قدرتی فضا چ سرگشتگی کردے ہوئے سویر دی تازگی سنگ تازہ خبراں مہتوپورن جانکاریاں منموہک سنگیت صحت سمبندی سلسلے ملاقاتاں دا دور اتے سرگوشیاں ملبن تو مانو میرے نال یعنی امردیپ کور نال ہرمن ریڈیو دے پروگرام لہراں دے وچ سویرے 8 بجے تو 10 بجے تک
جی دوستو حاضر ہاں جی میں ہرمن ریڈیو دے ویڑے پروگرام لہرا لے کے لہرا سن والے سارے دوستاں نوں امردیپ کولوں بہت ہی پیار بھری ست سری اکال نمسکار آداب گڈ مارننگ تے واہگرو جی کا خالصہ واہگرو جی کی فتح جی امید کردے ہاں تھوڑا دن بہت خوبصورت چڑھیا ہونا تے تھوڑا دن تھوڑے دن دی ہر کڑی ہر پل جڑا خوبصورت ہوئے یہ دعا ارداس بھی کردے ہاں دن ہمیشہ وانگ منگلوار دا منگلوار اپاں جڑ بہنے ہونے ہاں میلبن تو سو اج وی پروگرام لہرا دے 2 گھنٹے دا سماں جڑا اسیں میلبن تو تہاڈے نال گزاراں گے سو تسی ساڈے نال جڑوں گے دیش دنیا دیاں وکھ وکھ تھاواں تو دیش دنیا دے وکھ وکھ کونیاں تو سو آواز دے سفر دے وچ تہاڈا ساتھ جڑا بہت ضروری رہے گا بہت اہم رہے گا تے اسی اس گل دی امید کردے ہاں کہ تسی سانوں اپنا ساتھ جڑا ضرور دیو گے دن جیویں دسیا جی منگلوار تے سال 2019 دے فروری مہینے دی 5 تاریخ اج ہو چکی ہے جدکہ نانک شاہی سمت 550 دے ماگ مہینے دی 23 تاریخ ہے دوستو گھڑیاں وال نظر ماریے تک گھڑیاں کہندیاں جی سڈنی میلبن تے کینورا وچ سماں ہو چکیا 8:02 دا جدکہ برسبن دے وچ سماں 7:02 دا ہویا پرت دے وچ اجے 5:02 دا سماں ارلی مارننگ ہے تے اس توں علاوہ ایڈیلیڈ دے وچ سماں جڑا جی او 7:33 دا ہو چکیا آسٹریلیا دے وکھ وکھ شہراں دے وچ وکھ وکھ سماں پر آسٹریلیا تو باہر چلیے تو سارے گوانڈی ملک نیوزی لینڈ دے شہر آکلینڈ دے وچ سماں جڑا 10:03 دا اس ویلے ہو چکیا تے کچھ انہاں دیشاں دا کچھ انہاں شہراں دا ذکر کردے ہاں جتھے چڑھ چکیا منگلوار چڑھ چکیا جی ہانگ کانگ دے وچ اس ویلے سماں 5:03 دا ہویا تے اسی طرح بینکاک دے وچ وی سماں جڑا 4:03 دا یعنی کہ اوتھے وی منگلوار دا دن جڑا او چڑھ چکیا ڈبئی دے وچ وی منگلوار دا دن چڑھ چکیا 1:03 بہت وڈا تڑکا کیونکہ 1 گھنٹہ ہی ہویا جے اوتھے منگلوار چڑھے نوں تے اسی طرح بھارت دے وچ وی منگلوار دا دن چڑھ چکیا پنجاب تو پٹیالہ سٹوڈیو تو ساڈے نال جڑدے نے سربجیت سنگھ ہوری جڑے کہ سانو ٹیکنیکل سپورٹ دیندے نے اس ویلے ساڈے نال ساڈا ساتھ دے رہے نے پروگرام چ تے سماں اوتھے ہو گیا 2:34 سو وڈے تڑکے سال رابطہ بناؤندے نے سانو اپنی سپورٹ دیندے نے اس ویلے حاضر نے بہت بہت سواگت بھی کردے ہیں تے دھنواد بھی کردے ہیں سربجیت سنگھ ہوراں دا سو او شہر او دیش جتھے اجے بھی چل رہا سوموار انہاں دا ذکر کرنا بھی باقی دوست بھی بہت سارے دوست جڑے آ او ساڈے نال آواز دے سفر دے وچ شامل ہوندے نے ساڈے نال جڑدے نے سو کینیڈا دے بہت سارے شہراں دے وچ سماں جڑا وکھو وکھرا ہے پر دن جڑا او سوموار دا ہی چل رہا کینیڈا دے شہر وینکوور دے وچ 1:04 دا سماں بعد دوپہر اوتھے ہو چکی ہے سوموار دی تے سوموار دی شام پی چکی ہے جی ٹورنٹو دے وچ 4:04 سماں اوتھے ہو چکیا جدکہ ونیپیگ دے وچ سماں جڑا 3:04 دا اس ویلے ہویا سو سوموار دی بعد دوپہر اوتھے چل رہی ہے تے یو ایس چلیے تا لاس اینجلس دے وچ جی 1:05 ایل اے دے وچ یعنی کہ بعد دوپہر دا سماں وینکوور والا ہی ہے جڑا ایل اے دے وچ ہے سو ਇਹ ਹੈ ਜੀ ਵੱਖ ਵੱਖ ਦੇਸ਼ਾਂ ਵੱਖ ਵੱਖ ਸ਼ਹਿਰਾਂ ਦਾ ਸਮਾਂ ਦੇਸ਼ ਦੁਨੀਆਂ ਦੇ ਵੀ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ ਤੁਹਾਨੂੰ ਇੱਕ ਵਾਰ ਫਿਰ ਪ੍ਰੋਗਰਾਮ ਦੇ ਵਿੱਚ ਜੀਆਂ ਨੂੰ ਕਹਿੰਦੇ ਹਾਂ ਤਹਿ ਦਿਲ ਤੋਂ ਬਹੁਤ ਬਹੁਤ ਸਵਾਗਤ ਤੇ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਰਾਬਤਾ ਬਣਾ ਰਹੇ ਨੇ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਜੀਆਂ ਨੂੰ ਕਹਿੰਦੇ ਹਾਂ ਸੁਖਵਿੰਦਰ ਸੌਂਧ ਹੋਰੀ ਸਿਡਨੀ ਤੋਂ ਸਾਡੇ ਨਾਲ ਸਾਂਝ ਪਾ ਚੁੱਕੇ ਨੇ ਉਹਨਾਂ ਨੂੰ ਬਹੁਤ ਬਹੁਤ ਜੀਆਂ ਨੂੰ ਪ੍ਰੋਗਰਾਮ ਦੇ ਵਿੱਚ ਤੇ ਦੋਸਤੋ ਪ੍ਰੋਗਰਾਮ ਦੌਰਾਨ ਬਹੁਤ ਕੁਛ ਤੁਹਾਡੇ ਨਾਲ ਸਾਂਝਾ ਕਰਨਾ ਤੇ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਬਰਾਂ ਦੇ ਸਿਲਸਿਲੇ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਬਾਅਦ ਮਿੰਟੂ ਬਰਾੜਪੁਰੀ ਵੀ ਹਾਜ਼ਰ ਹੋਣ ਜਾ ਰਹੇ ਨੇ ਤੇ ਉਮੀਦ ਕਰਦੇ ਹਾਂ ਕਿ ਉਸ ਸਿਲਸਿਲੇ ਦੇ ਵਿੱਚ ਉਹਨਾਂ ਦੇ ਨਾਲ ਖਬਰਾਂ ਦੇ ਉੱਤੇ ਟਿੱਪਣੀਆਂ ਤਾਂ ਅਸੀਂ ਲਵਾਂਗੇ, ਨਾਲ ਹੀ ਨਾਲ ਉਹਨਾਂ ਦੀ ਪੰਜਾਬ ਫੇਰੀ ਬਾਰੇ ਕੁਛ ਅਨੁਭਵ ਜਿਹੜੇ ਆ ਉਹ ਵੀ ਤਾਜ਼ੇ ਕਰਾਂਗੇ ਪ੍ਰੋਗਰਾਮ ਦੌਰਾਨ। ਤੇ ਇਸ ਤੋਂ ਇਲਾਵਾ ਕੁਛ ਜ਼ਰੂਰੀ ਜਾਣਕਾਰੀਆਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਜਾਣਕਾਰੀਆਂ ਦੇ ਨਾਲ ਨਾਲ ਤੁਹਾਡੇ ਅਹਿਮ ਵਿਚਾਰ, ਤੁਹਾਡੇ ਅਹਿਮ ਸੁਨੇਹੇ ਉਹ ਵੀ ਸ਼ਾਮਲ ਕਰਨੇ ਨੇ ਪ੍ਰੋਗਰਾਮ ਦੇ ਵਿੱਚ। ਤੇ ਇਸੇ ਨਾਲ ਹੀ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਵੀ ਚੱਲਦਾ ਰਹੇਗਾ ਪ੍ਰੋਗਰਾਮ ਦੌਰਾਨ। ਤੇ ਤੁਹਾਡੀਆਂ ਜੇ ਕੋਈ ਫਰਮਾਇਸ਼ਾਂ ਹੋਣ ਅਸੀਂ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੌਰਾਨ ਉਹ ਵੀ ਅਸੀਂ ਪੂਰੀਆਂ ਕਰ ਸਕੀਏ। ਪਰ ਕੁਛ ਜ਼ਰੂਰੀ ਮੁੱਦੇ ਜਿਹੜੇ ਪੰਜਾਬ ਦੇ ਜਾਂ ਫਿਰ ਆਸਟ੍ਰੇਲੀਆ ਦੀ ਧਰਤੀ ਦੇ ਸਾਡੀ ਆਪਣੀ ਕਮਿਊਨਿਟੀ ਨਾਲ ਜੁੜੇ ਹੋਏ, ਸਾਡੇ ਆਪਣੇ ਭਾਈਚਾਰੇ ਦੇ ਨਾਲ ਜੁੜੇ ਹੋਏ, ਉਹਨਾਂ ਦੇ ਉੱਤੇ ਵੀ ਗੱਲਬਾਤ ਜਿਹੜੀ ਹੈ ਪ੍ਰੋਗਰਾਮ ਦੌਰਾਨ ਜ਼ਰੂਰ ਕਰਾਂਗੇ। ਸੋ ਲਓ ਜੀ, ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਉਹ ਚੱਲਦਾ ਰਹੇਗਾ, ਪਰ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦੀ ਜਿਹੜੀ ਸਾਂਝ ਆ ਉਹ ਆਪਾਂ ਜ਼ਰੂਰ ਪਾਉਣੀ ਆ। ਆਗਾਜ਼ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਸਭ ਤੋਂ ਪਹਿਲਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਇੱਕ ਸ਼ਬਦ ਦੇ ਨਾਲ। ਬਹੁਤ ਜਲਦੀ ਵਾਪਸ ਆਉਂਦੇ ਹਾਂ, ਤੁਸੀਂ ਸ਼ਬਦ ਸਰਵਣ ਕਰੋ ਤੇ ਆਉਂਦੇ ਹਾਂ ਜੀ ਵਾਪਸ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਸਾਨੀ ਸਾਨੀ ਸਦਾਨੀ ਰੇ ਸਾਰੇ ਨੀ ਸਦਾਨੀ ਸਾਪਾ ਮਾਰੇ ਮਾਗ ਸਾਗਰੇ
ਜੀ ਦੋਸਤੋ, ਸਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਸ਼ਬਦ ਤੁਸੀਂ ਸੁਣ ਰਹੇ ਸੀ, ਸਰਵਣ ਕਰ ਰਹੇ ਸੀ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸੋ ਬਹੁਤ ਹੀ ਖੂਬਸੂਰਤ ਆਵਾਜ਼ ਦੇ ਵਿੱਚ, ਬਹੁਤ ਸੋਹਣੇ ਅੰਦਾਜ਼ ਦੇ ਵਿੱਚ ਉਹਨਾਂ ਨੇ ਇਹ ਸ਼ਬਦ ਗਾਇਆ, ਔਰ ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ। ਸੋ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਤੁਸੀਂ ਸੁਣ ਰਹੇ ਹੋ ਅੱਜ ਮੈਲਬਨ ਤੋਂ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਸਿਲਸਿਲਾ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ। ਫਿਲਹਾਲ ਮੌਸਮ ਦੇ ਉੱਤੇ ਇੱਕ ਨਜ਼ਰ ਜ਼ਰੂਰ ਮਾਰ ਲੈਂਦੇ ਹਾਂ ਨਾ। ਸੋ ਮੌਸਮ ਕੀ ਕਹਿੰਦਾ ਜੀ? ਮੌਸਮ ਵੈਸੇ ਕਾਫੀ ਗਰਮ ਇਹਨਾਂ ਦਿਨਾਂ ਦੇ ਵਿੱਚ ਆਸਟ੍ਰੇਲੀਆ ਦਾ, ਪਰ ਵੱਖ ਵੱਖ ਸ਼ਹਿਰਾਂ ਦੇ ਵਿੱਚ ਅੱਜ ਦਾ ਤਾਪਮਾਨ ਕੀ ਹੈ ਇਹਦੇ ਉੱਤੇ ਨਜ਼ਰ ਮਾਰਦੇ ਹਾਂ। ਮੈਲਬਨ ਦੇ ਵਿੱਚ ਅੱਜ 29 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ, 17 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ। ਧੁੱਪ ਬਣੀ ਰਹਿਣੀ ਹੈ ਜੀ, ਜ਼ਿਆਦਾ ਨਹੀਂ ਕਵਾਂਗੇ ਪਰ ਥੋੜੀ ਬਹੁਤੀ ਜਿਹੜੀ ਗਰਮੀ ਆ ਉਹ ਰਹਿਣੀ ਆ, ਹਨਾ। ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਤਾਪਮਾਨ ਸੀ ਉਹ 40-44 ਡਿਗਰੀ ਤੱਕ ਵੀ ਮੈਲਬਨ ਦੇ ਵਿੱਚ ਗਿਆ, ਪਰ ਅੱਜ ਦਾ ਜਿਹੜਾ ਤਾਪਮਾਨ ਹੈ ਬਹੁਤ ਸੋਹਣਾ ਸੁਰਸੁਹਾਵਣਾ ਦਿਨ ਰਹੇਗਾ। ਸਿਡਨੀ ਦੇ ਵਿੱਚ ਵੀ ਅੱਜ ਤਾਪਮਾਨ ਜਿਹੜਾ 28 ਡਿਗਰੀ ਹੈ ਜੀ, ਵੱਧ ਤੋਂ ਵੱਧ 23 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ। ਤੇ ਇੱਥੇ ਮੀਂਹ ਦੇ ਛਰਾਟੇ ਪੈਣ ਦੀ ਵੀ ਸੰਭਾਵਨਾ ਦੱਸੀ ਗਈ ਹੈ, ਸੋ ਬਹੁਤ ਜ਼ਿਆਦਾ ਗਰਮੀ ਨਹੀਂ ਕਹਿ ਸਕਦੇ। ਬ੍ਰਿਸਬੇਨ ਦੇ ਵਿੱਚ 23 ਡਿਗਰੀ ਘੱਟ ਤੋਂ ਘੱਟ ਅਤੇ 32 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਉਮੀਦ ਦੱਸੀ ਗਈ ਹੈ। ਇੱਥੇ ਵੀ ਮੀਂਹ ਦੇ ਛਰਾਟੇ ਦੱਸੇ ਗਏ ਨੇ। ਪਰਥ ਦੇ ਵਿੱਚ 18 ਡਿਗਰੀ ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਜਿਹੜਾ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ, ਤੇ ਇੱਥੇ ਧੁੱਪ ਬਣੀ ਰਹਿਣੀ ਹੈ। ਸੋ ਗਰਮੀ ਹੈ ਪਰਥ ਦੇ ਵਿੱਚ ਵੀ। ਐਡੀਲੇਡ ਦੇ ਵਿੱਚ ਵੀ ਅੱਜ ਦਿਨ ਥੋੜਾ ਜਿਹਾ ਗਰਮ ਹੈ, 16 ਡਿਗਰੀ ਘੱਟ ਤੋਂ ਘੱਟ ਤੇ 32 ਡਿਗਰੀ ਤੱਕ ਤਾਪਮਾਨ ਜਿਹੜਾ ਆ ਉਹ ਜਾਣ ਦੀ ਉਮੀਦ ਦੱਸੀ ਗਈ ਹੈ। ਕੈਨਬਰਾ ਦੇ ਵਿੱਚ 18 ਡਿਗਰੀ ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਜਾਣਾ, ਤੇ ਇੱਥੇ ਥੰਡਰ ਸਟ੍ਰੋਮ ਵੀ ਦੱਸੇ ਗਏ ਆ। ਤੇ ਗਰਮੀ ਜਿਹੜੀ ਆ ਉਹ ਬਹੁਤ ਜ਼ਿਆਦਾ ਤਾਂ ਨਹੀਂ ਹੋਏਗੀ, ਪਰ ਜਿਹੜਾ ਥੰਡਰ ਸਟ੍ਰੋਮ ਦੇ ਨਾਲ ਥੋੜਾ ਬਹੁਤੀ ਜਿਹੜੀਆਂ ਹਨੇਰੀਆਂ ਜਾਂ ਬਿਜਲੀ ਦੀ ਜਿਹੜੀ ਲਿਸ਼ਕ ਆ, ਗਰਜ਼ ਆ, ਉਹ ਜ਼ਰੂਰ ਤੁਹਾਨੂੰ ਸੁਣੇਗੀ। ਹੋਬਰਟ ਦੇ ਵਿੱਚ 14 ਡਿਗਰੀ ਤੋਂ ਲੈ ਕੇ 18 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਦੱਸੀ ਗਈ ਹੈ। ਸੋ ਹੋਬਰਟ ਜਿਹੜਾ ਹੈ ਜੀ, ਉੱਥੇ ਬੱਦਲਬਾਈ ਬਣੀ ਰਹਿਣੀ ਅੱਜ ਸਾਰਾ ਦਿਨ, ਤੇ ਮੌਸਮ ਜਿਹੜਾ ਉਹ ਬਹੁਤਾ ਠੰਡਾ ਵੀ ਨਹੀਂ ਕਹਿ ਸਕਦੇ ਕਿਉਂਕਿ 18 ਡਿਗਰੀ ਜਿਹੜਾ ਆ ਉਹ ਸਹਿਣਯੋਗ ਤਾਪਮਾਨ ਹੁੰਦਾ ਹੈ। ਸੋ ਸੋਹਣਾ ਹੈ ਮੌਸਮ। ਡਾਰਵਿਨ ਦੇ ਵਿੱਚ 24 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਜਿਹੜਾ ਤਾਪਮਾਨ ਆ ਉਹ ਦੱਸਿਆ ਗਿਆ, ਤੇ ਇੱਥੇ ਵੀ ਜਿਹੜੀ ਬੱਦਲਾਂ ਦੀ ਗਰਜ ਤੇ ਬਿਜਲੀ ਦੀ ਲਿਸ਼ਕ ਤੇ ਨਾਲ ਥੋੜੇ ਬਹੁਤੇ ਜਿਹੜੇ ਮੀਂਹ ਦੇ ਛਿੱਟਾਂ ਜਿਹੜੀਆਂ ਉਹ ਵੀ ਪੈ ਸਕਦੀਆਂ ਆ। ਤੇ ਉਧਰ ਕੇਨਸ ਵਾਲੇ ਕਹਿੰਦੇ ਹੁੰਦੇ ਆ ਸਾਡਾ ਵੀ ਜ਼ਰੂਰ ਮੌਸਮ ਸਾਂਝਾ ਕਰਿਆ ਕਰੋ। ਸੋ ਕੇਨਸ ਦੇ ਵਿੱਚ 25 ਡਿਗਰੀ ਸੈਲਸੀਅਸ ਤੋਂ 29 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਾਣਾ। ਸੋ ਗਰਮੀ ਜਿਹੜੀ ਆ ਉਹ ਬਣੀ ਰਹਿਣੀ ਆ, ਕਿਉਂਕਿ ਘੱਟ ਤੋਂ ਘੱਟ ਤਾਪਮਾਨ ਜਿਹੜਾ ਉਹ ਵੀ 25 ਡਿਗਰੀ ਸੈਲਸੀਅਸ ਆ ਕੇਨਸ ਦੇ ਵਿੱਚ, ਤੇ 29 ਡਿਗਰੀ ਤੱਕ ਜਾਣ ਦੀ ਸੰਭਾਵਨਾ ਦੱਸੀ ਗਈ ਆ। ਤੇ ਬੱਦਲਬਾਈ ਜਿਹੜੀ ਉਹ ਵਿੱਚ ਵਿੱਚ ਦਿਖਾਈ ਦੇ ਸਕਦੀ ਆ, ਤੇ ਸੂਰਜ ਜਿਹੜਾ ਆ ਉਹ ਵੈਸੇ ਆਪਣੇ ਪੂਰੇ ਜਲਾਉਣ ਦੇ ਵਿੱਚ ਰਹੇਗਾ ਅੱਜ। ਸੋ ਇਹ ਸੀ ਜੀ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ। ਸੋ ਆਪਣੇ ਮੌਸਮ ਦੇ ਮੁਤਾਬਕ ਤੁਸੀਂ ਆਪਣੇ ਕੰਮਾਂ ਕਾਰਾਂ ਦੇ ਉੱਤੇ ਲੱਗਣਾ। ਸੋ ਬਹੁਤ ਸਾਰੇ ਦੋਸਤ ਜਿਹੜੇ ਉਹ ਕੰਮਾਂ ਕਾਰਾਂ ਤੇ ਲੱਗ ਵੀ ਗਏ ਹੋਣੇ ਆ, ਕੁਛ ਦੋਸਤ ਜਿਹੜੇ ਆ ਉਹ ਇਸ ਵੇਲੇ ਟ੍ਰੇਨ 'ਚ ਸਫ਼ਰ ਕਰ ਰਹੇ ਹੋਣੇ ਆ, ਸਾਨੂੰ ਸੁਣ ਰਹੇ ਹੋਣੇ ਆ। ਕੁਛ ਲੋਕ ਜਿਹੜੇ ਆ ਉਹ ਡਰਾਈਵਿੰਗ ਦੀਆਂ ਜੋਬਸ ਤੇ ਗਏ ਹੋਣੇ ਆ, ਹਨਾ। ਸੋ ਉਹ ਵੀ ਸਾਨੂੰ ਸੁਣ ਰਹੇ ਹੋਣਗੇ, ਔਰ ਕੁਛ ਲੋਕ ਜਿਹੜੇ ਜਿਨ੍ਹਾਂ ਨੇ ਅਜੇ ਥੋੜਾ ਜਿਹਾ ਲੇਟ ਆਪਣਾ ਸ਼ੁਰੂ ਕਰਨਾ ਕੰਮ ਕਾਜ, ਉਹਨਾਂ ਨੇ ਅਜੇ ਘਰਾਂ ਤੋਂ ਨਿਕਲਣਾ। ਸੋ ਉਹਨਾਂ ਦੇ ਨਾਲ ਵੀ ਜਿਹੜੀ ਸਾਡੀ ਸਾਂਝ ਆ ਉਹ ਬਣੀ ਹੋਈ ਆ। ਔਰ ਦੋਸਤੋ, ਤੁਹਾਡੀ ਸਾਂਝ ਦਾ ਪਤਾ ਉਦੋਂ ਹੀ ਲੱਗਦਾ ਹੁੰਦਾ ਜਦੋਂ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਂਦੇ ਹੋ। ਸੋ ਤੁਹਾਡੀ ਹਾਜ਼ਰੀ ਦੀ ਉਡੀਕ ਹੈ, ਤੁਹਾਡੇ ਸੁਨੇਹਿਆਂ ਦੀ ਉਡੀਕ ਹੈ, ਤੇ ਤੁਹਾਡੇ ਨਾਲ ਗੱਲਾਂ ਬਾਤਾਂ ਦੀ ਉਡੀਕ ਹੈ। ਸੋ ਗੱਲਾਂ ਬਾਤਾਂ ਕਰਨ ਦੇ ਲਈ ਤੁਸੀਂ ਸਾਨੂੰ ਫੋਨ ਕਾਲ ਵੀ ਕਰ ਸਕਦੇ ਹੋ 02-85-98-11-12 ਪਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ, ਕਿਉਂਕਿ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਅਸੀਂ ਕੁਝ ਜਿਹੜੇ ਸਿਲਸਿਲੇ ਆ ਉਹ ਲਗਾਤਾਰ ਚਲਾਉਣੇ ਹੁੰਦੇ ਆ। ਸੋ ਇਸ ਕਰਕੇ ਤੁਹਾਡੇ ਜਿਹੜੇ ਮੈਸੇਜ ਸਾਡੇ ਤੱਕ ਪਹੁੰਚਦੇ ਨੇ ਈਮੇਲ ਦੇ ਰਾਹੀਂ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ, ਉਹਨਾਂ ਦੇ ਨਾਲ ਅਸੀਂ ਸਾਂਝ ਜਿਹੜੀ ਆ ਤੁਹਾਡੀ ਬਰਕਰਾਰ ਰੱਖਾਂਗੇ। ਸੋ ਈਮੇਲ ਤੁਸੀਂ ਸਾਨੂੰ ਕਰ ਸਕਦੇ ਹੋ request@harmanradio.com ਤੇ ਟੈਲੀਗ੍ਰਾਮ ਐਪ ਦੇ ਰਾਹੀਂ ਤੁਸੀਂ ਸਾਡੇ ਨਾਲ ਜਿਹੜਾ ਰਾਬਤਾ ਬਣਾ ਸਕਦੇ ਹੋ। ਟੈਲੀਗ੍ਰਾਮ ਐਪ ਦੇ ਵਿੱਚ ਹਰਮਨ ਰੇਡੀਓ ਨੂੰ ਜਦੋਂ ਲੱਭੋਗੇ ਤਾਂ ਆਪਣਾ ਮੈਸੇਜ ਉਤਾਰ ਕਰਕੇ ਸਾਨੂੰ ਭੇਜ ਸਕਦੇ ਹੋ। ਤੇ ਇਸ ਤੋਂ ਵੀ ਸੌਖਾ ਹੈ ਕਿ ਜੇਕਰ ਹਰਮਨ ਰੇਡੀਓ ਦੀ ਐਪ ਤੁਹਾਡੇ ਫੋਨ ਤੇ ਹੈ ਤੇ ਤੁਸੀਂ ਉਸ ਐਪ ਦੇ ਉੱਤੇ ਦਿੱਤੇ ਹੋਏ ਜਿਹੜੇ ਲਿੰਕ ਨੇ ਉਹਨਾਂ ਨੂੰ ਜਦੋਂ ਕਲਿੱਕ ਕਰੋਗੇ, ਯਾਨੀ ਕਿ ਜੇ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਮੈਸੇਜ ਭੇਜਣਾ ਚਾਹੁੰਦੇ ਹੋ, ਟੈਲੀਗ੍ਰਾਮ ਦਾ ਲਿੰਕ ਜੇਕਰ ਤੁਸੀਂ ਦਬਾਓਗੇ ਤੇ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਸਿੱਧਾ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਜਾਂ ਫਿਰ ਜੇ ਤੁਸੀਂ ਈਮੇਲ ਕਰਨਾ ਚਾਹੁੰਦੇ ਹੋ ਤੇ ਈਮੇਲ ਦਾ ਵੀ ਜਿਹੜਾ ਲਿੰਕ ਹੈ ਉਹ ਦਿੱਤਾ ਗਿਆ ਤੇ ਤੁਸੀਂ ਉੱਥੇ ਮੈਸੇਜ ਟਾਈਪ ਕਰਕੇ ਸਿੱਧਾ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਸੋ ਤੁਹਾਡੇ ਸੁਨੇਹਿਆਂ ਦੀ ਜਿਹੜੀ ਉਡੀਕ ਆ ਉਹ ਬਣੀ ਰਹਿਣੀ ਆ। ਫਿਲਹਾਲ ਬਹੁਤ ਸਾਰੇ ਦੋਸਤ ਸਾਡੇ ਨਾਲ ਸ਼ਾਮਿਲ ਵੀ ਹੋ ਰਹੇ ਨੇ ਪ੍ਰੋਗਰਾਮ ਦੇ ਵਿੱਚ, ਬਣੇ ਹੋਏ ਨੇ। ਸੋ ਰਾਜਨਦੀਪ ਸਿੰਘ ਕੈਨਬਰਾ ਤੋਂ ਸ਼ਾਮਲ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵੱਲੋਂ ਵੀ ਗੁਰਫਤਿਹ ਤੁਹਾਨੂੰ, ਔਰ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਰਾਜਨਦੀਪ ਜੀ। ਉਮੀਦ ਕਰਦੀ ਹਾਂ ਕਿ ਤੁਹਾਡਾ ਦਿਨ ਜਿਹੜਾ ਸੋਹਣਾ ਚੜਿਆ ਹੋਣਾ, ਖੂਬਸੂਰਤ ਹੋਣਾ। ਕੈਨਬਰਾ ਦੇ ਵਿੱਚ ਅੱਜ ਵੈਸੇ ਮੌਸਮ ਜਿਹੜਾ ਬਹੁਤ ਜ਼ਿਆਦਾ ਗਰਮ ਨਹੀਂ ਕਹਿ ਸਕਦੇ, 18 degrees ਤੋਂ 28 degrees ਤੱਕ ਤਾਪਮਾਨ ਹੈ, ਤੇ ਸੋਹਣਾ ਹੈ ਜੀ। ਵੈਦਰ ਵੀ ਇੰਜੋਏ ਕਰੋ, ਕੰਮ ਵੀ ਇੰਜੋਏ ਕਰੋ, ਤੇ ਪ੍ਰੋਗਰਾਮ ਵੀ ਇੰਜੋਏ ਕਰੋ। ਉਮੀਦ ਕਰਦੇ ਹਾਂ ਇਸੇ ਤਰ੍ਹਾਂ ਪ੍ਰੋਗਰਾਮ ਦੌਰਾਨ ਸਾਡੇ ਨਾਲ ਬਣੇ ਰਹੋਗੇ ਤੁਸੀਂ। ਤੇ ਹੁਣ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਇੱਕ ਹੋਰ ਗੀਤ ਜਿਹੜਾ ਤੁਹਾਨੂੰ ਜ਼ਰੂਰ ਸੁਣਾਉਂਦੇ ਹਾਂ। ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਤੇ ਗੀਤ ਤੋਂ ਬਾਅਦ ਅਗਲਾ ਸਿਲਸਿਲਾ ਖਬਰਾਂ ਦਾ ਲੈ ਕੇ ਆਉਂਦੇ ਹਾਂ। ਬਹੁਤ ਜਲਦੀ ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਲਹਿਰਾਂ ਦੇ ਵਿੱਚ।
ਤੇਰੇ ਰੰਗਾਂ ਨੇ ਮਾਰ ਲਿਆ, ਨੈਣਾ ਦਾ ਬੂਹਾ ਖੁੱਲਾ ਵੇਖ ਕੇ, ਨੈਣਾ ਦਾ ਬੂਹਾ ਖੁੱਲਾ ਵੇਖ ਕੇ, ਬੇਬੇ ਦਿਲ ਦੀ ਨੁੱਕਰ ਗਿਆ ਏ। ਤੇਰੇ ਜਿਹਾ ਝੂਠਾ ਕੋਈ ਨਾ ਵੇ, ਦਿਲ ਲੈ ਕੇ ਉਹ ਦਿਲ ਲੈ ਕੇ ਉਹ ਦਿਲ ਲੈ ਕੇ ਮੁਕਰ ਗਿਆ ਏ, ਵੇ ਦਿਲ ਲੈ ਕੇ ਮੁਕਰ ਗਿਆ ਏ।
ਜੀ ਦੋਸਤੋ, ਗੀਤ ਤੋਂ ਬਾਅਦ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਜਿਵੇਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਗੀਤ ਤੋਂ ਬਾਅਦ ਖਬਰਾਂ ਦੇ ਸਿਲਸਿਲੇ ਦੇ ਨਾਲ ਅਸੀਂ ਹਾਜ਼ਰ ਹੋਵਾਂਗੇ, ਔਰ ਖਬਰਾਂ ਦੇ ਸਿਲਸਿਲੇ ਦੇ ਵਿੱਚ ਅੱਜ ਬੜੀ ਲੰਮੀ ਛੁੱਟੀ ਤੋਂ ਬਾਅਦ ਇੱਕ ਵਾਰ ਫੇਰ ਮਿੰਟੂ ਬਰਾੜਪੁਰੀ ਸ਼ਿਰਕਤ ਕਰ ਰਹੇ ਨੇ, ਸਾਡਾ ਸਾਥ ਦੇ ਰਹੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਦੀਪ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ। ਤੇ ਐਡਲੇਡ ਦੇ ਵਿੱਚ ਬੜਾ ਟਿਕਿਆ ਹੋਇਆ ਦਿਨ ਚੜਿਆ, ਅੱਜ ਬਹੁਤ ਵਧੀਆ ਧੁੱਪ ਖਿੜੀ ਹੋਈ ਆ, ਤੇ ਤਕਰੀਬਨ ਦਿਨ ਗਰਮ ਵੀ ਰਹਿਣ ਦੀ ਜਿਹੜੀ ਸੰਭਾਵਨਾ ਗਾ, ਪਰ ਫਿਲਹਾਲ ਜਿਹੜਾ ਇੱਕ ਕਹਿੰਦੇ ਨੀ ਹੁੰਦੇ ਵੀ ਹਵਾ ਵੀ ਰੁਕ ਕੇ ਤੇ ਟਿਕਿਆ ਹੋਇਆ ਦਿਨ ਚੜਿਆ ਹੋਇਆ ਤੇ ਦਿਨ ਦੇ ਟਾਈਮ ਜਿਹੜਾ ਟੈਂਪਰੇਚਰ 32 ਡਿਗਰੀ ਤੱਕ ਅੱਜ ਜਾਣ ਦੀ ਸੰਭਾਵਨਾ।
ਬਿਲਕੁਲ ਬਿਲਕੁਲ, ਅਸੀਂ ਪਿੱਛੇ ਮੌਸਮ ਦਾ ਜ਼ਿਕਰ ਕਰ ਰਹੇ ਸੀਗੇ ਤੇ ਅੱਜ ਵੈਸੇ ਕੀ ਹੁੰਦਾ ਕਿ ਮੈਲਬਨ ਦਾ ਤੇ ਐਡੀਲੇਡ ਦਾ ਜਿਹੜਾ ਮੌਸਮ ਆ ਉਹ ਲਗਭਗ ਇੱਕੋ ਜਿਹਾ ਹੁੰਦਾ, ਪਰ ਅੱਜ ਮੈਲਬਨ ਦੇ ਵਿੱਚ ਜਿਹੜਾ ਤਾਪਮਾਨ ਐਡੀਲੇਡ ਨਾਲੋਂ ਥੋੜਾ ਜਿਹਾ ਘੱਟ ਹੈ, ਸੋ ਥੋੜੀ ਜਿਹੀ ਰਾਹਤ ਆ ਮੈਲਬਨ ਦੇ ਵਿੱਚ, ਪਰ ਐਡੀਲੇਡ ਦੇ ਵਿੱਚ ਜਿਹੜੀ ਗਰਮੀ ਆ ਉਹ ਫੇਰ ਅੱਜ ਜ਼ੋਰ ਦੇ ਉੱਤੇ ਹੋਏਗੀ, ਕਿਉਂਕਿ ਚਲੋ ਜੇ ਅਸੀਂ 32 ਡਿਗਰੀ ਵੀ ਕਹਿ ਲਈਏ ਤਾਂ ਓਨਾ ਜ਼ਿਆਦਾ ਨੀ ਜਿੰਨਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਰਿਹਾ। ਸੋ ਬ੍ਰਾਂਡ ਸਾਹਿਬ ਪਿਛਲੇ ਦਿਨਾਂ ਦੇ ਵਿੱਚ 44 ਡਿਗਰੀ ਤੱਕ ਵੀ ਤਾਪਮਾਨ ਜਿਹੜਾ ਪਹੁੰਚਦਾ ਰਿਹਾ ਤੇ ਹੁਣ ਥੋੜੀ ਜਿਹੀ ਰਾਹਤ ਇਹਨਾਂ ਦਿਨਾਂ ਦੇ ਵਿੱਚ ਮਿਲਣੀ ਸ਼ੁਰੂ ਹੋਈ ਹੈ ਜਦੋਂ ਤਾਪਮਾਨ ਜਿਹੜਾ ਥੋੜਾ ਥੱਲੇ ਗਿਆ ਆ। ਸੋ ਉਮੀਦ ਕਰਦੇ ਹਾਂ ਜੀ ਕਿ ਜਿਹੜੇ ਕੁਛ ਦਿਨ ਹੈਗੇ ਆ ਜਿਹਨਾਂ ਦੇ ਵਿੱਚ ਥੋੜੀ ਜਿਹੀ ਰਾਹਤ ਮਿਲ ਰਹੀ ਆ ਉਹਨਾਂ ਦੌਰਾਨ ਜਿਹੜੇ ਦਿਨ ਆ ਥੋੜੇ ਜਿਹੇ ਸੁਖਾਵੇਂ ਜਾਊਗੇ, ਕਿਉਂਕਿ ਦੇਖੋ ਜਦੋਂ ਮੌਸਮ ਆਪਣੇ ਜੋਬਨ ਦੇ ਉੱਤੇ ਹੁੰਦਾ ਚਾਹੇ ਉਹ ਗਰਮੀ ਹੋਵੇ ਚਾਹੇ ਸਰਦੀ ਹੋਵੇ, ਹਨਾ, ਉਹਦਾ ਜਿਹੜਾ ਆਪਣਾ ਇੱਕ ਆਨੰਦ ਹੁੰਦਾ ਇੱਕ ਆਪਣਾ ਨਜ਼ਾਰਾ ਹੁੰਦਾ, ਪਰ ਕਿਸੇ ਵੀ ਚੀਜ਼ ਦੀ ਕਹਿੰਦੇ ਹੁੰਦੇ ਬਹੁਤਾਤ ਜਿਹੜੀ ਆ ਉਹ ਮਾੜੀ ਹੁੰਦੀ ਆ। ਸੋ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਉੱਥੇ ਜਿਹੜੀ ਠੰਡ ਆ ਉਸਨੇ ਵੀ ਕਾਫੀ ਪਿਛਲੇ ਦਿਨਾਂ ਦੇ ਵਿੱਚ ਅੱਤ ਕਰਾਈ, ਸੋ ਧੁੰਦ ਵੀ ਪੈਂਦੀ ਰਹੀ ਕੋਹਰੇ ਵੀ ਪੈਂਦੇ ਰਹੇ, ਪਰ ਉੱਥੇ ਵੀ ਹੁਣ ਜਿਹੜਾ ਮੌਸਮ ਆ ਉਹ ਤਕਰੀਬਨ ਕਿਹਾ ਜਾ ਰਿਹਾ ਸੁਹਾਵਣਾ ਆ, ਸਵੇਰੇ ਸ਼ਾਮ ਠੰਡ ਆ ਪਰ ਦਿਨ ਵੇਲੇ ਜਿਹੜੀ ਧੁੱਪ ਆ ਉਹ ਸੋਹਣੀ ਆ, ਔਰ ਉੱਥੇ ਵੀ ਮੀਂਹ ਪੈਣ ਦੇ ਜਿਹੜੇ ਸਾਰੇ ਆ 2-3 ਦਿਨ ਦੱਸੇ ਗਏ ਆ। ਜਦਕਿ ਬ੍ਰਾਂਡ ਸਾਹਿਬ ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੀ ਮੌਸਮ ਜਿਹੜਾ ਉਹ ਭਾਂਤ ਭਾਂਤ ਦਾ ਇਸ ਵੇਲੇ ਹੋ ਚੁੱਕਿਆ, ਕਿਉਂਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਹੜ੍ਹ ਵੀ ਆਏ ਹੋਏ ਆ, ਕੁਛ ਸਟੇਟਸ ਦੇ ਵਿੱਚ ਅੱਗ ਵੀ ਲੱਗੀ ਹੋਈ ਆ, ਹਨਾ। ਸੋ ਬਹੁਤ ਭਾਂਤ ਭਾਂਤ ਦਾ ਜਿਹੜਾ ਮੌਸਮ ਆ ਉਹ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਵੇਖਣ ਨੂੰ ਮਿਲ ਰਿਹਾ।
ਬਿਲਕੁਲ ਜੀ, ਮੌਸਮ ਜਿਹੜਾ ਗਰਮੀ ਦਾ ਪਰ ਕੁੱਲ ਮਿਲਾ ਕੇ ਜਿਹੜੇ ਹੜਾਂ ਦਾ ਵੀ ਜਿਹੜੀ ਇੱਕ ਪੋਜੀਸ਼ਨ ਦੇਖਣ ਚ ਮਿਲ ਰਹੀ ਆ। ਕੱਲ ਨੂੰ ਕੱਲ ਜਿਹੜੇ ਟੌਂਸਵਿਲ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਹੜ ਆਏ ਆ ਤੇ ਉਹ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਗਰਮ ਮੌਸਮ ਦਾ ਹੀ ਨਤੀਜੇ ਆ।
ਬਿਲਕੁਲ ਬਿਲਕੁਲ ਤੇ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਆ ਹੜਾਂ ਦੇ ਨਾਲ ਵੀ ਹੋਇਆ ਔਰ ਅੱਗਾਂ ਲੱਗਣ ਦੇ ਨਾਲ ਵੀ ਜਿਹੜਾ ਨੁਕਸਾਨ ਆ ਉਹ ਕਾਫੀ ਜ਼ਿਆਦਾ ਹੋਇਆ। ਸੋ ਤਸਮੈਨੀਆ ਦੇ ਵਿੱਚ ਵੀ ਜਿਵੇਂ ਕਿ ਆਪਾਂ ਹਮੇਸ਼ਾ ਹੀ ਬੜਾ ਹੀ ਸੁਰੱਖਿਅਤ ਜਿਹਾ ਉਸ ਸ਼ਹਿਰ ਨੂੰ ਮੰਨਦੇ ਆ, ਪਰ ਇਸ ਵਾਰ ਜਿਸ ਤਰ੍ਹਾਂ ਦੇ ਹਾਲਾਤ ਤਸਮੈਨੀਆ ਦੇ ਵਿੱਚ ਬਣੇ ਆ ਉਹ ਹਾਲਾਤ ਜਿਹੜੇ ਆ ਕਿਸੇ ਨੇ ਕਦੇ ਆਪਣੀ ਇਮੈਜੀਨੇਸ਼ਨ ਦੇ ਵਿੱਚ ਵੀ ਕਲਪਨਾ ਦੇ ਵਿੱਚ ਵੀ ਨਹੀਂ ਸੋਚੇ ਸੀਗੇ। ਸੋ ਰਿਕਾਰਡ ਤੋੜ ਪਹਿਲਾਂ ਗਰਮੀ ਤੇ ਹੁਣ ਉਸ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਹੜ੍ਹ ਤੇ ਹੁਣ ਭਾਰੀ ਬਾਰਿਸ਼ ਤੋਂ ਬਾਅਦ ਜਿਹੜੇ ਹੜਾਂ ਦੇ ਨਾਲ ਉੱਤਰੀ ਪੂਰਵੀ ਹਿੱਸਾ ਹੈ ਜਿਹੜਾ ਆਸਟ੍ਰੇਲੀਆ ਦਾ ਉਹ ਤਾਂ ਪਾਣੀ ਚ ਡੁੱਬਿਆ ਹੀ ਹੋਇਆ ਆ ਤੇ ਪਾਣੀ ਦੇ ਤੇਜ਼ ਵਹਾਅ ਦੇ ਨਾਲ ਜਿਹੜੇ ਰਿਹਾਇਸ਼ੀ ਇਲਾਕਿਆਂ ਦੀਆਂ ਜਿਹੜੀਆਂ ਸੜਕਾਂ ਆ ਜੀ ਉਹ ਵੀ ਪ੍ਰਭਾਵਿਤ ਹੋਈਆਂ ਆ ਤੇ ਜਿਹੜੇ ਹੜ੍ਹ ਆਏ ਆ ਨਾ ਪ੍ਰਾਟ ਸਾਹਿਬ, ਮੌਸਮ ਮਾਹਰਾਂ ਨੇ ਕਿਹਾ ਵੀ ਇਸ ਸਦੀ ਦਾ ਸਭ ਤੋਂ ਭਿਆਨਕ ਹੜ੍ਹ ਜਿਹੜਾ ਆ ਉਹ ਇਸ ਵਾਰ ਆਇਆ ਤੇ ਕੁਇਨਜ਼ਲੈਂਡ ਦੇ ਆਲੇ ਦੁਆਲੇ ਦੇ ਸਾਰੇ ਇਲਾਕੇ ਜਿਹੜੇ ਆ ਸੈਂਕੜੇ ਲੋਕ ਜਿਹੜੇ ਆ ਉਹ ਘਰਾਂ ਦੀਆਂ ਛੱਤਾਂ ਤੇ ਵੀ ਫਸੇ ਹੋਏ ਆ। ਸੋ ਟਾਊਨਸਵਿਲ ਦੀ ਤੁਸੀਂ ਗੱਲ ਕੀਤੀ ਆ, 400 ਤੋਂ ਵੀ ਵੱਧ ਲੋਕਾਂ ਨੇ ਜਿਹੜੀਆਂ ਫੌਜ ਦੀਆਂ ਬੈਰਕਾਂ ਦੇ ਵਿੱਚ ਸ਼ਰਨ ਲਈ ਹੋਈ ਆ ਹਨਾ। ਤੇ ਉਧਰ ਤਸਮੇਨੀਆ ਦੇ ਵਿੱਚ ਜਿਹੜਾ ਹਾਲ ਆ ਉਹ ਵੀ ਛੁਪਿਆ ਨਹੀਂ ਹੋਇਆ, ਉਧਰ ਵੀ ਪਹਿਲੀ ਵਾਰ ਜਿਹੜੀ ਇਹੋ ਜਿਹੀ ਗਰਮੀ ਪੈਣ ਦੇ ਨਾਲ ਅੱਗਾਂ ਲੱਗਣ ਦੇ ਜਿਹੜੇ ਮਾਮਲੇ ਆ ਉਹ ਵੀ ਸਾਹਮਣੇ ਆਏ ਆ।
ਬਿਲਕੁਲ ਜੀ, ਦੇਖੋ ਕਹਿੰਦੇ ਆ ਗਲੋਬਲ ਵਾਰਮਿੰਗ ਦੀ ਜਦੋਂ ਗੱਲ ਕਰਦੇ ਆ ਤਾਂ ਉਦੋਂ ਕੁਝ ਕੁ ਗੱਲਾਂ ਇਹ ਜਿਹੀਆਂ ਹੋ ਜਾਂਦੀਆਂ ਵੀ ਸਾਨੂੰ ਬਸ ਇੱਕ ਵਿਗਿਆਨ ਦੀਆਂ ਗੱਲਾਂ ਜਾਂ ਕਈਆਂ ਕਹਾਣੀਆਂ ਸੁਣੀਆਂ ਸੁਣਾਈਆਂ ਗੱਲਾਂ ਜੀਆਂ ਦੇ ਉੱਤੇ ਅਸੀਂ ਇੱਕ ਦੂਜੇ ਤੋਂ ਗਾਂਹ ਪਾਸ ਆਨ ਕਰੀ ਜਾਂਦੇ ਹਾਂ ਵੀ ਹਾਂ ਜੀ ਹਾਂ ਜੀ ਇਹ ਗਲੋਬਲ ਵਾਰਮਿੰਗ ਦਾ ਹਿੱਸਾ, ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕੁਛ ਇੱਕ ਚੀਜ਼ਾਂ ਦੀ ਵੀ ਠੀਕ ਆ ਊਨਤਾਈਆਂ ਹੋ ਗਈਆਂ ਅੱਗੜ ਪਿੱਛੜ ਹੋ ਗਿਆ ਸਾਰਾ ਕੁਛ, ਪਰ ਜਿਹੜੀ ਇਹ ਗਲੋਬਲ ਵਾਰਮਿੰਗ ਆ ਗਲੋਬਲ ਵਾਰਮਿੰਗ ਤਾਂ ਮਤਲਬ ਤਾਂ ਇਹ ਆ ਵੀ ਜ਼ਿਆਦਾ ਗਰਮੀ ਹੋਣ ਕਾਰਨ ਜ਼ਿਆਦਾ ਜਿਹੜਾ ਗੈਸਾਂ ਛੱਡਣ ਕਾਰਨ ਜਿਹੜਾ ਜ਼ਮੀਨ ਦਾ ਜਿਹੜਾ ਤਾਪਮਾਨ ਆ ਹੌਲੀ ਹੌਲੀ ਉਹ ਵੱਧ ਰਿਹਾ ਤੇ ਜਦੋਂ ਤਾਪਮਾਨ ਵੱਧਦਾ ਬਰਫ਼ ਘੁਰਦੀ ਆ ਤੇ ਪਾਣੀ ਦਾ ਜਿਹੜੀ ਸਤਹ ਉੱਚੀ ਆਉਂਦੀ ਆ। ਸੋ ਮੇਨ ਤਾਂ ਜਿਹੜੀਆਂ ਇਹ 2-4 ਗੱਲਾਂ ਹੋਣਗੀਆਂ, ਪਰ ਅਸਲ ਦੇ ਵਿੱਚ ਜਦੋਂ ਕਿਤੇ ਅਸੀਂ ਸੁਣਦੇ ਹਾਂ ਵੀ ਫਲਾਨੇ ਥਾਂ ਦੇ ਉੱਤੇ ਟਿੱਬਿਆਂ ਦੇ ਉੱਤੇ ਬਰਫ਼ ਪੈਗੀ ਜਾਂ ਕਈ ਥਾਵਾਂ ਦੇ ਉੱਤੇ ਜ਼ਿਆਦਾ ਮਾਈਨਸ ਚ, ਜਿਵੇਂ ਅਮੈਰੀਕਾ ਚ ਹੁਣ ਠੰਡ ਆ ਉਹ ਮਾਈਨਸਾਂ ਚ ਚਲੀ ਗਈ ਹੈ ਕਿ ਬਹੁਤ ਜ਼ਿਆਦਾ ਜਿਹੜਾ ਹੈਰਾਨੀ ਕੁੰਨ ਜਿਹੜੀਆਂ ਗੱਲਾਂ ਹੋਈਆਂ। ਸੋ ਜਦੋਂ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਆ ਤਾਂ ਫੇਰ ਮੂੰਹੋਂ ਇਹ ਨਿਕਲਦਾ ਵੀ ਕੁਦਰਤ ਤੂੰ ਬਲਵਾਨ ਆ, ਪਤਾ ਨੀ ਕੁਦਰਤ ਕੀ ਆਪਦੇ ਸਮੋਈ ਬੈਠੀ ਆ ਤੇ ਕਿਵੇਂ ਉਹਨੂੰ ਸ਼ਾਇਦ ਹੋ ਸਕਦਾ ਵੀ ਉਹ ਆਪਦੇ ਢੰਗ ਨਾਲ ਇਹਨੂੰ ਕੰਟਰੋਲ ਕਰ ਰਹੀ ਹੋਵੇ, ਪਰ ਸਾਨੂੰ ਨਹੀਂ ਪਤਾ। ਪਰ ਕਈ ਗੱਲਾਂ ਨਾ ਬੜੀਆਂ ਅਜੀਬ ਹੁੰਦੀਆਂ ਅਮਰਦੀਪ। ਇਸ ਵਾਰ ਨਾ ਮੈਂ ਜਦੋਂ ਇੰਡੀਆ ਦੇ ਟੂਰ ਤੇ ਸੀ ਤਾਂ ਮੇਰੇ ਕੋਲੇ ਕੁਝ ਇੱਕ ਸੱਜਣ ਮਿੱਤਰ ਮਿਲਣ ਆਏ, ਉਹ ਦਿੱਲੀ ਦੇ ਲਾਗਲੇ ਏਰੀਏ ਦੇ, ਤੁਸੀਂ ਜੀਂਦ ਏਰੀਏ ਦੇ ਸੀ। ਤਾਂ ਉਹ ਮੈਨੂੰ ਕਹਿੰਦੇ ਜੀ ਦੇਖੋ ਵੀ ਜਿਹੜਾ ਇੰਡੀਆ ਦੇ ਵਿੱਚ ਜੀਵਨ ਆ ਨਾ ਉਹ 25 ਸਾਲ ਰਹਿ ਗਿਆ, 25 ਸਾਲ ਤੋਂ ਬਾਅਦ ਜਿਹੜਾ ਸਾਡਾ ਤਾਂ ਕਹਿੰਦੇ ਦਿੱਲੀ ਦੇ ਲਾਗਲੇ ਏਰੀਆ ਦਾ ਤਾਂ ਸਾਹ ਘੁੱਟਣਾ ਸ਼ੁਰੂ ਹੋ ਗਿਆ ਤੇ ਸਾਡੇ ਤਾਂ ਕਹਿੰਦੇ ਠੰਡ ਪੈਣੋ ਹੀ ਹਟ ਗਈ, ਸਾਡੇ ਤਾਂ ਗਰਮੀ ਪੈਂਦੀ ਆ। ਮੈਂ ਉਹਨਾਂ ਦੀਆਂ ਗੱਲਾਂ ਬੜੀ ਗੌਰ ਨਾਲ ਸੁਣ ਰਿਹਾ ਸੀ, ਮੈਂ ਸੁਣਦਾ ਰਿਹਾ ਉਹ ਇਹ ਕਹਿਦੇ ਰਹੇ ਵੀ ਬਸ ਜਿਹੜਾ ਦੁਨੀਆ ਜਿਹੜੀ ਖਾਤਮੇ ਵੱਲ ਚੱਲ ਰਹੀ ਆ ਤੇ ਉਹਨਾਂ ਨੇ ਇੱਕ ਲਿਮਿਟ ਦਿੱਤੀ 25 ਸਾਲ ਦੀ ਲਿਮਿਟ ਦਿੱਤੀ ਤੇ ਉਹ ਵੀ ਉਹ ਬਾਰ ਬਾਰ ਕਹਿ ਰਹੇ ਸੀ ਵੀ ਮੈਕਸੀਮਮ 25 ਸਾਲ ਦੀ ਲਿਮਿਟ। ਹੁਣ ਮੇਰੇ ਵਰਗਾ ਇੱਕ ਪੋਜੀਟਿਵ ਸੋਚ ਦਾ ਬੰਦਾ ਜਦੋਂ ਇੰਨੀਆਂ ਨੈਗੇਟਿਵ ਗੱਲਾਂ ਸੁਣਦਾ ਤਾਂ ਉਹਨੇ ਐਂਡ ਦੇ ਆਫ ਦੀ ਡੇ ਅਗਲੇ ਦੀ ਜਿੰਨੀ ਮਰਜ਼ੀ ਉਹਨੇ ਇਸ ਨੈਗੇਟਿਵਿਟੀ ਫੈਲਾਈ ਹੋਵੇ ਤੇ ਉਹਨੂੰ ਪੋਜੀਟਿਵ ਵਾਲੇ ਪਾਸੇ ਲਿਜਾਣ ਦੀ ਮੇਰੀ ਜਿਹੜੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਇਹਨੂੰ ਇੱਕੋ ਹੀ ਗੱਲ ਕਹਿ ਕੇ ਇਹਨੂੰ ਪੋਜੀਟਿਵ ਮੋੜ ਦਈਏ ਕਿਸੇ ਨਾ ਕਿਸੇ ਪਾਸੇ। ਸੋ ਮੈਂ ਗੱਲਾਂ ਸੁਣਦਾ ਰਿਹਾ, ਸੁਣਦੇ ਸੁਣਦੇ ਨੇ ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਗੱਲ ਇਹ ਆ ਵੀ ਜੇ ਤੁਸੀਂ ਕਹਿਣੇ ਹੋ ਵੀ ਇੱਦਾਂ ਕਰਕੇ ਜਿਹੜਾ ਖੁਦ ਗਲੋਬਲ ਵਾਰਮਿੰਗ ਕਰਕੇ 25 ਸਾਲ ਦੀ ਲਾਈਫ ਰਹਿ ਗਈ ਆ, 25 ਸਾਲਾਂ ਬਾਅਦ ਤਾਂ ਇੰਡੀਆ ਦੇ ਵਿੱਚ ਜਿਉਣਾ ਦੁਰਲਭ ਹੋ ਜੂਗਾ, ਤਾਂ ਮੈਂ ਕਿਹਾ ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਹਾਂ। ਮੈਂ ਕਿਹਾ ਕੁਦਰਤ ਚ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ, ਕੁਦਰਤ ਬਹੁਤ ਵੱਡੀ ਇੱਕ ਸੈਲਫ ਮੇਡ ਜਿਹੜੀ ਚੀਜ਼ ਆ ਜਾਂ ਇੱਕ ਵਰਤਾਰਾ ਜਿਹਨੂੰ ਅਸੀਂ ਉਦਾਹਰਨ ਦਿੰਦੇ ਹਾਂ ਲੋਕਾਂ ਨੂੰ, ਅਸੀਂ ਅਕਸਰ ਬੰਦਿਆਂ ਨੂੰ ਕਹਿੰਦੇ ਹਾਂ ਵੀ ਫਲਾਨਾ ਬੰਦਾ ਸੈਲਫ ਮੇਡ ਆ, ਪਰ ਕੁਦਰਤ ਸਾਰੀਆਂ ਚੀਜ਼ਾਂ ਲਈ ਇੱਕ ਵੱਡਾ ਐਗਜ਼ਾਮਪਲ ਆ। ਤੇ ਮੈਂ ਉਹਨਾਂ ਨੂੰ ਕਿਹਾ ਵੀ ਕੁਦਰਤ ਕਿਹੋ ਜਿਹੀ ਚੀਜ਼ ਆ, ਜਦੋਂ ਆਈ ਨਾ ਆਪਦੀ ਆਈ ਤੇ ਤੋ ਇੱਕ ਬਟਨ ਦੱਬਣ ਜਿੰਨੇ ਚਿਰ ਦੇ ਵਿੱਚ ਸਾਰੀ ਚੀਜ਼ ਨੂੰ ਵਾਇਲੈਂਸ ਕਰ ਦੂਗੀ। ਤਾਂ ਮੂਹਰੋਂ ਨਾ ਉਹ ਹਰਿਆਣਵੀ ਬੰਦਾ ਸੀ, ਬਾਗੜੀ ਬੰਦਾ ਸੀ, ਬਾਗੜ ਦੀ ਭਾਸ਼ਾ ਬੜੀ ਪਿਆਰੀ ਭਾਸ਼ਾ ਜਦੋਂ ਬੋਲਦੇ ਆ ਨਾ ਤੇ ਬੜੀ ਇੱਕ ਵੱਖਰੇ ਕਿਸਮ ਦਾ ਲਹਿਜਾ ਹੁੰਦਾ ਉਹਦੀ ਭਾਸ਼ਾ ਚ, ਤੇ ਉਹਨੇ ਮੈਨੂੰ ਜਿਹੜਾ ਜਵਾਬ ਦਿੱਤਾ ਨਾ ਬਾਗੜ ਦੇ ਵਿੱਚ, ਮੈਨੂੰ ਆਖਦਾ ਬਾਈ ਕੁਣਸੀ ਕੁਦਰਤ ਕੀ ਬਾਤ ਕਰਾਇਆ, ਕੁਣਸੀ ਕੁਦਰਤ ਕੀ ਬਾਤ ਕਰਾਇਆ। ਮੈਂ ਕਿਹਾ ਕੁਦਰਤ ਉਹ ਤਾਂ ਕੰਮ ਕੀ ਮਰਲੀ ਮਾਰਦੀ ਲੋਕਾਂ ਨੇ ਕੰਮ ਕੀ ਮਰਲੀ, ਮਰਿਆ ਹੋਇਆ ਕੀ ਕਰੇਗਾ, ਮਰਿਆ ਹੋਇਆ ਆਦਮੀ ਕੁਛ ਕਰ ਸਕਿਆ ਕਿਆ, ਸੋ ਕੁਦਰਤ ਹੈ ਹੀ ਕੋ ਨੀ, ਉਹ ਤਾਂ ਮਰ ਗਈ। ਸੋ ਮੈਨੂੰ ਬੜਾ ਅਜੀਬ ਝਟਕਾ ਲੱਗਿਆ, ਮੈਂ ਕਿਹਾ ਯਾਰ ਦੇਖੋ ਕਮਾਲ ਦੀ ਗੱਲ ਆ ਵੀ ਬੰਦੇ ਕਿੱਥੋਂ ਤੱਕ ਸੋਚ ਆ ਜਾਂ ਕਿੱਥੋਂ ਤੱਕ ਪਹੁੰਚ ਗਏ ਆ ਜਾਂ ਕਿੱਥੋਂ ਤੱਕ ਕਹਿਣ ਲਈ ਗੱਲਾਂ ਮਜਬੂਰ ਹੋ ਗਏ ਆ ਵੀ ਵਾਕਈ। ਫਿਰ ਉਹਨੇ ਮੈਨੂੰ ਕੁਦਰਤ ਮਰਨ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ, ਫਿਰ ਉਹਨੇ ਮੈਨੂੰ ਦੱਸਿਆ ਵੀ ਕਿੰਨੇ ਦਰਖਤ ਕਿੱਥੇ ਹੁੰਦੇ ਸੀ, ਕਿੰਨੇ ਕੱਟੇ ਗਏ, ਕਿਵੇਂ ਉਹ ਕੂੜਿਆਂ ਦਾ ਢੇਰ ਧਾਰਨ ਕਰ ਗਏ, ਕਿਵੇਂ ਪੋਲੀਥੀਨ ਆ ਜਿਹੜੀ ਉਹਨੇ ਸਾਰੀ ਦੁਨੀਆਂ ਦੇ ਉੱਤੇ ਆਪਦਾ ਰਾਜ ਕਰ ਲਿਆ, ਤੇ ਉਹਦੀਆਂ ਸਾਰੀਆਂ ਗੱਲਾਂ ਸੁਣ ਕੇ ਮੇਰੇ ਵਰਗਾ ਇੱਕ ਪੋਜੀਟਿਵ ਸੋਚ ਵਾਲਾ ਬੰਦਾ ਵੀ ਇੱਕ ਵਾਰੀ ਕਹਿੰਦੇ ਨੀ ਲੂੰ ਖੰਡੇ ਖੜੇ ਹੋ ਗਏ ਮੇਰੇ ਵੀ ਇਹ ਸਾਰੀਆਂ ਗੱਲਾਂ ਸੁਣ ਕੇ ਵੀ ਵਾਕਈ ਯਾਰ ਕੁਦਰਤ ਤਾਂ ਅਸੀਂ ਮਾਰ ਲਈ ਆ, ਜੇ ਨਹੀਂ ਮਰੀ ਤਾਂ ਅਖੀਰਲੀ ਸਾਹਾਂ ਤੇ ਜ਼ਰੂਰ ਆ ਕੁਦਰਤ। ਪਰ ਦੇਖੋ ਫੇਰ ਵੀ ਆਪਾਂ ਐਂਡ ਆਫ ਦੀ ਡੇ ਪੋਜੀਟਿਵ ਹੀ ਸੋਚਣਾ, ਆਪਾਂ ਐਂਡ ਆਫ ਦੀ ਡੇ ਪੋਜੀਟਿਵ ਪੱਖ ਨੂੰ ਲੈ ਕੇ ਚੱਲਣਾ, ਆਪਾਂ ਨੂੰ ਜੇ ਇੱਕ ਵੀ ਪੁਆਇੰਟ ਕਿਤੇ ਲੱਭਦਾ ਗਾ ਤਾਂ ਅਸੀਂ ਉਹਨੂੰ ਉਸੇ ਤੋਂ ਕੋਸ਼ਿਸ਼ ਕਰਨੀ ਆ ਵੀ ਆਪਾਂ ਉਹਨੂੰ ਪੁੱਠਾ ਮੋੜ ਕੇ ਲਿਆ ਸਕੀਏ। ਅੱਜ ਅਖਬਾਰ ਚ ਬੜੀ ਵਧੀਆ ਇੱਕ ਖਬਰ ਲੱਗੀ ਆ, ਜੰਗਲਾਤ ਮੰਤਰੀ ਧਰਮੋਸਤ ਨੇ ਲਾਈ ਆ, ਉਹਨਾਂ ਨੇ ਕਿਹਾ ਜੀ ਵੀ 550 ਸਾਲ ਜਿਹੜਾ ਮਨਾਇਆ ਜਾ ਰਿਹਾ ਗੁਰੂ ਨਾਨਕ ਦੇਵ ਜੀ ਦਾ, ਤੇ ਉਹ 550 ਸਾਲਾਂ ਦੀ ਯਾਦ ਦੇ ਵਿੱਚ ਹਰ ਪਿੰਡ ਦੇ ਵਿੱਚ 13,000 ਪਿੰਡਾਂ ਦੇ ਵਿੱਚ 550 ਦਰਖਤ ਹਰ ਪਿੰਡ ਦੇ ਵਿੱਚ ਲਾਏ ਜਾਣ। ਤਾਂ ਹੁਣ ਤੁਸੀਂ ਜੇ ਇਹ ਇੱਕ ਫੋਕਾ ਬਿਆਨ ਨਾ ਰਹਿ ਗਿਆ ਜਾਂ ਇੱਕ ਸਿਰਫ ਇਹ ਦਿਖਾਵੇ ਦਾ ਤੇ ਫੇਸਬੁੱਕ ਤੇ ਵਟਸਐਪ ਤੇ ਪਾਉਣ ਵਾਲੀਆਂ ਚੀਜ਼ ਨਾ ਰਹਿ ਕੇ ਤੇ ਇਹਨੂੰ ਸੀਰੀਅਸਲੀ ਲੈ ਲਿਆ ਸਾਰਿਆਂ ਨੇ, ਤਾਂ ਮੈਨੂੰ ਲੱਗਦਾ ਵੀ ਅਸੀਂ ਕੁਦਰਤ ਨੂੰ ਫੇਰ ਜਿੰਦਾ ਕਰ ਲਾਂਗੇ, ਕੁਦਰਤ ਦੇ ਅਖੀਰੀ ਸਾਹਾਂ ਦੇ ਵਿੱਚ ਫੇਰ ਅਸੀਂ ਸਾਹ ਭਰ ਲਾਂਗੇ। ਕਿਉਂਕਿ ਜੇ ਕੁਦਰਤ ਸਾਨੂੰ ਸਾਹ ਬਖਸ਼ਦੀ ਆ ਤਾਂ ਅਸੀਂ ਵੀ ਜਿਹੜਾ ਇੱਕ ਲੈਣੇ ਦਾ ਦੇਣਾ ਸਾਡਾ ਵੀ ਕੁਦਰਤ ਪ੍ਰਤੀ ਕੁਛ ਨਾ ਕੁਛ ਫਰਜ਼ ਆ ਤੇ ਅਸੀਂ ਵੀ ਕੁਦਰਤ ਨੂੰ ਸਪੋਰਟ ਕਰ ਸਕਦੇ।
ਜੀ ਸਰ ਬਿਲਕੁਲ, ਬਟ ਸਰ ਸਵਾਲ ਜਿਹੜਾ ਉਹੀ ਆ ਕਿ ਇਮਾਨਦਾਰੀ ਦੇ ਨਾਲ ਇਹ ਸਾਰੇ ਕਾਰਜ ਕਰਨ ਦਾ ਆ ਅਸਲ ਦੇ ਵਿੱਚ, ਕਿਉਂਕਿ ਬਹੁਤ ਸਾਰੀਆਂ ਮੁਹਿੰਮਾਂ ਬਹੁਤ ਸਾਰੇ ਇਹੋ ਜਿਹੇ ਜਿਹੜੇ ਰੁਝਾਨ ਆ ਉਹ ਸ਼ੁਰੂ ਜ਼ਰੂਰ ਹੋ ਚੁੱਕੇ ਆ ਹਨਾ, ਪਰ ਕਿਤੇ ਨਾ ਕਿਤੇ ਸਾਡੀ ਵੱਲੋਂ ਅਣਗੌਲੇ ਗਏ ਆ ਜਾਂ ਸਾਡੀ ਅਣਗਹਿਲੀ ਦਾ ਜਿਹੜਾ ਨਤੀਜਾ ਆ ਇਹ ਸਾਰਾ ਕੁਛ ਇਸੇ ਕਰਕੇ ਆ। ਸੋ ਕੁਦਰਤ ਜਿਹੜੀ ਆ ਉਸ ਨੂੰ ਅਸੀਂ ਖਤਮ ਕਰਨ ਦੇ ਉੱਤੇ ਤੁਲੇ ਹੋਏ ਆ। ਅਸਲ ਦੇ ਵਿੱਚ ਜਦੋਂ ਵੀ ਕੋਈ ਇਹੋ ਜਿਹੀਆਂ ਮੁਹਿੰਮਾਂ ਚੱਲਦੀਆਂ ਆ ਉਦੋਂ ਗਰਮਜੋਸ਼ੀ ਜਿਹੜੀ ਆ ਜ਼ਰੂਰ ਹੁੰਦੀ ਆ ਲੋਕਾਂ ਦੇ ਵਿੱਚ, ਥੋੜੀ ਦੇਰ ਲਈ ਹੁੰਦੀ ਆ, ਪਰ ਸਾਡੇ ਲੋਕ ਜਿਹੜੇ ਆ ਨਾ ਜ਼ਿਆਦਾ ਲੰਮੀ ਦੇਰ ਤੱਕ ਉਸ ਜਾਗਰੂਕਤਾ ਦੇ ਨਾਲ ਜਿਹੜੀ ਜ਼ਿੰਦਗੀ ਆ ਉਹ ਨਹੀਂ ਜਿਉਂਦੇ, ਹਨਾ। ਉਹ ਬਹੁਤ ਛੇਤੀ ਅਵੇਸਲੇ ਵੀ ਹੋ ਜਾਂਦੇ ਆ, ਕੁਛ ਕੁ ਸਮੇਂ ਦੇ ਲਈ, ਥੋੜੇ ਟਾਈਮ ਦੇ ਲਈ ਥੋੜਾ ਜਿਹਾ ਅਵੇਅਰ ਹੋ ਕੇ ਉਸ ਤੋਂ ਬਾਅਦ ਫਿਰ ਉਹ ਅਵੇਸਲੇ ਹੋ ਜਾਂਦੇ ਆ। ਹੋ ਸਕਦਾ ਕਿ ਉੱਥੇ ਰਹਿਣ ਵਾਲਿਆਂ ਦੀਆਂ ਜਿਹੜੀਆਂ ਕੁਛ ਉਹੋ ਜਿਹੀਆਂ ਮਜਬੂਰੀਆਂ ਹੋਣ, ਪਰ ਜਦੋਂ ਅਸੀਂ ਗੰਦਗੀ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ ਨਾ, ਤਾਂ ਉੱਥੇ ਮੈਨੂੰ ਲੱਗਦਾ ਕੱਲੀਆਂ ਅਸੀਂ ਸਰਕਾਰਾਂ ਦੇ ਉੱਤੇ ਹੀ ਹਮੇਸ਼ਾ ਬਲੇਮਿੰਗ ਕਰਦੇ ਹਾਂ, ਦੋਸ਼ ਦਿੰਦੇ ਹਾਂ, ਪਰ ਉੱਥੇ ਮੈਨੂੰ ਲੱਗਦਾ ਕਿ ਨਿੱਜੀ ਜ਼ਿੰਮੇਵਾਰੀ ਜਿਹੜੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਆ, ਔਰ ਨਿੱਜੀ ਤੌਰ ਤੇ ਅਸੀਂ ਬਿਲਕੁਲ ਵੀ ਜਾਗਰੂਕ ਨਹੀਂ ਆ। ਜਿਵੇਂ ਤੁਸੀਂ ਪੋਲੀਥਿਨ ਦੀ ਗੱਲ ਕੀਤੀ, ਜਿੱਦਾਂ ਸਾਡੇ ਪਾਣੀਆਂ ਦੇ ਵਿੱਚ ਪ੍ਰਦੂਸ਼ਣ ਜਿਹੜਾ ਆ ਜਾਂ ਪ੍ਰਦੂਸ਼ਿਤ ਪਾਣੀ ਜਿਹੜੇ ਆ ਉਹ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਸੱਦਾ ਦੇ ਕੇ ਹੁਣ ਇਸ ਵੇਲੇ ਪੂਰਾ ਪੰਜਾਬ ਜਿਹੜਾ ਆ ਉਹਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਚੁੱਕੀ ਆ, ਹਨਾ। ਸੋ ਇੱਥੇ ਜ਼ਿੰਮੇਵਾਰ ਜਿਹੜੇ ਕੌਣ ਸੀ ਉਹ ਅਸੀਂ ਸੀਗੇ, ਪਰ ਇਹੀ ਚੀਜ਼ਾਂ ਆ ਕਿ ਜਦੋਂ ਅੱਜ ਤੁਸੀਂ ਗੱਲ ਕੀਤੀ ਆ ਵੀ 550 ਜਿਹੜੇ ਰੁੱਖ ਆ ਜੋ ਇੱਕ ਪਿੰਡ ਦੇ ਵਿੱਚ ਲਗਾਏ ਜਾਣ ਦਾ ਅਹਿਦ ਕੀਤਾ ਗਿਆ ਆ ਤੇ ਉਹਨਾਂ ਨੂੰ ਪ੍ਰੈਕਟੀਕਲੀ ਵਾਕੇ ਹੀ ਲਗਾ ਕੇ ਤੇ ਉਹਨਾਂ ਦੀ ਦੇਖਭਾਲ ਜਿਹੜੀ ਆ ਉਹ ਸਹੀ ਢੰਗ ਦੇ ਨਾਲ ਹੋਣੀ ਜ਼ਰੂਰੀ ਆ। ਇੱਕ ਵਾਰ ਲਗਾਉਣ ਤੋਂ ਬਾਅਦ ਭੁੱਲ ਜਾਣਾ ਜਿਹੜਾ ਹੈ ਨਾ ਉਹ ਬਹੁਤ ਸਾਡੀ ਵੱਡੀ ਗਲਤੀ ਹੋ ਸਕਦੀ ਹੈ।
ਕਿਸ ਤਰ੍ਹਾਂ ਦਾ ਰਿਹਾ ਔਰ ਤੁਹਾਡੇ ਜਿਹੜੇ ਪਰਿਵਾਰ ਦੇ ਵਿੱਚ ਕੁਛ ਕੁ ਫੰਕਸ਼ਨ ਸੀਗੇ ਉਹਨਾਂ ਨੂੰ ਵੀ ਤੁਸੀਂ ਮਾਣ ਕੇ ਆਏ ਹੋ ਤੇ ਨਾਲ ਹੀ ਨਾਲ ਬਹੁਤ ਸਾਰੇ ਹੋਰ ਵੀ ਜਿਹੜੇ ਤਜਰਬੇ ਆ ਉੱਥੇ ਰਹਿੰਦੇ ਆ ਤੁਸੀਂ ਕੀਤੇ ਆ। ਸੋ ਉਹਨਾਂ ਬਾਰੇ ਵੀ ਸੰਖੇਪ ਜਿਹੀ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ ਤੇ ਫਿਰ ਉਸ ਤੋਂ ਬਾਅਦ ਅਸੀਂ ਖਬਰਾਂ ਦੇ ਸਿਲਸਿਲੇ ਵੱਲ ਵਧਾਂਗੇ।
ਬਿਲਕੁਲ ਜੀ, ਦੇਖੋ ਵੈਸੇ ਤਾਂ ਇਹ ਜਿਹੜਾ ਜਦੋਂ ਵੀ ਅਸੀਂ ਇੰਡੀਆ ਜਾ ਕੇ ਆਉਣੇ ਆ ਤਾਂ ਬਹੁਤ ਸਾਰੀਆਂ ਯਾਦਾਂ ਲੈ ਕੇ ਆਉਣੇ ਆ, ਬਹੁਤ ਸਾਰੀਆਂ ਜਿਹੜੇ ਨਵੀਆਂ ਗੱਲਾਂ ਸਿੱਖ ਕੇ ਆਉਣੇ ਆ, ਬਹੁਤ ਸਾਰੇ ਜਿਹੜੇ ਵਰਤਾਰੇ ਆ ਉਹ ਅਜੀਬ ਹੁੰਦੇ ਆ, ਬਹੁਤ ਸਾਰੇ ਵਰਤਾਰੇ ਸੱਜਣਾ ਮਿੱਤਰਾਂ ਨਾਲ ਸਾਂਝੇ ਕਰਨ ਵਾਲੇ ਹੁੰਦੇ ਆ। ਪਰ ਵੇਲੇ ਵੇਲੇ ਸਿਰ ਕਰਦੇ ਰਹਾਂਗੇ ਜੀ, ਆਉਣ ਵਾਲਾ ਜਿਹੜਾ ਪੂਰਾ ਸਾਲ ਆ, ਜਿਹੜੀਆਂ ਇਸ ਸਾਲ ਦੀਆਂ ਘਟਨਾਵਾਂ ਜਿਹੜੀਆਂ ਇਸ ਵਾਰ ਹੋਈਆਂ ਸਾਰੀਆਂ ਨੂੰ ਹੌਲੀ ਹੌਲੀ ਸ਼ੇਅਰ ਕਰਾਂਗੇ। ਪਰ ਫਿਲਹਾਲ ਜੇ ਗੱਲ ਕਰੀਏ ਤਾਂ ਬਹੁਤ ਵਧੀਆ ਟੂਰ ਰਿਹਾ ਜੀ, ਤੇ ਜਿਹੜੇ ਰਲਦੀਆਂ ਮਿਲਦੀਆਂ ਜਿਹੜੀਆਂ ਚੀਜ਼ਾਂ ਅਕਸਰ ਮਿਲਦੀਆਂ ਜ਼ਿੰਦਗੀ ਦੇ ਵਿੱਚ ਉਹ ਵਾਪਰੀਆਂ, ਖੁਸ਼ੀ ਵੀ ਆਈ, ਗਮੀ ਵੀ ਆਈ, ਦੁੱਖ ਵੀ ਆਇਆ, ਸੁੱਖ ਵੀ ਆਇਆ, ਪਰ ਇਹ ਇੱਕ ਪਾਰਟ ਆ ਜੀ। ਜਦੋਂ ਅਸੀਂ ਸੁੱਖ ਮੰਗਦੇ ਹਾਂ ਹਰ ਪਾਸੇ ਨਾਲ ਉਹ ਦੁੱਖ ਨੇ ਆਉਣਾ ਹੀ ਹੁੰਦਾ, ਉਹ ਤਾਂ ਇੱਕ ਕਹਿ ਸਕਦੇ ਹਾਂ ਦੁੱਖ ਤੇ ਸੁੱਖ ਆਪਸ ਵਿੱਚ ਇੱਕ ਸਾਥੀ ਆ। ਸੋ ਬਸ ਇਹ ਫਰਕ ਇੰਨੇ ਹੁੰਦਾ ਜੀ ਵੀ ਅਸੀਂ ਨਾ ਤਾਂ ਬਾਹਲੀ ਖੁਸ਼ੀ ਚ ਖੁਸ਼ੀ ਮਨਾਈ ਤੇ ਨਾ ਬਾਹਲੀ ਗਮੀ ਚ ਗਮੀ ਮਨਾਈਏ। ਜੇ ਏਦਾਂ ਦਾ ਜੇ ਵਰਤਾਰਾ ਰੱਖ ਲਈਏ ਤਾਂ ਮੈਨੂੰ ਲੱਗਦਾ ਤੁਸੀਂ ਹਰ ਇੱਕ ਜਿਹੜੀ ਕਰਮ ਸਰਦ ਰੁੱਤ ਜਿਹੜੀ ਝੱਲ ਸਕਦੇ ਹੋ, ਆਪਦੇ ਪਿੰਡੇ ਤੇ ਝੱਲ ਸਕਦੇ ਹੋ। ਬਸ ਉਹਦੀ ਪ੍ਰੋਬਲਮ ਆਉਂਦੀ ਆ ਜਦੋਂ ਅਸੀਂ ਛੋਟੀ ਛੋਟੀ ਖੁਸ਼ੀ ਨੂੰ ਜ਼ਿਆਦਾ ਓਵਰ ਹੋ ਜਾਂਦੇ ਹਾਂ ਤੇ ਛੋਟੀ ਛੋਟੀਆਂ ਗਮੀਆਂ ਨੂੰ ਜ਼ਿਆਦਾ ਓਵਰ ਹੋ ਜਾਂਦੇ ਹਾਂ। ਸੋ ਇਸ ਟੂਰ ਦੇ ਵਿੱਚ ਕੁੱਲ ਮਿਲਾ ਕੇ ਜੇ ਮੈਂ ਕਹਾਂ ਤਾਂ ਜੀ, ਚਲੋ ਜੀਵਨ ਦੀ ਇੱਕ ਜਿਹੜੀ ਵੱਡੀ ਜ਼ਿੰਮੇਵਾਰੀ ਸੀ ਮੇਰੇ ਤੇ, ਉਹ ਬੱਚਿਆਂ ਦਾ ਵਿਆਹ ਹੁੰਦਾ ਜੀ ਤੇ ਉਹ ਕਰਨ ਦੇ ਵਿੱਚ ਕਾਮਯਾਬ ਹੋਏ ਆ ਤੇ ਉਹ ਇੱਕ ਵਧੀਆ ਹੋ ਨਿਬੜਿਆ ਤੇ ਉਹਦੇ ਚ ਸਾਰੇ ਜਿਹੜੇ ਜਿੰਨੇ ਵੀ ਤਕਰੀਬਨ ਦੁਨੀਆਂ ਭਰ ਦੇ ਉੱਤੋਂ ਬਹੁਤ ਸਾਰੇ ਸੱਜਣ ਮਿੱਤਰ ਆਏ, ਜਿੰਨਿਆਂ ਨੂੰ ਜੇ ਕਹਿ ਸਕਦੇ ਆ ਵੀ ਜਿੱਦਾਂ ਦਾ ਚਾਂਸ ਬਣਿਆ ਇੰਡੀਆ ਸੀ ਉਹ ਬਾਹਰਲੇ ਮੁਲਕਾਂ ਤੋਂ ਆਏ ਹੋਏ ਸੀ, ਉਹ ਵੀ ਪਹੁੰਚੇ, ਲੋਕਲ ਵੀ ਪਹੁੰਚੇ ਤੇ ਸਾਰਿਆਂ ਨੇ ਖੁਸ਼ੀ ਚ ਸਾਡੀ ਖੁਸ਼ੀ ਚ ਖੁਸ਼ੀ ਮਨਾਈ। ਉਸ ਲਈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਆ ਜੀ। ਤੇ ਉਮੀਦ ਆ ਜੀ ਵੀ ਉਹਨਾਂ ਦੀਆਂ ਜਿਹੜੀਆਂ ਦੁਆਵਾਂ ਤੇ ਜਿਹੜੇ ਉਹਨਾਂ ਦੇ ਆਸ਼ੀਰਵਾਦ ਆ ਉਹ ਆਉਣ ਵਾਲੇ ਦਿਨ ਚ ਸਾਡੇ ਬੱਚਿਆਂ ਲਈ ਜਿਹੜੇ ਬੜੇ ਸਹਾਈ ਸਿੱਧ ਹੋਣਗੇ, ਕਿਉਂਕਿ ਕੁੱਝ ਇੱਕ ਚੀਜ਼ਾਂ ਦਿਖਾਈ ਨਹੀਂ ਦਿੰਦੀਆਂ ਹੁੰਦੀਆਂ, ਕੁੱਝ ਇੱਕ ਚੀਜ਼ਾਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਜਾਂ ਵੇਵਸ ਹੁੰਦੀਆਂ ਉਹ ਜਿਹੜੀਆਂ ਟਰੈਵਲ ਕਰਦੀਆਂ ਉਹ ਹਵਾ ਰਾਹੀਂ ਜਾਂ ਕਿਸੇ ਵੀ ਰੂਪ ਰਾਹੀਂ ਉਹ ਟਰੈਵਲ ਕਰਦੀਆਂ। ਸੋ ਮੈਨੂੰ ਪਤਾ ਜੀ ਬਹੁਤ ਸਾਰੀਆਂ ਦੁਆਵਾਂ ਤੇ ਆਸ਼ੀਰਵਾਦ ਦੁਨੀਆਂ ਭਰ ਦੇ ਵਿੱਚੋਂ ਜਿਹੜੇ ਬੱਚਿਆਂ ਨੂੰ ਮਿਲੇ ਤੇ ਜਿਹਦੇ ਲਈ ਅਸੀਂ ਤਹਿ ਦਿਲੋਂ ਸ਼ੁਕਰ ਗੁਜ਼ਾਰ ਆ ਸਾਰਿਆਂ ਦੇ ਤੇ ਸਾਰਾ ਪਰਿਵਾਰ ਅਸੀਂ ਇਸ ਚੀਜ਼ ਦੇ ਉੱਤੇ ਰਿਣੀ ਆ ਤੇ ਆਸ ਕਰਦੇ ਹਾਂ ਜੀ ਜਿਹੜਾ ਹੁਣ ਬੱਚਿਆਂ ਦਾ ਜਿਹੜੀ ਨਵੀਂ ਲਾਈਫ ਸ਼ੁਰੂ ਹੋਈ ਆ ਤੇ ਉਹ ਇੱਕ ਵਧੀਆ ਲਾਈਫ ਰਹੂਗੀ। ਕੱਲ ਕਿਸੇ ਨੇ ਦੇਖਿਆ ਨੀ ਜੀ ਪਰ ਸਾਨੂੰ ਅੱਜ ਦੀ ਘੜੀ ਇਹੀ ਲੱਗਦਾ ਵੀ ਜਿਹੜੇ ਬੱਚੇ ਆ ਜਿਹੜੇ ਉਹ ਆਪਸ ਵਿੱਚ ਵਧੀਆ ਟਿਊਨਿੰਗ ਰੱਖਣ, ਕਿਉਂਕਿ ਅੱਜ ਦੇ ਯੁੱਗ ਚ ਬਹੁਤ ਵੱਡੀ ਪ੍ਰੋਬਲਮ ਆਈ ਹੈਗੀ ਇੱਕ ਵੀ ਮਾਂ ਬਾਪ ਵੀ ਡਰਦੇ ਰਹਿੰਦੇ ਆ ਬੱਚਿਆਂ ਦੀ, ਪਹਿਲਾਂ ਵਿਆਹ ਕਰਨ ਦਾ ਚਾਅ ਹੁੰਦਾ, ਫਿਰ ਉਦੋਂ ਬਾਅਦ ਇੱਕ ਸਹਿਮ ਤੇ ਅਹਿਮ ਹੁੰਦਾ ਵੀ ਕੀ ਬੱਚੇ ਨਿਭਾ ਲੈਣਗੇ ਆਪਸ ਵਿੱਚ, ਕਿਉਂਕਿ ਅੱਜ ਕੱਲ ਬੜਾ ਇੰਸਟੈਂਟ ਜ਼ਮਾਨਾ ਆ ਗਿਆ ਤੇ ਨਿੱਕੀ ਨਿੱਕੀਆਂ ਗੱਲਾਂ ਦੇ ਉੱਤੇ ਜਿਹੜੇ ਉਹ ਪੇਸ਼ੈਂਸ ਨਹੀਂ ਰਹੇ ਜਿਹੜੇ ਅੱਗੇ ਹੁੰਦੇ ਸੀ। ਪਰ ਜਿਹੜੀਆਂ ਦੁਆਵਾਂ ਤੇ ਅਰਦਾਸਾਂ ਤੇ ਆਸ਼ੀਰਵਾਦ ਹੁੰਦੇ ਆ ਜਿਹਦੇ ਚ ਹਰ ਬੰਦੇ ਨੇ ਜੁਗ ਜੁਗ ਜਿਉਣ ਦੀ ਗੱਲ ਕਹੀ ਆ, ਸੋਹਣੇ ਭਵਿੱਖ ਦੀ ਗੱਲ ਕਹੀ ਆ, ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਬਹੁਤ ਸਹਾਈ ਹੁੰਦੇ ਇਹਨਾਂ ਕੰਮਾਂ ਦੇ ਵਿੱਚ। ਸੋ ਇਹਨਾਂ ਦੁਆ ਅਰਦਾਸਾਂ ਨਾਲ ਅਸੀਂ ਵੀ ਯਕੀਨ ਕਰਦੇ ਹਾਂ ਜੀ ਆਉਣ ਵਾਲਾ ਭਵਿੱਖ ਬੱਚਿਆਂ ਦਾ ਜਿਹੜਾ ਚੰਗਾ ਹੋਏਗਾ। ਬਾਕੀ ਜਿਹੜੇ ਇੰਡੀਆ ਦੇ ਤਜਰਬੇ ਆਪਾਂ ਨਾਲ ਨਾਲ ਖਬਰਾਂ ਦੇ ਜ਼ਰੀਏ ਸਾਂਝੇ ਕਰਦੇ ਰਹਾਂਗੇ
ਜੀ। ਸੋ ਬ੍ਰਾਂਡ ਸਾਹਿਬ ਇਹਦੇ ਨਾਲ ਹੀ ਨਾ ਆਫੀਸ਼ੀਅਲੀ ਤੁਹਾਨੂੰ ਵੀ ਸਹੁਰਾ ਸਾਹਿਬ ਬਣਨ ਦੀਆਂ ਬਹੁਤ ਬਹੁਤ ਮੁਬਾਰਕਾਂ ਹਨ।
ਬਹੁਤ ਮਿਹਰਬਾਨੀ ਜੀ। ਦੇਖੋ ਇੱਕ ਰੁਤਬਾ ਬੰਦੇ ਦਾ ਅਪਗ੍ਰੇਡ ਹੁੰਦਾ, ਜ਼ਿੰਦਗੀ ਹੈ, ਜ਼ਿੰਦਗੀ ਦੇ ਵਿੱਚ ਤੁਰਦੇ ਰਹਿਣਾ ਹੀ ਇੱਕ ਜ਼ਿੰਦਗੀ ਆ। ਤੇ ਪਰ ਮੈਨੂੰ ਵੀ ਕਿਤੇ ਨਾ ਕਿਤੇ ਯਕੀਨ ਜਾ ਨਹੀਂ ਆਉਂਦਾ ਵੀ ਮੈਂ ਇਸ ਰੁਤਬੇ ਤੇ ਪਹੁੰਚ ਗਿਆ ਜਾਂ ਮੈਂ ਇੱਥੇ ਆ ਗਿਆ। ਕਈ ਵਾਰੀ ਆਪਦੇ ਆਪ ਨੂੰ ਝੰਝੋੜਨਾ ਪੈਂਦਾ ਤੇ, ਪਰ ਇੱਕ ਡਾਇਲੋਗ ਜਿਹੜਾ ਅਕਸਰ ਮੈਨੂੰ ਸੁਣਨ ਨੂੰ ਮਿਲਦਾ ਗਾ ਤੇ ਉਹ ਡਾਇਲੋਗ ਤਕਰੀਬਨ ਮੈਨੂੰ ਹੁਣ ਜਿੱਥੇ ਵੀ ਗਿਆ ਤੇ ਜਦੋਂ ਗੱਲ ਚੱਲੀ ਕਿ ਇਹਨਾਂ ਦੇ ਬੇਟੇ ਦਾ ਵਿਆਹ ਸੀ, ਜਦੋਂ ਐਂ ਗੱਲ ਇੱਕ ਦੂਜੇ ਨੂੰ ਕੋਈ ਦੱਸਦਾ ਸੀ ਤਾਂ ਉਹ ਮੂਰਲਿਆਂ ਦਾ ਇੱਕੋ ਕਾਮਨ ਡਾਇਲੋਗ ਹੁੰਦਾ ਸੀ, ਦੇਖ ਕੇ ਤਾਂ ਲੱਗਦਾ ਨੀ ਵੀ ਇਹਨਾਂ ਦੇ ਬੇਟੇ ਦਾ ਵਿਆਹ ਹੋ ਗਿਆ ਹੋਊਗਾ, ਦੇਖਣ ਚ ਤਾਂ ਲੱਗਦਾ ਨੀ। ਅਗਲੇ ਨੇ ਹਰੇਕ ਨੇ ਇੱਕੋ ਹੀ ਡਾਇਲੋਗ ਬੋਲਦਾ ਸੀ। ਚਲੋ ਇਹ ਡਾਇਲੋਗ ਦੋ ਚੀਜ਼ਾਂ ਦਿੰਦਾ ਸੀ, ਇੱਕ ਪਾਸੇ ਤਾਂ ਜ਼ਿੰਮੇਵਾਰੀਆਂ ਦਾ ਅਹਿਸਾਸ ਵੀ ਦਿੰਦਾ ਸੀ ਵੀ ਭਾਈ ਹੁਣ ਉਹ ਜਿਹੀ ਦੇਖ ਵੀ ਕਰਨੀ ਪੈਣੀ ਆ, ਉਹੋ ਜਿਹਾ ਹੋਣਾ ਵੀ ਪੈਣਾ, ਜੇ ਅਸੀਂ ਹਜੇ ਤੱਕ ਲੱਗਦੇ ਨੀ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਕਮੀ ਆ। ਤੇ ਦੂਜਾ ਇਹ ਸੀਗਾ ਵੀ ਨਾਲ ਖੁਸ਼ੀ ਵੀ ਹੁੰਦੀ ਸੀ ਵੀ ਚਲੋ ਅਸੀਂ ਆਪਣੇ ਆਪ ਨੂੰ ਇੰਨਾ ਕੁ ਫਿੱਟ ਰੱਖਿਆ ਵੀ ਆਪਣੇ ਆਪ ਨੂੰ ਇੰਨੀ ਕੁ ਸੰਭਾਲਿਆ ਵੀ ਅਸੀਂ ਆਪਦੀ ਜਿਹੜੀ ਉਮਰ ਨਾਲੋਂ ਘੱਟ ਦੇਖਦੇ ਹਾਂ ਜਾਂ ਉਮਰ ਨਾਲੋਂ ਘੱਟ ਜਿਹੜਾ ਲੋਕ ਜੱਜ ਨੀ ਕਰ ਪਾ ਰਹੇ ਤਾਂ ਇਹਦਾ ਮਤਲਬ ਮੇਨਟੇਨੈਂਸ ਤਾਂ ਹੈਗੀ ਆ। ਸੋ ਅਕਸਰ ਇਹ ਸਾਨੂੰ ਕਾਮਨ ਜਿਹੜਾ ਜਿੱਥੇ ਵੀ ਜਾਂਦੇ ਸੀ ਅਸੀਂ ਦੋਨੋਂ ਦੀਆਂ ਵੀ ਸਾਨੂੰ ਇੱਕੋ ਗੱਲ ਸੁਣਨ ਨੂੰ ਮਿਲਦੀ ਸੀ ਵੀ ਲੱਗਦੇ ਤਾਂ ਹੈ ਨੀ। ਸੋ ਦੇਖੋ ਜੀ ਹੁਣ ਤਾਂ ਲੱਗਦੇ ਹੋਈਏ ਨਾ ਹੋਈਏ ਪਰ ਇਹ ਇੱਕ ਸੱਚਾਈ ਆ ਤੇ ਇੱਕ ਜ਼ਿੰਮੇਵਾਰੀ ਹੋਰ ਵੱਡੀ ਜ਼ਿੰਮੇਵਾਰੀ ਜਿਹੜੀ ਬਣ ਗਈ ਆ। ਜਦੋਂ ਰੁਤਬਾ ਵੱਧ ਜਾਂਦਾ ਤੇ ਤੁਹਾਨੂੰ ਉਂਝ ਹੀ ਇੱਕ ਅੰਦਰੋਂ ਹੀ ਇੱਕ ਭਾਵਨਾਵਾਂ ਹੀ ਬਦਲ ਜਾਂਦੀਆਂ, ਇੱਕ ਫੀਲਿੰਗਸ ਹੀ ਬਦਲ ਜਾਂਦੀਆਂ। ਤੁਸੀਂ ਉਹ ਉਸ ਲੈਵਲ ਦੀਆਂ ਜਾਂ ਉਹ ਜਿਹੀਆਂ ਗੱਲਾਂ ਉਹੋ ਜਿਹੇ ਵਰਤਾਰੇ ਨਹੀਂ ਕਰ ਸਕਦੇ ਜੋ ਤੁਸੀਂ ਪਹਿਲਾਂ ਜ਼ਿੰਮੇਵਾਰੀਆਂ ਤੋਂ ਬਿਨਾਂ ਕਰ ਲੈਂਦੇ ਹੋ। ਸੋ ਹੁਣ ਮੈਨੂੰ ਲੱਗਦਾ ਮਜਬੂਰੀ ਚ ਸਿਆਣਾ ਜਿਹਾ ਬਣ ਕੇ ਰਹਿਣਾ ਪੈਣਾ, ਵੈਸੇ ਮੈਂ ਸਿਆਣਾ ਹੈ ਨਹੀਂ ਤੇ ਰਹਿਣਾ ਜ਼ਰੂਰ ਪੈਣਾ।
ਚਲੋ ਜੀ ਆਫੀਸ਼ਲੀ ਹੁਣ ਰਿਸਪੋਂਸਿਬਿਲਟੀ ਜਿਹੜੀ ਆ ਉਹ ਤੁਹਾਡੇ ਜ਼ਿੰਮੇ ਆ ਗਈ ਆ, ਸੋ ਅੱਧਾ ਜਿਹੜਾ ਤੁਹਾਡਾ ਵੱਧ ਗਿਆ ਤੇ ਇਹਦੇ ਨਾਲ ਹੀ ਇਸ ਗੱਲ ਦੇ ਵਿੱਚ ਮੈਨੂੰ ਲੱਗਦਾ ਵੀ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਦੋਨੋਂ ਮੀਆਂ ਬੀਵੀ ਚਾਹੇ ਆਪਣੇ ਬੇਟੇ ਦੀ ਮੈਰਿਜ ਕਰਕੇ ਆਏ ਹੋ, ਪਰ ਜਿਹੜੀਆਂ ਵੀ ਫੋਟੋਜ਼ ਜਿਹੜੇ ਵੀ ਦੋਸਤ ਦੇਖਦੇ ਹੋਣਗੇ ਜਾਂ ਫਿਰ ਜਦੋਂ ਅਸੀਂ ਸਾਰੇ ਆਪਸ ਦੇ ਵਿੱਚ ਮਿਲਦੇ ਜੁਲਦੇ ਹਾਂ ਤਾਂ ਉੱਥੇ ਜਿਹੜਾ ਇੱਕ ਜਿਹੜਾ ਸੁਨੇਹਾ ਉਹ ਇਸੇ ਤਰ੍ਹਾਂ ਦਾ ਜਾਂਦਾ ਵੀ ਸ਼ਾਇਦ ਵੱਡੇ ਭਰਾ ਭਾਬੀ ਹੋਣਗੇ, ਹਨਾ। ਸੋ ਮੈਨੂੰ ਲੱਗਦਾ ਵੀ ਇਹ ਵੀ ਇੱਕ ਸੋਹਣਾ ਅਹਿਸਾਸ ਹੈ, ਇੱਕ ਖੂਬਸੂਰਤ ਅਹਿਸਾਸ ਆ ਕਿ ਜੇਕਰ ਤੁਸੀਂ ਆਪਣੀ ਇਸ ਉਮਰ ਦੇ ਵਿੱਚ ਆਪਣੇ ਬੱਚੇ ਦਾ ਵਿਆਹ ਕਰਨ ਤੋਂ ਬਾਅਦ ਵੀ ਇੱਕ ਜਿਹੜਾ ਮੇਲ ਆ, ਚਾਹੇ ਉਹ ਉਮਰਾਂ ਦੇ ਵਿੱਚ ਭਾਵੇਂ ਗੈਪ ਹੈਗਾ ਪਰ ਇੱਕ ਦੋਸਤਾਨਾ ਜਿਹਾ ਮੇਲ ਜਿਹੜਾ ਆ ਉਹ ਤੁਸੀਂ ਰੱਖੋਗੇ ਜੇਕਰ ਇਹੋ ਜਿਹਾ ਜਿਹੜਾ ਪ੍ਰਭਾਵ ਆ ਉਹ ਤੁਹਾਡਾ ਜਾਂਦਾ। ਸੋ ਮੈਨੂੰ ਲੱਗਦਾ ਹੁੰਦਾ ਵੀ ਬਦਲਣ ਦੀ ਬਹੁਤ ਜ਼ਿਆਦਾ ਲੋੜ ਨਹੀਂ ਹੁੰਦੀ ਆਪਣੇ ਆਪ ਨੂੰ, ਕਿਉਂਕਿ ਜੇਕਰ ਇਹੋ ਜਿਹੇ ਰਿਸ਼ਤਿਆਂ ਦੇ ਵਿੱਚ ਸੰਬੰਧ ਦੋਸਤਾਨਾ ਬਣੇ ਰਹਿਣ ਤਾਂ ਉਹ ਰਿਸ਼ਤੇ ਹੋਰ ਵੀ ਖੂਬਸੂਰਤ ਹੋਰ ਨਿਬੜਦੇ ਆ, ਹਨਾ। ਸੋ ਅਸੀਂ ਵੀ ਦੁਆ ਕਰਦੇ ਹਾਂ ਜੀ ਕਿ ਇਹ ਸੰਬੰਧ ਜਿਹੜੇ ਤੁਹਾਡੇ ਹੋਰ ਦੋਸਤਾਨਾ ਹੋਣ, ਗੂੜੇ ਹੋਣ। ਤੇ ਹੁਣ ਬ੍ਰਾਂਡ ਸਾਹਿਬ ਵੱਧਦੇ ਹਾਂ ਜੀ ਖਬਰਾਂ ਦੇ ਵੱਲ, ਤੇ ਖਬਰਾਂ ਜਿਹੜੀਆਂ ਸਭ ਤੋਂ ਪਹਿਲਾਂ ਲੈਂਦੇ ਹਾਂ ਭਾਰਤ ਦੀਆਂ। ਤੇ ਇੱਕ ਨਾ ਪਿਛਲੇ ਦਿਨਾਂ ਤੋਂ ਇੱਕ ਸਾਰਦਾ ਚਿੱਟ ਫੰਡ ਕੇਸ ਆ ਉਸ ਨੂੰ ਲੈ ਕੇ ਕਾਫੀ ਵਿਵਾਦ ਛਿੜਿਆ ਹੋਇਆ ਜੀ ਪੱਛਮੀ ਬੰਗਾਲ ਦੇ ਵਿੱਚ। ਤੇ ਪੱਛਮੀ ਬੰਗਾਲ ਦੇ ਵਿੱਚ ਇਸ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਹੁਣ ਇੱਕ ਚੇਤਾਵਨੀ ਦਿੱਤੀ ਹੈ ਤੇ CBI ਨੇ ਰਾਤੋ ਰਾਤ ਇੱਕ ਅਪੀਲ ਜਿਹੜੀ ਆ ਉਹ ਤਿਆਰ ਕੀਤੀ ਆ। ਤੇ ਬ੍ਰਾਂਡ ਸਾਹਿਬ ਪਹਿਲਾਂ ਥੋੜਾ ਜਿਹਾ ਜੇਕਰ ਇਸ ਜਿਹੜਾ ਸਾਰਦਾ ਚਿੱਟ ਫੰਡ ਕੇਸ ਆ ਇਹਦੇ ਬਾਬਤ ਥੋੜੀ ਜਿਹੀ ਜਾਣਕਾਰੀ ਸਰੋਤਿਆਂ ਦੇ ਨਾਲ ਸਾਂਝੀ ਹੋ ਜਾਵੇ ਤੇ ਉਸ ਤੋਂ ਬਾਅਦ ਕਿਉਂ ਇਹਦੇ ਉੱਤੇ ਇੰਨਾ ਵਿਵਾਦ ਛਿੜਿਆ ਹੋਇਆ ਇਹਦੇ ਬਾਰੇ ਗੱਲ ਕਰਦੇ ਹਾਂ।
ਦੇਖੋ ਪਹਿਲੀ ਗੱਲ ਤਾਂ ਕੁਝ ਕੁ ਗੱਲਾਂ ਇਹੋ ਜਿਹੀਆਂ ਹੁੰਦੀਆਂ ਵੀ ਜਿਹੜੀਆਂ ਦੇਖਣ ਨੂੰ ਕੁਛ ਹੋਰ ਲੱਗਦੀਆਂ ਤੇ ਅੰਦਰੋਂ ਕੁਛ ਗੱਲਾਂ ਹੋਰ ਹੁੰਦੀਆਂ। ਜਦੋਂ ਕੋਈ ਸਰਕਾਰਾਂ ਦੀਆਂ ਗੱਲਾਂ ਆਉਂਦੀਆਂ ਨਾ ਤਾਂ ਉਦੋਂ ਥੋੜੀਆਂ ਜਿਹੀਆਂ ਗੱਲਾਂ ਹੋਰ ਹੀ ਜਿਹੜੀਆਂ ਹੁੰਦੀਆਂ। ਹੁਣ ਜਿਹੜਾ ਇਹ ਪੱਛਮੀ ਬੰਗਾਲ ਦਾ ਜਿਹੜਾ ਇੱਕ ਕੰਪਨੀ ਆ ਜੀ ਸ਼ਾਰਦਾ ਗਰੁੱਪ ਫਾਈਨੈਂਸ਼ੀਅਲ ਆ, ਜਿਹੜੀਆਂ ਫਾਈਨੈਂਸ਼ੀਅਲ ਜਿਹੜੀਆਂ ਅਰੇਂਜ ਕਰਦੀ ਸੀਗੀ, ਤਾਂ ਉਸ ਗਰੁੱਪ ਦੀ ਜਿਹੜਾ ਗਰੁੱਪ ਨੂੰ ਜਿਹੜਾ ਹੁਣ ਮੂਹਰੇ ਰੱਖ ਕੇ ਜਾਂ ਮੋਹਰਾ ਬਣਾ ਕੇ ਅਸਲ ਦੇ ਵਿੱਚ ਕਿਹੜਾ ਜਿਹੜੀ ਉਹ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਦੀ ਆ। ਹੁਣ ਜਿਹੜੀ ਮਮਤਾ ਬੈਨਰਜੀ ਆ ਉਹਦੇ ਬਾਰੇ ਮੈਂ ਪਹਿਲਾਂ ਵੀ ਬਹੁਤ ਦੱਸ ਚੁੱਕਿਆ ਤੇ ਉਹ ਮੈਨੂੰ ਉਹਨਾਂ ਦੇ ਕਾਫੀ ਨੇੜੇ ਵਿਚਰਨ ਦਾ ਮੌਕਾ ਮਿਲਿਆ। ਤਕਰੀਬਨ ਜੇ ਗੱਲ ਕਰੀਏ 92-93 ਤੋਂ ਲੈ ਕੇ ਤਕਰੀਬਨ 98-99 ਤੱਕ ਮੈਂ 5-7 ਸਾਲ ਉਹਨਾਂ ਦੇ ਕਾਫੀ ਨੇੜੇ ਵਿਚਰਿਆ, ਜਦੋਂ ਕਿ ਯੂਥ ਕਾਂਗਰਸ ਦੇ ਪ੍ਰੈਜੀਡੈਂਟ ਹੁੰਦੇ ਸਨ, ਯੂਥ ਕਾਂਗਰਸ ਦੇ ਵਿੱਚ ਅਹੁਦੇਦਾਰੀ ਰਹੀ ਤੇ ਉਹ ਇੱਕ ਬੜੇ ਧੜੱਲੇਦਾਰ, ਗਰਮ ਖਿਆਲੀ ਤੇ ਬੜੇ ਤੇਜ਼ ਤਰਾਰ ਨੇਤਾ ਦੇ ਤੌਰ ਤੇ ਜਾਣੇ ਜਾਂਦੇ ਆ ਤੇ ਡਾਂਗ ਨਾਲ ਕੰਮ ਲੈਂਦੇ ਸੀ ਕਾਂਗਰਸ ਚ। ਸਾਨੂੰ ਵੀ ਅਸੀਂ ਵੀ ਬਹੁਤ ਵਾਰੀ ਇਹ ਜਿਹਾ ਕੁਛ ਹੁੰਦਾ ਸੀ ਵੀ ਕਾਂਗਰਸ ਦੇ ਜਦੋਂ ਅੰਦਰੂਨੀ ਕੰਮ ਹੁੰਦੇ ਸੀ ਤਾਂ ਅੰਦਰੂਨੀ ਕੰਮਾਂ ਦੇ ਵਿੱਚ ਜੇ ਕੋਈ ਅੜਿੱਕਾ ਪੈ ਜਾਂਦਾ ਤਾਂ ਲੋਕ ਮਮਤਾ ਬੈਨਰਜੀ ਨੂੰ ਕਹਿ ਕੇ ਤੇ ਵੱਡੇ ਤੋਂ ਵੱਡਾ ਅੜਿੱਕਾ ਕਢਾ ਲੈਂਦੇ ਹੁੰਦੇ ਸੀ ਵੀ ਸ਼ੁਰੂ ਤੋਂ ਉਹ ਧਾਕੜ ਕਿਸਮ ਦੇ ਲੀਡਰ ਰਹੇ ਆ। ਉਹ ਉਹਨਾਂ ਦੀ ਜਿਹੜੀ ਇਹ ਜੁਝਾਰੂਪਣ ਦਾ ਇਹ ਨਤੀਜਾ ਹੋਇਆ ਵੀ ਪੱਛਮੀ ਬੰਗਾਲ ਜਿਹਦੇ ਚ ਕਿ ਮਾਰਕਸੀਆਂ ਦਾ ਕਬਜ਼ਾ ਸੀ 45 ਸਾਲ ਤੋਂ ਕੌਮਨਿਸਟ ਜਿਹੜੇ ਉਹਦੇ ਤੇ ਕਾਬਜ਼ ਸਨ ਤੇ ਉਸ ਕੱਲੀ ਔਰਤ ਨੇ ਉਸ ਕਬਜ਼ੇ ਨੂੰ ਤੋੜਤਾ ਆਪਦੀ ਇੱਕ ਇੱਛਾ ਸ਼ਕਤੀ ਨਾਲ ਲਾਓ ਜਾਂ ਜੁਝਾਰੂਪਣ ਨਾਲ ਲਾਓ ਤੇ ਇਹ ਵੀ ਹੋ ਸਕਦਾ ਵੀ ਸਾਫ਼ ਨੀਅਤ ਤੇ ਸਪਸ਼ਟ ਨੀਤੀ ਸੀ ਤੇ ਜਿਹਦੇ ਤਹਿਤ ਉਹਨਾਂ ਨੇ ਤੋੜਿਆ। ਪਰ ਕਈ ਵਾਰ ਕੀ ਹੁੰਦਾ ਜਿਹੜਾ ਬੰਦਾ ਗਰਮ ਖਿਆਲੀਆ ਹੁੰਦਾ ਉਹ ਥੋੜਾ ਜਿਹਾ ਤੇਜ਼ ਚੱਲ ਜਾਂਦਾ, ਸਲੋ ਨਹੀਂ ਹੁੰਦਾ, ਸੋਚਦਾ ਸਮਝਦਾ ਘੱਟ ਆ ਤੇ ਤੇਜ਼ੀ ਨਾਲ ਐਕਸ਼ਨ ਰਿਐਕਸ਼ਨ ਕਰਦਾ ਤਾਂ ਉਹਨਾਂ ਦੇ ਅਗੇਂਸਟ ਚਲੇ ਜਾਂਦੇ ਆ। ਸੋ ਪਿਛਲੇ ਸਮੇਂ ਦੌਰਾਨ ਮਮਤਾ ਬੈਨਰਜੀ ਦੇ ਕੁਝ ਇੱਕ ਜਿਹੜੇ ਫੈਸਲੇ ਸੀ, ਚਾਹੇ ਉਹ ਟਾਟਾ ਦੇ ਪਲਾਂਟ ਨੂੰ ਲੈ ਕੇ ਸੀ ਜਾਂ ਹੋਰ ਨਿੱਕੇ ਨਿੱਕੇ ਫੈਸਲੇ ਸੀ, ਇੱਕ ਦੋ ਕਿਸਾਨਾਂ ਨਾਲ ਫੈਸਲੇ ਸੀ ਤੇ ਉਹਨਾਂ ਨੇ ਕਿਤੇ ਨਾ ਕਿਤੇ ਜਿਹੜੀ ਮਮਤਾ ਨੂੰ ਚੱਕਰਾਂ ਚ ਪਾਈ ਰੱਖਿਆ। ਹੁਣ ਮਸਲਾ ਇਹ ਆ ਗਿਆ ਵੀ ਮਮਤਾ ਨੇ ਜਿਹੜਾ ਅਸਲ ਗੱਲ ਕਿੱਥੋਂ ਛਿੜੀ ਆ, ਅਸਲ ਗੱਲ ਇਹ ਛਿੜੀ ਆ ਵੀ ਯੋਗੀ ਆਦਿੱਤਿਆ ਨਾਥ ਜਿਹੜੇ ਕਿ ਯੂਪੀ ਦੇ ਮੁੱਖ ਮੰਤਰੀ ਆ, ਭਾਜਪਾ ਦੇ ਵਿੱਚ ਜੇ ਮੈਂ ਕਹਾਂ ਕੁਝ ਇੱਕ ਪਵਾੜੇ ਦੀਆਂ ਜੜਾਂ ਦੇ ਬੰਦੇ ਆ ਤਾਂ ਉਹਨਾਂ ਚ ਇੱਕ ਨਾਂ ਉਹਨਾਂ ਦਾ ਆਉਂਦਾ। ਜੇ ਪਹਿਲਾਂ ਭਾਜਪਾ ਦੀ ਭਾਈਵਾਲ ਪਾਰਟੀ ਜਿਹੜੀ ਸ਼ਿਵ ਸੈਨਾ ਦੇ ਬਾਲ ਠਾਕਰੇ ਬਹੁਤ ਵੱਡੀਆਂ ਸਮੱਸਿਆਵਾਂ ਖੜੀਆਂ ਕਰਦੇ ਰਹਿੰਦੇ ਸੀ ਆਪਦੀ ਬੜਬੋਲੇਪਣ ਤੇ ਆਪਦੀ ਬਿਆਨਬਾਜ਼ੀ ਨਾਲ, ਉਸ ਤੋਂ ਬਾਅਦ ਰਾਜ ਠਾਕਰੇ ਨੇ ਪੁੱਠੇ ਸਿੱਧੇ ਕਰਦੇ ਰਹੇ, ਤਾਂ ਹੁਣ ਜਿਹੜਾ ਇਹ ਰੋਲ ਆ ਭਾਜਪਾ ਵੱਲੋਂ ਜ਼ਿਆਦਾਤਰ ਉਹ ਆਦਿੱਤਨਾਥ ਨਿਭਾ ਰਹੇ ਆ। ਹੁਣ ਆਦਿੱਤਨਾਥ ਜਿਹੜਾ ਇੱਕ ਬੰਦਾ ਜੇ ਆਪਣੇ ਆਪ ਨੂੰ ਯੋਗੀ ਕਹਿੰਦਾ ਤੇ ਉਹ ਭੋਗੀ ਦਾ ਰੋਲ ਕਿਉਂ ਅਦਾ ਕਰ ਰਿਹਾ, ਪਹਿਲਾਂ ਤਾਂ ਸਵਾਲ ਹੀ ਇੱਥੇ ਖੜਾ ਹੁੰਦਾ। ਜਿਹੜੇ ਯੋਗੀ ਹੁੰਦੇ ਆ ਉਹ ਭੋਗੀ ਨਹੀਂ ਹੁੰਦੇ, ਯੋਗੀ ਫੇਰ ਬਣਿਆ ਜਾਂਦਾ ਜਦੋਂ ਉਹ ਭੋਗੀ ਹੋਣ ਦਾ ਨੂੰ ਤਿਆਗਦਾ। ਸੋ ਪਹਿਲੇ ਹੀ ਜਿਹੜੇ ਸਵਾਲ ਚ ਜਾਂ ਪਹਿਲੇ ਹੀ ਪੈਮਾਨੇ ਦੇ ਵਿੱਚ ਉਹ ਇਨਸਾਨ ਫੇਲ ਆ। ਜੇ ਤੁਸੀਂ ਯੋਗ ਧਾਰਨ ਕਰ ਲਿਆ, ਜੇ ਤੁਸੀਂ ਭਗਵੇਂ ਪਾ ਲਏ, ਫੇਰ ਤੁਸੀਂ ਭੋਗ ਨਹੀਂ ਕਰ ਸਕਦੇ ਕਿਸੇ ਚੀਜ਼ ਦਾ। ਪਰ ਉਹ ਭੋਗ ਦੇ ਵਿੱਚ ਲਿਪਤ ਆ ਇਸ ਟਾਈਮ, ਕੁਰਸੀ ਦਾ ਆਨੰਦ ਮਾਣ ਰਹੇ ਆ, ਮੁੱਖ ਮੰਤਰੀ ਦੀਆਂ ਜਿਹੜੀਆਂ ਚੀਜ਼ਾਂ ਦਾ ਆਨੰਦ ਮਾਣ ਰਹੇ ਆ। ਹੁਣ ਗੱਲ ਪੱਛਮੀ ਬੰਗਾਲ ਦੀ ਚੱਲੀ ਸੀ, ਤੁਸੀਂ ਕਹੋਗੇ ਯੂਪੀ ਤੇ ਕਿਵੇਂ ਆ ਗਿਆ, ਪਰ ਅਸਲ ਦੇ ਵਿੱਚ ਕੀ ਸੀ ਵੀ ਯੂਪੀ ਦੇ ਮੁੱਖ ਮੰਤਰੀ ਪੱਛਮੀ ਬੰਗਾਲ ਦੇ ਵਿੱਚ ਕਿਸੇ ਜਲਸੇ ਨੂੰ ਸੰਬੋਧਨ ਕਰਨ ਜਾਂ ਕਿਸੇ ਵੀ ਇੱਕ ਇਲੈਕਸ਼ਨ ਦਾ ਕਹਿ ਸਕਦੇ ਆ ਕੋਈ ਸਿਸਟਮ ਨੂੰ ਜਾਣ ਲਈ ਗਏ ਸੀ ਤੇ ਉਹਨਾਂ ਦਾ ਜਿਹੜਾ ਹੈਲੀਕਾਪਟਰ ਆ ਉਹ ਪੱਛਮੀ ਬੰਗਾਲ ਸਰਕਾਰ ਨੇ ਉੱਤਰ ਨਹੀਂ ਦਿੱਤਾ ਤੇ ਉਹਦੇ ਲਈ ਜਿਹੜਾ ਮੋਹਰਾ ਬਣਾਇਆ ਗਿਆ ਉਹ ਉੱਥੋਂ ਦਾ ਜਿਹੜਾ SSP ਸੀ, DGP ਜਿਹੜਾ ਉੱਥੋਂ ਦਾ ਡਾਇਰੈਕਟਰ ਜਨਰਲ ਪੁਲਿਸ ਹੈ, ਉਸ ਨੇ ਹਦਾਇਤਾਂ ਦਿੱਤੀਆਂ ਵੀ ਹੈਲੀਕਾਪਟਰ ਇੱਥੇ ਉਤਰਨਾ ਨਹੀਂ ਚਾਹੀਦਾ। ਹੁਣ ਅਸਲ ਤਾਂ ਮਸਲਾ ਹੈਗਾ ਇਹ। ਹੁਣ ਉਦੋਂ ਬਾਅਦ ਮਸਲੇ ਇਹ ਬਣ ਗਏ ਵੀ ਭਾਜਪਾ ਨੂੰ ਇਹ ਲੱਗਿਆ ਵੀ ਇਹ ਤਾਂ ਸਾਡੀ ਹੇਠੀ ਆ, ਯੋਗੀ ਆਦਿੱਤਿਆਨਾਥ ਸਾਡਾ ਮੁਲਕ ਸਾਡਾ ਰਾਜ ਹੋਵੇ ਭਾਜਪਾ ਦਾ ਤੇ ਸਾਡਾ ਹੈਲੀਕਾਪਟਰ ਕਿਸੇ ਸਟੇਟ ਚ ਉਤਰ ਨਾ ਦਿੱਤਾ ਜਾਵੇ। ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇਸ ਮਸਲੇ ਨੂੰ ਬਣਾਉਣ ਲਈ ਉਹਨਾਂ ਨੇ ਜਿਹੜੀ ਸ਼ਾਰਦਾ ਗਰੁੱਪ ਦੀ ਫਾਈਨੈਂਸ਼ੀਅਲ ਜਿਹੜੀ ਇਹ ਗਰੁੱਪ ਹੁੰਦੇ ਆ, ਇਹਨਾਂ ਗਰੁੱਪਾਂ ਦੀਆਂ ਜਿਹੜੀਆਂ ਉਣਤਾਈਆਂ ਥਾਂ ਥਾਂ ਤੇ ਹੁੰਦੀਆਂ, ਇਹਨਾਂ ਨੂੰ ਸ਼ੈਲਟਰ ਵੀ ਹੁੰਦੀ ਹੈ ਸਿਆਸੀ ਲੋਕਾਂ ਦੀ। ਤਾਂ ਉਹਨਾਂ ਨੇ ਜਿਹੜੀ ਇਹ ਬਣਾਤਾ ਵੀ ਜਿਹੜਾ ਇਹ DGP ਆ ਇਹ ਲਿਪਤ ਹੈ ਸਾਰੇ ਕੰਮ ਦੇ ਵਿੱਚ ਤੇ ਸ਼ਾਰਦਾ ਚਿੱਟ ਫੰਡ ਜਿਹੜੇ ਘਪਲੇ ਆ ਉਹਨਾਂ ਨੂੰ ਸ਼ੈਲਟਰ ਜਿਹੜਾ DGP ਦੇ ਰਿਹਾ। ਤਾਂ CBI ਦੀ ਇੱਕ ਸਪੈਸ਼ਲ ਟੀਮ ਉਹ DGP ਨੂੰ ਦੇ ਉੱਤੇ ਘਰ ਤੇ ਛਾਪਾ ਮਾਰਦੀ, ਪਰ ਉਹ DGP ਦਾ ਜਿਹੜਾ ਉਹ ਮੌਕੇ ਦਾ ਪਾਵਰਫੁਲ ਬੰਦਾ ਤੇ ਉਹਨੇ ਆਪਦੀ ਸਾਰੀ ਪੁਲਿਸ ਫੋਰਸ ਆ ਜਿਹੜੀ ਉੱਥੇ ਬੁਲਾ ਲਈ ਆ ਤੇ ਉਹਨੇ ਉਹ ਜਿਹੜੀ CBI ਦੀ ਟੀਮ ਆ ਜਿਹੜੀ ਉਹਨੂੰ ਫੜ ਲਿਆ। ਉਹ ਉਹਨਾਂ ਨੂੰ ਕਹਿੰਦਾ ਵੀ ਤੁਹਾਡੇ ਕੋਲੇ ਕੋਈ ਵਾਰੰਟ ਨੀ, ਕੋਈ ਕੁਛ ਨੀ। ਭਾਵੇਂ ਅੱਜ CBI ਨੇ ਕਿਹਾ ਵੀ ਉਹਨਾਂ ਕੋਲੇ ਇੰਨੇ ਕੁ ਸਬੂਤ ਸੀਗੇ ਵੀ ਉਹਨਾਂ ਨੂੰ ਵਾਰੰਟਾਂ ਦੀ ਲੋੜ ਨੀ ਸੀ, ਉਹ ਕਰ ਸਕਦੇ ਸੀ। ਪਰ ਇਹ ਤਾਂ ਹੁਣ ਕਾਨੂੰਨ ਦੇ ਦਾਪੇ ਚ ਜਾਂ ਕਾਨੂੰਨੀ ਮਾਹਰ ਦੱਸਣਗੇ ਵੀ ਕਿਹੜੇ ਐਕਟ ਦੇ ਤਹਿਤ ਉਹ ਕਰ ਸਕਦੇ ਸੀ ਜਾਂ ਕਿਹੜੇ ਐਕਟ ਦੇ ਤਹਿਤ ਉਹ ਨਹੀਂ ਕਰ ਸਕਦੇ। ਸੋ ਕੁੱਲ ਮਿਲਾ ਕੇ ਜਦੋਂ ਇਹ ਰੌਲਾ ਪਿਆ ਤਾਂ ਮੁੱਖ ਮੰਤਰੀ ਜਿਹੜੀ ਸੂਬੇ ਦੀ ਮੁੱਖ ਮੰਤਰੀ ਵੀ ਵਿੱਚ ਆਣ ਕੁੱਦੀ ਤੇ ਉਹਨੇ ਵੀ ਜਿਹੜੀ CBI ਦੇ ਖਿਲਾਫ ਇਹ ਚੀਜ਼ ਨੂੰ ਕਿਹਾ ਵੀ ਮੇਰੀ ਹੇਠੀ ਆ, ਮੇਰੇ ਬੰਨਿਓ ਅਪੁਆਇੰਟ ਕੀਤਾ ਗਿਆ ਇੱਕ DGP ਲੈਵਲ ਦਾ ਆਫਿਸਰ ਆ, ਉਹਨੂੰ ਬਿਨਾਂ ਵਾਰੰਟਾਂ ਤੋਂ ਤੁਸੀਂ ਉਹਦੇ ਤੇ ਛਾਪਾ ਨਹੀਂ ਮਾਰ ਸਕਦੇ। ਤਾਂ ਉਹਨੇ ਵੀ ਮਮਤਾ ਕੁਲਕਰਨੀ ਨੇ ਉਹਨਾਂ ਦੀ ਜਿਹੜੀ ਪਿੱਠ ਤੇ ਆ ਖੜੀ। ਹੁਣ ਮਸਲਾ ਇਹ ਆ ਵੀ ਅਸਲ ਚ ਮਮਤਾ ਬੈਨਰਜੀ ਅਸਲ ਦੇ ਵਿੱਚ ਇਹ ਮਸਲਾ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦੀ ਸਿੱਧੀ ਜੰਗ ਦੇ ਰੂਪ ਚ ਜਿਹਦੇ ਵਿੱਚ ਬਲੀ ਦਾ ਬੱਕਰਾ ਜਿਹੜਾ ਇਹ DGP ਬਣਨਾ ਤੇ ਜਿਹੜਾ ਸ਼ਾਰਦਾ ਗਰੁੱਪ ਆ ਉਹਦੇ ਜਿਹੜੇ, ਕਿਉਂਕਿ ਇੱਥੇ ਇਸ ਹਮਾਮ ਦੇ ਵਿੱਚ ਨੰਗੇ ਤਾਂ ਸਾਰੇ ਆ, ਸ਼ਾਰਦਾ ਗਰੁੱਪ ਨੂੰ ਵੀ ਅਸੀਂ ਕਲੀਨ ਚਿੱਟ ਨਹੀਂ ਦੇ ਸਕਦੇ। ਚਿੱਟ ਫੰਡ ਕੰਪਨੀ ਨੂੰ ਵੀ ਜੇ ਕਹੀਏ ਵੀ ਉਹ ਸਿਆਸਤ ਦੀ ਭੇਂਟ ਚੜ ਗਈ, ਘਪਲੇ ਉਹ ਚ ਵੀ ਹੋਏ ਆ ਤੇ ਉਹ ਨਿਕਲਣਗੇ ਵੀ ਆਉਣ ਵਾਲੇ ਦਿਨਾਂ ਚ। ਪਰ ਗੱਲ ਇਹ ਆ ਵੀ ਸਿੱਧੂ ਤਾਂ ਵੱਡੇ ਵੱਡੇ ਘਪਲੇ ਵਾਲੀਆਂ ਕੰਪਨੀਆਂ ਦਿਨ ਰਾਤ ਕੰਮ ਕਰ ਰਹੀਆਂ ਤੇ ਦਿਨ ਰਾਤ ਉਹ ਅੱਗੇ ਵੱਧ ਰਹੀਆਂ। ਹੁਣ ਕਾਰਨ ਇਹੀ ਆ ਵੀ ਉਹਨਾਂ ਦੇ ਉੱਤੇ ਸ਼ੈਲਟਰ ਆ, ਉਹਨਾਂ ਨੂੰ ਕਿਸੇ ਮਸਲੇ ਚ ਉਲਝਾਇਆ ਨੀ ਤੇ ਇਹ ਜਿਹੜੀ ਕੰਪਨੀ ਆ ਇਹ ਜਿਹੜੀ ਦੋ ਚੱਕੀ ਦੇ ਪੁੜਾਂ ਦੇ ਵਿੱਚ ਆ ਚੁੱਕੀ ਆ। ਸੋ ਹੁਣ ਕੁੱਲ ਮਿਲਾ ਕੇ ਆਉਣ ਵਾਲੇ ਕੁਝ ਇੱਕ ਦਿਨ ਜਿਹੜਾ ਇਹ ਮਸਲਾ ਭਖਿਆ ਰਹੂਗਾ, ਪਰ ਅਸਲ ਦੇ ਲੜਾਈ ਜਿਹੜੀ ਆ ਤੁਹਾਨੂੰ ਮੈਂ ਦੱਸ ਦੂ
ਜੀ। ਸੋ ਬ੍ਰਾਟ ਸਾਹਿਬ ਅਗਲੀ ਖਬਰ ਵੱਲ ਵੱਧਦੇ ਆ। ਅਗਲੀ ਖਬਰ ਹੈ ਜੀ, ਸ਼ਰਾਬ ਵਪਾਰੀ ਵਿਜੇ ਮਾਲਿਆ ਹੋਰਾਂ ਦੀ ਹਵਾਲਗੀ ਦੇ ਉੱਤੇ ਮੋਹਰ ਲਾ ਦਿੱਤੀ ਗਈ ਹੈ। ਸੋ ਬਰਤਾਨੀਆ ਦੇ ਗ੍ਰਹਿ ਮੰਤਰੀ ਨੇ ਮਾਲਿਆ ਦੇ ਹਵਾਲਗੀ ਆਦੇਸ਼ ਦੇ ਉੱਤੇ ਹਸਤਾਖਰ ਕਰ ਦਿੱਤੇ ਆ, ਪਰ ਵਿਜੇ ਮਾਲਿਆ ਕੋਲ ਅਪੀਲ ਕਰਨ ਦੇ ਲਈ 14 ਦਿਨਾਂ ਦਾ ਜਿਹੜਾ ਸਮਾਂ ਆ ਉਹ ਦਿੱਤਾ ਗਿਆ ਆ ਅਜੇ ਵੀ। ਪਰ ਭਾਰਤ ਸਰਕਾਰ ਨੇ ਕਹਿੰਦੇ ਵੀ ਬਰਤਾਨਵੀ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ।
ਬਿਲਕੁਲ ਜੀ, ਤਕਰੀਬਨ 9,000 ਕਰੋੜ ਦੇ ਘਪਲੇ ਦੀ ਗੱਲ ਆਉਂਦੀ ਆ, ਪਰ ਪਿਛਲੇ ਦਿਨੀ ਆਵਾਜ਼ ਆਈ ਸੀ ਵੀ 13,000 ਕਰੋੜ ਦੀ ਜਿਹੜੀ ਉਹਦੀ ਪ੍ਰੋਪਰਟੀ ਆ ਉਹ ਜ਼ਬਤ ਕਰ ਲਈ ਗਈ ਆ। ਜੇ 13,000 ਕਰੋੜ ਦੀ ਪ੍ਰੋਪਰਟੀ ਜ਼ਬਤ ਹੋ ਗਈ ਆ ਤਾਂ ਫਿਰ 9,000 ਕਰੋੜ ਦਾ ਘਪਲਾ ਤਾਂ ਪੂਰਾ ਹੋ ਗਿਆ। ਫਿਰ ਤਾਂ 4,000 ਕਰੋੜ ਵਿਜੇ ਮਾਲੀਆ ਦਾ ਮੋੜਨਾ ਚਾਹੀਦਾ, ਜਿਵੇਂ ਕਿ ਉਹ ਕੱਲ ਪਰਸੋਂ ਕਹਿ ਰਿਹਾ ਸੀ, ਕਹਿੰਦਾ ਵੀ ਇਨਸਾਫ਼ ਕਿੱਥੇ ਆ, ਜਦੋਂ ਮੈਂ ਮੇਰੇ ਪੈਸੇ ਕੱਟ ਕੇ ਤੇ ਬਾਕੀ ਮੈਨੂੰ ਦਿਓ। ਪਰ ਹੁਣ ਤੱਕ ਜਿਹੜਾ ਉਹ ਦਾਅਵਾ ਸਾਰੇ ਪੈਸਿਆਂ ਤੇ ਕਰਦਾ ਸੀ, ਹੁਣ ਇੰਗਲੈਂਡ ਇੱਕ ਕਿਸਮ ਦੀ ਜਿਹੜੀ ਇਹੋ ਜਿਹੇ ਅਪਰਾਧੀਆਂ ਲਈ ਇੱਕ ਕਿਸਮ ਦੀ ਜੰਨਤ ਸੀ ਹੁਣ ਤੱਕ, ਤੇ ਲੋਕ ਉੱਥੇ ਜਿਹੜੇ ਲੁਕਦੇ ਸੀ ਜਾ ਕੇ। ਪਰ ਹੁਣ ਇੰਗਲੈਂਡ ਨਾਲ ਵੀ ਜਿਹੜੇ ਦੁਵੱਲੇ ਸਮਝੌਤਿਆਂ ਦੇ ਤਹਿਤ ਇਹ ਚੀਜ਼ਾਂ ਹਵਾਲਗੀਆਂ ਹੋਣੀਆਂ ਸ਼ੁਰੂ ਹੋ ਗਈਆਂ, ਤੇ ਇੰਗਲੈਂਡ ਨੇ ਜਿਹੜੀ ਭਾਰਤ ਸਰਕਾਰ ਤੋਂ ਕੋਈ ਇੰਜੀ ਜਿਹੜੀ ਹਵਾਲਗੀ ਨਹੀਂ ਦਿੱਤੀ। ਉਹਦੇ ਲਈ ਉਹਨਾਂ ਨੇ 5-6 ਮਹੀਨਿਆਂ ਤੋਂ ਜਿਹੜਾ ਕੰਮ ਚੱਲ ਰਿਹਾ ਸੀ ਉਹਦੇ ਲਈ ਸ਼ਰਤਾਂ ਹੁੰਦੀਆਂ, ਉਹਨਾਂ ਸ਼ਰਤਾਂ ਦੇ ਵਿੱਚ ਇਹ ਚੀਜ਼ ਮੰਨਿਆ ਗਿਆ ਸੀ ਵੀ ਤੁਸੀਂ ਜਿਹੜੇ ਇਸ ਇਨਸਾਨ ਨਾਲ ਕੋਈ ਗੈਰ ਮਨੁੱਖੀ ਵਰਤਾਰਾ ਨਹੀਂ ਕਰੋਗੇ, ਕਿਉਂਕਿ ਮਾਲੀਆ ਇੱਕੋ ਗੱਲ ਕਹਿ ਰਿਹਾ ਵੀ ਭਾਰਤ ਸਰਕਾਰ ਮੇਰੇ ਨਾਲ ਗੈਰ ਮਨੁੱਖੀ ਵਰਤਾਰਾ ਕਰੂਗੀ। ਫਿਰ ਇਸ ਲਈ ਫਿਰ ਬਰਤਾਨੀਆ ਸਰਕਾਰ ਨੇ ਜਿਹੜੀਆਂ ਸਾਰੀਆਂ ਜਿਹੜੀਆਂ ਡਿਟੇਲਸ ਕੀ ਕਰਨਗੇ ਕੀ ਨਹੀਂ ਕਰਨਗੇ ਰਿਟਰਨ ਦੇ ਵਿੱਚ ਭਾਰਤ ਤੋਂ ਲਈਆਂ, ਇੱਥੋਂ ਤੱਕ ਕਿ ਜਿਹੜਾ ਸੈੱਲ ਦੇ ਵਿੱਚ ਜੇਲ੍ਹ ਦੇ ਇੱਕ ਬੈਰਕ ਦੇ ਵਿੱਚ ਜਿੱਥੇ ਉਹਨਾਂ ਨੂੰ ਰੱਖਿਆ ਜਾਣਾ ਉਹਦੀਆਂ ਵੀਡੀਓਜ਼ ਵੀ ਜਿਹੜੀਆਂ ਲਈਆਂ ਬਰਤਾਨੀ ਸਰਕਾਰ ਨੇ ਵੀ ਉਹਨਾਂ ਨੂੰ ਕਿਹੋ ਜਿਹੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਤੇ ਕਿਹੋ ਜਿਹੇ ਥਾਂ ਦੇ ਉੱਤੇ ਰੱਖਿਆ ਜਾਊਗਾ, ਤਾਂ ਕਿ ਕੱਲ ਨੂੰ ਜੇ ਕੋਈ ਵੀ ਗੈਰ ਮਨੁੱਖੀ ਵਰਤਾਰਾ ਹੁੰਦਾ ਤਾਂ ਉਹ ਫਿਰ ਬਰਤਾਨੀਆ ਜਿਹੜਾ ਇਸ ਹਵਾਲਗੀ ਨੂੰ ਵਾਪਸੀ ਕਰਾ ਸਕਦਾ ਕਹਿ ਸਕਦਾ। ਪਰ ਇਹ ਜਾ ਹੁੰਦਾ ਨੀ ਹੁੰਦਾ, ਇਹ ਇੱਕ ਕਾਨੂੰਨੀ ਗੱਲਾਂ ਹੁੰਦੀਆਂ ਤੇ ਕਾਨੂੰਨੀ ਗੱਲਾਂ ਦੇ ਲਈ ਇੱਕ ਮਨੁੱਖੀ ਅਧਿਕਾਰਾਂ ਦੀਆਂ ਅੱਖਾਂ ਠੰਡੀਆਂ ਕਰਨ ਲਈ ਇਹ ਕੁਛ ਕੀਤਾ ਜਾਂਦਾ। ਪਰ ਹੈਰਾਨੀ ਇਸ ਗੱਲ ਦੀ ਹੁੰਦੀ ਆ ਵੀ ਇੱਕ ਐਸ਼ ਪ੍ਰਸਤ ਬੰਦਾ ਜਿਹਨੇ ਸਾਰੀ ਆਪਦੀ ਲਾਈਫ ਐਸ਼ ਕੀਤੀ ਪੈਸੇ ਦੇ ਜ਼ੋਰ ਦੇ ਉੱਤੇ, ਪੈਸਾ ਵੀ ਬੈਂਕਾਂ ਦੇ ਪੈਸੇ ਦੇ ਜ਼ੋਰ ਦੇ ਉੱਤੇ, ਤੇ ਉਹਦੀ ਕਦੇ ਵੀ ਕੋਈ ਇਹੋ ਜਿਹੀ ਚੀਜ਼ ਨੀ ਤੁਹਾਡੇ ਨਿਗਾਹ ਚ ਆਈ ਹੋਊਗੀ ਜਿਹਦੇ ਵਿੱਚ ਕਿ ਉਹ ਸਮਾਜ ਲਈ ਕੋਈ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਦਾ ਰਿਹਾ ਹੋਊਗਾ। ਉਹਦੀ ਤਾਂ ਜਦੋਂ ਵੀ ਮੈਂ ਤਾਂ ਮਾਲੀਆ ਦੀ ਫੋਟੋ ਦੇਖੀ ਆ, ਕੋਈ ਵੀਡੀਓ ਦੇਖੀ ਆ, ਤਾਂ ਉਹ ਸਿਰਫ ਤੇ ਸਿਰਫ ਐਸ਼ ਮਸਤੀ ਦੀ, ਦਾਰੂ ਦੀ, ਸ਼ਰਾਬ ਦੀ ਜਾਂ ਮਾਡਲਾਂ ਦੇ ਨਾਲ ਘਿਰਿਆ ਹਰ ਟਾਈਮ ਉਹਦੀਆਂ ਫੋਟੋਆਂ ਹੁੰਦੀਆਂ ਰਹੀਆਂ। ਸੋ ਇਹੋ ਜਿਹੇ ਇਨਸਾਨ ਨੂੰ ਜੇ ਹੁਣ ਉਹ ਕਹਿ ਰਹੇ ਆ ਵੀ ਉਹਦੇ ਤੇ ਰਹਿਮ ਕੀਤਾ ਜਾਵੇ, ਉਹਨੂੰ ਵਧੀਆ ਜੇਲ੍ਹ ਦਿੱਤੀ ਜਾਵੇ, ਕਿਉਂ? ਫਿਰ ਆਮ ਆਮ ਜਿਹੜੇ ਲੋਕ ਆ, ਜਿਹੜੇ ਬੰਦੇ ਨੇ ਜ਼ਿੰਦਗੀ ਦੇ ਵਿੱਚ ਕਦੇ ਕੁਛ ਕੀਤਾ ਵੀ ਨਹੀਂ, ਜਾਣੇ ਅਣਜਾਣੇ ਚ ਕੋਈ ਗਲਤੀ ਹੋ ਗਈ ਤੇ ਉਹਨੂੰ ਫਿਰ ਮਾੜੀ ਤੋਂ ਮਾੜੀ ਜੇਲ੍ਹ ਚ ਰੱਖਿਆ ਜਾਂਦਾ। ਜੇਲ੍ਹ ਦੀਆਂ ਉਹ ਵੈਰਕਾਂ ਹੁੰਦੀਆਂ ਜਿਹਦੇ ਵਿੱਚ ਕਿ ਓਪਨ ਟੋਇਲਟ ਹੁੰਦੀ ਆ। ਤੁਸੀਂ ਹੈਰਾਨ ਹੋਵੋਗੇ ਵੀ ਜੇਲ੍ਹ ਦੀ ਬੈਰਕਾਂ ਚ ਜਿਹਨਾਂ ਚ ਕੈਦੀਆਂ ਨੂੰ ਰੱਖਿਆ ਜਾਂਦਾ, ਉਹਦੇ ਵਿੱਚ ਇੱਕ ਖੁੰਜ ਦੇ ਵਿੱਚ ਇੱਕ ਕਾਰਨਰ ਤੇ ਓਪਨ ਟੋਇਲਟ ਹੁੰਦੀ ਆ, ਜਿਹਨੂੰ ਕਿ ਉਹਨਾਂ ਨੂੰ ਵਰਤਣਾ ਪੈਂਦਾ ਤੇ ਜਿਹਦੀ ਸਮੈਲ ਸਾਰਾ ਦਿਨ ਚੜ੍ਹਦੀ ਆ, ਤੇ ਜਿਹਨੂੰ ਸਫਾਈ ਵੀ ਦਿਨ ਚ ਇੱਕ ਵਾਰੀ ਕੀਤੀ ਜਾਂਦੀ ਆ ਉਹਦੀ, ਤੇ ਉਹ ਵੀ ਤੁਹਾਨੂੰ ਪਤਾ ਹੀ ਆ ਕਿੱਦਾਂ ਤੇ ਕਿਵੇਂ ਹੁੰਦੀ ਹੋਊਗੀ। ਤਾਂ ਤੁਸੀਂ ਉਹ ਜਿਹੜਾ ਆਮ ਕੈਦੀ ਆਮ ਲੋਕਾਂ ਨੂੰ ਉਹਨਾਂ ਜੇਲ੍ਹਾਂ ਚ ਰੱਖਿਆ ਜਾਂਦਾ, ਤੇ ਵਿਜੇ ਮਾਲੀਆ ਲਈ ਸਪੈਸ਼ਲ ਜਿਹੜਾ ਸੈੱਲ ਬਣਾਇਆ ਗਿਆ, ਜਿਹੜੇ ਸੈੱਲ ਦੇ ਵਿੱਚ ਟੀਵੀ ਤੱਕ ਵੀ ਉਪਲਬਧ ਕਰਾਇਆ ਜਾਊਗਾ ਉਹਨੂੰ, ਕੀ ਗੱਲ? ਇੱਕ ਪਾਸੇ ਤਾਂ ਕਾਨੂੰਨ ਹੈਗਾ, ਕਾਨੂੰਨ ਦੇ ਵਿੱਚ ਇਹ ਦੋ ਚਾਰ ਗੱਲਾਂ ਆਉਂਦੀਆਂ ਵੀ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਆ ਜਾਂ ਤੁਸੀਂ ਸਰਟਨ ਲੈਵਲ ਦਾ ਇੱਕ ਟੈਕਸ ਭਰਦੇ ਹੋ ਤਾਂ ਤੁਹਾਨੂੰ ਜਿਹੜਾ ਜੇਲ੍ਹ ਦੇ ਵਿੱਚ ਵੀ ਸਹੂਲਤਾਂ ਮਿਲਣਗੀਆਂ। ਪਰ ਮੈਂ ਇੱਥੇ ਕਈ ਵਾਰੀ ਹੈਰਾਨ ਹੁੰਦਾ, ਅਸੀਂ ਪਿੱਛੇ ਜੇ ਡਾਕਟਰ ਭੀਮ ਰਾਓ ਅੰਬੇਦਕਰ ਹੋਰਾਂ ਬੰਨੀਓ ਬਣਾਏ ਸੰਵਿਧਾਨ ਦੀ ਗੱਲ ਕਰਦੇ ਆ, ਮੈਨੂੰ ਪਿੱਛੇ ਜੇ ਉਹਨਾਂ ਨੂੰ ਸਦੀ ਦਾ ਇੱਕ ਮਹਾਨ ਇਨਸਾਨ ਦੇ ਤੌਰ ਤੇ ਉੱਤੇ ਵੀ ਯਾਦ ਕੀਤਾ ਗਿਆ, ਮੈਨੂੰ ਕੋਈ ਸ਼ੰਕਾ ਨਹੀਂ ਉਹਨਾਂ ਦੀ ਇਸ ਗੱਲਾਂ ਦੇ ਉੱਤੇ। ਪਰ ਇਹ ਜ਼ਿਆਦਾਤਰ ਸੰਵਿਧਾਨ ਜਿਹੜਾ ਸਾਨੂੰ ਸਾਰਿਆਂ ਨੂੰ ਪਤਾ ਵੀ ਇੰਗਲੈਂਡ ਦਾ ਜਿਹੜਾ ਜਾਂ ਕਾਮਨਵੈਲਥ ਦਾ ਸੰਵਿਧਾਨ ਆ, ਜਿਹਨੂੰ ਕਿ ਥੋੜਾ ਜਿਹਾ ਆਪਣੇ ਰੂਪ ਚ ਢਾਲ ਕੇ ਬਣਾਇਆ ਗਿਆ, ਤੇ ਉਹਦੀ ਡਿਊਟੀ ਜਿਹੜੀ ਬੀ ਆਰ ਅੰਬੇਦਕਰ ਸਾਹਿਬ ਦੀ ਲਾਈ ਗਈ, ਉਹਨਾਂ ਨੇ ਕੀਤਾ। ਪਰ ਮੈਨੂੰ ਇੱਥੇ ਨੀ ਸਮਝ ਆਈ ਵੀ ਇਹ ਕਾਨੂੰਨ ਦੇ ਵਿੱਚ ਉਹ ਇੱਕ ਦਬੇ ਕੁਚਲੇ ਜਿਹੜੇ ਇੱਕ ਤਬਕੇ ਨੂੰ ਜਿਹੜੇ ਸੰਬੰਧ ਰੱਖਦੇ ਸਨ, ਤਾਂ ਮੈਨੂੰ ਮੈਨੂੰ ਇਹ ਗੱਲ ਨੀ ਸਮਝ ਆਈ ਵੀ ਉਹਨਾਂ ਨੇ ਇਸ ਕਾਨੂੰਨ ਦੇ ਵਿੱਚ ਕਿਉਂ ਨੀ ਇਸ ਗੱਲ ਨੂੰ ਸੋਚਿਆ ਵੀ ਜੇ ਇੱਕ ਬੰਦਾ ਅਮੀਰ ਆ ਜਾਂ ਟੈਕਸ ਭਰਦਾ, ਤੇ ਜੇ ਉਹ ਕਿੱਡੀ ਮਰਜ਼ੀ ਗਲਤੀ ਕਰ ਲੇ ਪਰ ਉਹਨੂੰ ਜੇਲ੍ਹ ਦੇ ਵਿੱਚ ਐਸ਼ ਆਰਾਮ ਤੇ ਜਿਹੜੀ ਇਸ਼ਰਤ ਦਾ ਉਹਦਾ ਧਿਆਨ ਰੱਖਿਆ ਜਾਊਗਾ। ਇਹ ਗੱਲਾਂ ਦਾ ਕਾਨੂੰਨ ਕਾਹਦੇ ਕਿਹੜੀ ਮਜਬੂਰੀ ਚ ਲੈ ਕੇ ਆਏ ਉਹ, ਤੇ ਕਾਹਤੋਂ ਬਣਾਇਆ, ਇਹ ਹਜੇ ਮੇਰੇ ਕੋਲੇ ਵੀ ਸਵਾਲੀਆ ਨਿਸ਼ਾਨ ਆ। ਮੈਂ ਇਹਦੇ ਬਾਰੇ ਜਾਣੂਗਾ, ਮੇਰੀ ਜਗਿਆਸਾ ਵਕਤ ਆਉਣ ਤੇ ਜ਼ਰੂਰ ਪੜੂੰਗਾ ਵੀ ਇਸ ਵਿਸ਼ੇ ਦੇ ਉੱਤੇ ਵੀ ਇਹ ਕਾਨੂੰਨ ਦੇ ਵਿੱਚ ਅਸਲੀ ਕੀ ਗੱਲਾਂ। ਪਰ ਕੁੱਲ ਮਿਲਾ ਕੇ ਜਿਹੜਾ ਇਹ ਜਿਹੜਾ ਵਿਜੇ ਮਾਲੀਆ ਦਾ ਜਿਹੜੀ ਹਵਾਲਗੀ ਦਾ ਰਾਹ ਖੁੱਲ ਗਏ ਆ ਜੀ, ਤੇ ਹੁਣ ਉਹਨਾਂ ਦਾ ਜਿਹੜਾ ਬਾਕੀ ਜੀਵਨ ਹੋ ਸਕਦਾ ਵੀ ਇੱਥੋਂ ਦੀਆਂ ਜੇਲ੍ਹਾਂ ਚ ਹੋਵੇ, ਪਰ ਇਹ ਵੱਖਰੀ ਗੱਲ ਆ ਵੀ ਜਦੋਂ ਇੱਕ ਕਿਸੇ ਚੀਜ਼ ਦੀ ਜਿਹੜੀ ਚੀਜ਼ ਦੀ ਰਿਕਵਰੀ ਦੀ ਲੋੜ ਸੀ ਤੇ ਉਹ ਰਿਕਵਰੀ ਹੋ ਗਈ, ਤਾਂ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਰਟ ਉਹਨਾਂ ਨੂੰ ਰਾਹਤ ਦੇ ਦੇ ਤੇ ਉਹਨਾਂ ਨੂੰ ਛੱਡ ਵੀ ਦੇਵੇ, ਕਿਉਂਕਿ ਉਹ ਇਹ ਜੁਰਮ ਆ ਜਿਹੜਾ ਪੈਸੇ ਦੇ ਮਾਮਲੇ ਚ ਜੁਰਮ ਆ, ਉਹਨੂੰ ਕੋਈ ਬੜਾ ਵੱਡਾ ਜੁਰਮ ਨਹੀਂ ਮੰਨਿਆ ਜਾਂਦਾ ਕਿਸੇ ਵੀ ਰੂਪ ਚ, ਤੇ ਉਹ ਪੈਸਾ ਜੇ ਕਵਰ ਹੋ ਗਿਆ ਤਾਂ ਮੈਨੂੰ ਲੱਗਦਾ ਕਿਤੇ ਕਿਤੇ ਹੋ ਸਕਦਾ ਉਹਨਾਂ ਨੂੰ ਥੋੜੇ ਬਹੁਤ ਸਜ਼ਾ ਤੋਂ ਬਾਅਦ ਮਾਫ਼ੀ ਵੀ ਮਿਲ ਜੇ।
ਜੀ ਜੀ ਬਿਲਕੁਲ। ਡਾਕਟਰ ਸਾਹਿਬ ਵਧਦੇ ਹਾਂ ਪੰਜਾਬ ਦੀਆਂ ਖ਼ਬਰਾਂ ਵੱਲ। ਅੱਛਾ, ਪੰਜਾਬ ਦੀਆਂ ਖ਼ਬਰਾਂ ਜਿਹੜੀਆਂ ਅੱਜ ਦੀਆਂ ਉਹਨਾਂ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਇੱਕ ਨਾ ਖ਼ਬਰ, ਪਿਛਲੇ ਕੁਛ ਦਿਨਾਂ ਦੇ ਵਿੱਚ ਵੈਸੇ ਤਾਂ ਆਪਾਂ ਕਈ ਤਰ੍ਹਾਂ ਦੇ ਜਿਹੜੇ ਵਿਵਾਦ ਆ ਉਹ ਆਏ ਦਿਨ ਖੜੇ ਦੇਖਦੇ ਹਾਂ, ਪਰ ਇੱਕ ਹੋਰ ਕੱਲ ਦੀ ਜਿਹੜੀ ਖ਼ਬਰ ਸੀ ਉਹਦੇ ਵਿੱਚ ਵਿਵਾਦ ਸਾਹਮਣੇ ਆਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਸਿੱਖ ਪੰਥ ਦੀ ਮੁੱਖ ਧਾਰਾ ਦੇ ਵਿੱਚ ਸ਼ਾਮਲ ਕੀਤੇ ਗਏ ਨੀਲਧਾਰੀ ਸੰਪਰਦਾ ਦੇ ਮੁਖੀ ਬਾਬਾ ਸਤਨਾਮ ਸਿੰਘ ਪਿੱਪਲੀਵਾਲ ਵਾਲੇ ਦੇ ਨਾਮ ਜਿਹੜਾ ਇਹ ਵਿਵਾਦ ਆਇਆ ਹੈ ਕਿ ਆਪਣੇ ਜਨਮ ਦਿਨ ਨੂੰ ਨਾ ਉਹਨਾਂ ਨੇ ਬਾਹੂਬਲੀ ਦੇ ਅੰਦਾਜ਼ ਵਿੱਚ ਬਰਾੜ ਸਾਹਿਬ ਮਨਾਇਆ, ਤੇ ਬਾਬਾ ਸਤਨਾਮ ਸਿੰਘ ਪਿੱਪਲੀ ਵਾਲੇ ਨੇ ਥਾਈਲੈਂਡ ਦੇ ਵਿੱਚ ਗੁਰਦੁਆਰਾ ਸਾਹਿਬ ਚ ਆਪਣੇ ਜਨਮ ਦਿਨ ਦੇ ਮੌਕੇ ਤੇ ਨਾ ਪ੍ਰੋਗਰਾਮ ਦੇ ਵਿੱਚ ਪਾਲਕੀ ਨੁਮਾ ਸਿੰਘਾਸਨ ਤੇ ਬੈਠ ਕੇ ਸਮਾਗਮ ਦੇ ਵਿੱਚ ਐਂਟਰੀ ਕੀਤੀ, ਤੇ ਕਹਿੰਦੇ ਜੀ ਉਸ ਸਮੇਂ ਜਿਹੜਾ ਪਿੱਛੇ ਗੀਤ ਸੀਗਾ ਉਹ ਲਗਾਇਆ ਗਿਆ ਸੀ ਫਿਲਮ ਬਾਹੂਬਲੀ ਦੇ ਵਿੱਚੋਂ, ਸੋ ਉਹ ਗਾਣਾ ਪਿੱਛੇ ਚੱਲ ਰਿਹਾ। ਸੋ ਇਹ ਕਹਿੰਦੇ ਕਿ ਵੀਡੀਓ ਵੀ ਇਹਦੀ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਆ ਔਰ ਉਹਦੀ ਕਾਫੀ ਜ਼ਿਆਦਾ ਨਿੰਦਿਆ ਕੀਤੀ ਜਾ ਰਹੀ ਆ, ਤੇ ਇਹ ਜਿਹੜੇ ਬਾਬਾ ਸਤਨਾਮ ਸਿੰਘ ਆ ਇਹਨਾਂ ਦਾ ਨਾ ਜਿਹੜਾ ਡੇਰਾ ਆ ਉਹ ਹਰਿਆਣਾ ਦੇ ਵਿੱਚ ਆ ਪਿੱਪਲੀ ਇਲਾਕੇ ਦੇ ਵਿੱਚ, ਤੇ ਇਸ ਤੋਂ ਪਹਿਲਾਂ ਵੀ ਕਹਿੰਦੇ ਬਾਬਾ ਸਤਨਾਮ ਸਿੰਘ ਪਿੱਪਲੀ ਵਾਲੇ ਵੱਲੋਂ ਦੇਹਧਾਰੀ ਗੁਰੂ ਹੋਣ ਤੋਂ ਪਿੱਛੇ ਹਟਣ ਤੋਂ ਦੇ ਇਨਕਾਰ ਕਰਨ ਜਥੇਦਾਰਾਂ ਨੇ ਉਹਨਾਂ ਨੂੰ ਅੰਮ੍ਰਿਤਪਾਨ ਕਰਵਾ ਕੇ ਪੰਥ ਦੀ ਮੁੱਖ ਧਾਰਾ ਚ ਸ਼ਾਮਲ ਕੀਤਾ ਸੀ, ਯਾਨੀ ਕਿ ਪਹਿਲਾਂ ਉਹਨਾਂ ਨੇ ਬਖਸ਼ੀ ਸੀ ਪੁੱਲ ਤੇ ਉਸ ਤੋਂ ਬਾਅਦ ਹੁਣ ਆ ਜਿਹੜਾ ਇੱਕ ਹੋਰ ਨਵਾਂ ਡਰਾਮਾ ਉਹਨਾਂ ਨੇ ਰਚਿਆ, ਔਰ ਆਏ ਦਿਨ ਇਹੋ ਜਿਹੇ ਬਹੁਤ ਸਾਰੇ ਜਿਹੜੇ ਡਰਾਮੇ ਆ ਉਹ ਸਾਹਮਣੇ ਆਉਂਦੇ ਆ ਹਨਾ ਇਹਨਾਂ ਬਾਬਿਆਂ ਜਾਂ ਇਹਨਾਂ ਜਿਹੜੇ ਧਾਰਮਿਕ ਲੋਕਾਂ ਵੱਲੋਂ। ਪਿਛਲੇ ਦਿਨਾਂ ਦੇ ਵਿੱਚ ਹਲੇ ਇੱਕ ਹੋਰ ਜਿਹੜਾ ਵਿਵਾਦ ਸੀਗਾ ਉਹ ਵੀ ਕਾਫੀ ਚਰਚਾ ਦੇ ਵਿੱਚ ਰਿਹਾ, ਜਿਹਦੇ ਵਿੱਚ ਖੈਰ ਉਸਨੂੰ ਅਸੀਂ ਡਰਾਮਾ ਤਾਂ ਨਹੀਂ ਕਹਿ ਸਕਦੇ, ਉਹ ਅਚਨਚੇਤ ਹੋਈ ਭੁੱਲ ਜਿਹੜੀ ਆ ਉਹ ਉਹਨਾਂ ਨੇ ਮੰਨੀ ਆ। ਜਦੋਂ ਅਸੀਂ ਗੱਲ ਕਰਦੇ ਹਾਂ ਜਥੇਦਾਰ ਅਵਤਾਰ ਸਿੰਘ ਹਿੱਤ ਜਿਹੜੇ ਕਿ ਪ੍ਰਧਾਨ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਸੀਗੇ ਤੇ ਉਹਨਾਂ ਨੇ ਆਪਣੀ ਪਹਿਲੇ ਪੜਾਅ ਦੀ ਜਿਹੜੀ ਸਜ਼ਾ ਆ ਉਹ ਵੀ ਮੁਕੰਮਲ ਕੀਤੀ, ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ ਕਿਉਂਕਿ ਉਹਨਾਂ ਨੇ ਗੁਰੂ ਸਾਹਿਬਾਨਾਂ ਦੇ ਬਰਾਬਰ ਜਿਹੜੇ ਸ਼ਬਦ ਆ ਉਹ ਨਿਤਿਸ਼ ਕੁਮਾਰ ਹੋਰਾਂ ਦੇ ਲਈ ਵਰਤੇ ਸੀਗੇ। ਸੋ ਇਸ ਘਟਨਾ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਜਿਹੜਾ ਇਹ ਨੀਲਧਾਰੀ ਸੰਪਰਦਾਇ ਕੁਰਕਸ਼ੇਤਰ ਦੇ ਲਾਗੇ ਇੱਕ ਬੜੀ ਹੋਈ ਸੰਪਰਦਾਇ ਆ ਜਿਹੜੀ ਕਿ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਬਾਬਾ ਜੀ ਪਹਿਲਾਂ ਸੀਗੇ ਜੀ ਹਰਨਾਮ ਸਿੰਘ, ਤਾਂ ਉਹ ਉਹਨਾਂ ਨੂੰ ਕਿਲੇ ਵਾਲੇ ਵੀ ਕਹਿ ਜਾਂਦੇ ਸੀ, ਪਾਕਿਸਤਾਨ ਚ ਕਿਲੇ ਵਾਲੇ ਸੀ ਤੇ ਉਹ ਆਏ ਸੀ ਇੱਧਰ। ਤੇ ਉਦੋਂ ਬਾਅਦ ਜਿਹੜਾ ਇਹਨਾਂ ਨੇ ਜਿਹੜਾ ਨੀਲ ਤੋਂ ਇਹਨਾਂ ਨੇ ਜਿਹੜਾ ਮੀਨਸ ਜਾਣੀ ਕਿ ਆਪਾਂ ਤਾਂ ਬਲੂ ਲਾਉਣੇ ਆ ਜਾਂ ਪਰ ਇਹ ਨੀਲਧਾਰੀ ਨੂੰ ਇਹ ਕਹਿੰਦੇ ਇਹ ਪੰਜਾਬੀ ਜੇ ਕਹੀਏ ਤਾਂ ਇਹ ਧਨ ਧਨ ਮੰਦ ਧਨ ਕਹਿੰਦੇ ਆ ਵੀ ਧਨ ਧਨ ਜਾ ਕਹਿ ਸਕਦੇ ਆ। ਤੇ ਉਹ ਜ਼ਿਆਦਾਤਰ ਇਹ ਨੀਲੇ ਕੱਪੜੇ ਪਾਉਂਦੇ ਆ, ਨੀਲੇ ਜਿਹੜੀਆਂ ਡਰੈਸਿਸ ਧਾਰਦੇ ਆ, ਤਾਂ ਕਰਕੇ ਉਦੋਂ ਬਾਅਦ ਫਿਰ ਉਹ ਜਿਹੜੀ ਨੀਲੀ ਪੱਕ ਕਰਕੇ ਨੀਲਧਾਰੀ ਹੋ ਗਏ। ਪਰ ਇਹਨਾਂ ਨੇ ਇਹਨੇ ਜਿਹੜੀ ਆਪਦੀ ਇੱਕ ਮਰਿਆਦਾ ਸ਼ੁਰੂ ਕਰ ਲਈ ਜਾਂ ਆਪਦਾ ਜਿਹੜਾ ਇੱਕ ਵੱਖਰਾ ਪੰਥ ਚਲਾਉਣ ਦੀਆਂ ਜਿਹੜੀਆਂ ਗੱਲਾਂ ਕੋਸ਼ਿਸ਼ ਕਰਦੇ ਆ ਤੇ ਉਹ ਉਹਨਾਂ ਕਰਕੇ ਜਿਹੜੀ ਹਿਸਟਰੀ ਤਾਂ ਇਹ ਆਪਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜਦੇ ਆ ਕਿਵੇਂ ਨਾ ਕਿਵੇਂ ਰੂਪ ਦੇ ਵਿੱਚ। ਪਰ ਜਦੋਂ ਬੰਦੇ ਪਾਵਰ ਚ ਆਉਂਦੇ ਜਾਂਦੇ ਆ ਤੇ ਬੰਦਰ ਆਉਂਦੇ ਆਉਂਦੇ ਉਹਨੂੰ ਵੱਖਰੀ ਜਿਹੜੀ ਆਪਦੀ ਰਹਿਤ ਮਰਿਆਦਾ ਉਹਨਾਂ ਨੇ ਚਲਾ ਲਈ ਆ। ਸੋ ਇਹ ਵੱਖਰੀ ਰਹਿਤ ਮਰਿਆਦਾ ਦੇ ਵਿੱਚ ਜਿਹੜੇ ਇਹਨਾਂ ਨੂੰ ਪੜੋਂਗੇ ਤਾਂ ਬੜੀਆਂ ਹਾਸੋਹੀਣੀਆਂ ਜਿਹੀਆਂ ਗੱਲਾਂ ਤੇ ਮੈਨੂੰ ਨੀ ਲੱਗਦਾ ਵੀ ਉਹ ਗੱਲਾਂ ਸਾਨੂੰ ਸਿੱਖ ਕੌਮ ਦੇ ਵਿੱਚ ਜ਼ਰੂਰੀ ਨੇ। ਤੇ ਪਰ ਹੈਰਾਨੀ ਇਸ ਗੱਲ ਦੀ ਆਉਂਦੀ ਆ ਵੀ ਅਕਾਲ ਤਖ਼ਤ ਸਾਹਿਬ ਤੋਂ ਦੀ ਛਤਰ ਛਾਇਆ ਹੇਠ ਇਹੋ ਜਿਹੀਆਂ ਚੀਜ਼ਾਂ ਚੱਲ ਰਹੀਆਂ, ਇਹੋ ਜਿਹੀਆਂ ਚੀਜ਼ਾਂ ਆਲਰੇਡੀ ਜਿਹੜਾ ਹੁੰਦਾ ਸੀ ਤੇ ਫਿਰ ਹੌਲੀ ਹੌਲੀ ਜਦੋਂ ਇਹ ਵੱਧਦੀਆਂ ਜਾਂਦੀਆਂ ਤੇ ਵੱਧ ਕੇ ਇੱਕ ਭਿਆਨਕ ਰੂਪ ਧਾਰਨ ਕਰ ਜਾਂਦੀਆਂ, ਉਦੋਂ ਬਾਅਦ ਅਸੀਂ ਐਕਸ਼ਨ ਚ ਆਉਣੇ ਆ। ਸੋ ਇਹ ਕਿਉਂ ਕਿਉਂ ਨੀ ਅਸੀਂ ਪਹਿਲਾਂ ਹੀ ਰੋਕਦੇ ਇਹੋ ਜਿਹੀਆਂ ਚੀਜ਼ਾਂ ਜਦੋਂ ਸਾਨੂੰ ਪਤਾ ਵੀ ਸਾਨੂੰ ਬਾਬੇ ਨਾਨਕ ਨੇ ਇੱਕ ਦੀ ਗੱਲ ਕੀਤੀ, ਬਾਬੇ ਨਾਨਕ ਨੇ ਇੱਕ ਦਾ ਪੰਥ ਦੀ ਗੱਲ ਕੀਤੀ, ਇੱਕ ਸਿੱਖ ਕੌਮ ਚਲਾਈ, ਤਾਂ ਫਿਰ ਉਦੋਂ ਬਾਅਦ ਜਥੇਬੰਦੀਆਂ ਤੇ ਸੰਪਰਦਾਇਆਂ ਕਿਉਂ? ਜੇ ਜਥੇਬੰਦੀ ਜਾਂ ਸੰਪਰਦਾਇਆਂ ਵੀ ਬਣ ਗਈਆਂ ਤਾਂ ਉਹਨਾਂ ਦੇ ਕਾਨੂੰਨ ਤੇ ਸੰਵਿਧਾਨ ਕਿਉਂ ਅੱਡੋ ਅੱਡ ਕਿਉਂ? ਉਹਨਾਂ ਦੇ ਕਾਨੂੰਨ ਤੇ ਸੰਵਿਧਾਨ ਸਿੱਖੀ ਦੇ ਜਿਹੜਾ ਮੇਨ ਫਲਸਫਾ ਉਹ ਕਿਉਂ ਨੀ? ਬਾਰ ਬਾਰ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਰੌਲਾ ਪਾਉਣਾ ਪੈਂਦਾ, ਪਰ ਨਹੀਂ ਅਸੀਂ ਇਹ ਚ ਕੁਛ ਖਾਸ ਨੀ ਕਰ ਸਕਦੇ ਕਿਉਂਕਿ ਪ੍ਰੋਬਲਮ ਤਾਂ ਇੱਥੇ ਆਉਂਦੀ ਆ ਵੀ ਇਹਦੇ ਚ ਨਾ ਵੋਟਾਂ ਦੀ ਰਾਜਨੀਤੀ ਆ ਜਾਂਦੀ ਆ। ਇਹ ਲੋਕ ਮਗਰ ਬੰਦੇ ਲਾ ਲੈਂਦੇ ਆ, ਬੰਦਿਆਂ ਦਾ ਇਕੱਠਾ ਫਿਰ ਲੀਡਰਾਂ ਨੂੰ ਭਰਮਾਉਂਦਾ ਤੇ ਫਿਰ ਲੀਡਰਾਂ ਦੀ ਛਤਰ ਛਾਇਆ ਇਹਨਾਂ ਤੇ ਹੋ ਜਾਂਦੀ।
ਬਿਲਕੁਲ ਬਿਲਕੁਲ ਬ੍ਰਾਟ ਸਾਹਿਬ, ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿਉਂਕਿ ਇਹੋ ਜਿਹੇ ਲੋਕਾਂ ਨੂੰ ਮੁੱਖ ਧਾਰਾ ਦੇ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਔਰ ਜਦੋਂ ਮੁੱਖ ਧਾਰਾ ਸ਼ਾਮਿਲ ਕਰ ਲਿਆ ਜਾਂਦਾ ਔਰ ਇਹ ਜਾਣਦਿਆਂ ਹੋਇਆਂ ਵੀ ਕਿ ਬਹੁਤ ਸਾਰੀਆਂ ਬੱਜਰ ਗਲਤੀਆਂ ਜਿਹੜੀਆਂ ਉਹ ਆਏ ਦਿਨ ਕਰਦੇ ਰਹਿੰਦੇ ਆ। ਸੋ ਸਿੱਖ ਇਤਿਹਾਸ ਦੇ ਬਾਰੇ ਵੀ ਗਲਤ ਬੋਲਣ ਦਾ ਇਲਜ਼ਾਮ ਜਿਹੜਾ ਉਹ ਇਹਨਾਂ ਦੇ ਉੱਤੇ ਲੱਗਦਾ ਰਿਹਾ ਹੈ ਔਰ ਇਹੋ ਜਿਹੇ ਜਿਹੜੇ ਨਵੇਂ ਤਰ੍ਹਾਂ ਦੇ ਕਰਮ ਕਾਂਡ ਆ ਜਿਹੜੇ ਉਹ ਵੀ ਇਹ ਆਏ ਦਿਨ ਕਰਦੇ ਆ ਔਰ ਕਿਤੇ ਨਾ ਕਿਤੇ ਬਿਲਕੁਲ ਤੁਸੀਂ ਜਿਵੇਂ ਕਿਹਾ ਕਿ ਵੋਟਾਂ ਦੀ ਜਿਹੜੀ ਰਾਜਨੀਤੀ ਉਹ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੀ ਆ, ਹਨਾ। ਸੋ ਅਗਲੀਆਂ ਖਬਰਾਂ ਵੱਲ ਵੱਧਦੇ ਆ ਬਰਾੜ ਸਾਹਿਬ। ਅਗਲੀ ਖਬਰ ਜਿਹੜੀ ਹੈ ਜੀ ਉਹ ਆ ਰਹੀ ਹੈ ਕਿ ਮੁਹੰਮਦ ਮੁਸਤਫਾ ਪੰਜਾਬ ਦੇ ਨਵੇਂ DGP ਹੋ ਸਕਦੇ ਆ ਕਿਉਂਕਿ ਤਿੰਨ ਸੂਚੀਆਂ ਚੋਂ UPSC ਨੇ ਸਰਕਾਰ ਨੂੰ ਤਿੰਨ ਨਾਮ ਜਿਹੜੇ ਆ ਹੁਣ ਤੱਕ ਭੇਜੇ ਆ ਔਰ ਇਹਨਾਂ ਤਿੰਨਾਂ ਨਾਵਾਂ ਦੇ ਵਿੱਚੋਂ ਜਿਹੜਾ ਪ੍ਰਭਾਵਸ਼ਾਲੀ ਨਾਮ ਮੁਹੰਮਦ ਮੁਸਤਫਾ ਦਾ ਦੱਸਿਆ ਜਾ ਰਿਹਾ ਪਰ ਸੁਲਤਾਨਾ ਬੇਗਮ ਉਹਨਾਂ ਦੇ ਪਤਨੀ ਆ ਜਿਹੜੇ ਕਿ ਪਹਿਲਾਂ ਹੀ ਸਿਆਸਤ ਦੇ ਵਿੱਚ ਨੇ, ਹੋ ਸਕਦਾ ਕਿ ਉਹਨਾਂ ਦੇ ਕਾਰਨ ਕੋਈ ਅੜਿੱਕਾ ਜਿਹੜਾ ਆ ਉਹ ਆ ਸਕਦਾ ਆ ਇਹਨਾਂ ਦੇ DGP ਬਣਨ ਦੇ ਵਿੱਚ, ਪਰ ਫਿਲਹਾਲ ਜਿਹੜਾ ਇਹਨਾਂ ਦਾ ਨਾਮ ਆ ਉਹ ਸਭ ਤੋਂ ਪ੍ਰਮੁੱਖ ਦੱਸਿਆ ਜਾ ਰਿਹਾ।
ਬਿਲਕੁਲ ਜੀ, ਮੁਹੰਮਦ ਮੁਸਤਫਾ ਇੱਕ ਉਹ ਆਫਿਸਰ ਆ ਜਿਹੜਾ ਸਦਾ ਚਰਚਾ ਚ ਰਹਿਣਾ ਪਸੰਦ ਕਰਦਾ ਤੇ ਚਰਚਾ ਚ ਰਿਹਾ, ਹੁਣ ਤੱਕ ਚਰਚਾ ਚ ਰਿਹਾ ਤੇ ਸਿੱਧੇ ਰੂਪ ਚ ਮੈਂ ਹੁਣ ਤੱਕ ਜੇ ਇੱਕ ਚੀਜ਼ ਮੈਂ ਕਾਫੀ ਨੇੜੇ ਤੋਂ ਰਾਜਨੀਤੀ ਦੇਖੀ ਆ ਪੰਜਾਬ ਦੀ, ਤੇ ਜੇ ਮੈਂ ਇੱਕ ਆਫਿਸਰ ਨੂੰ ਸਿੱਧੇ ਰੂਪ ਚ ਕਿਸੇ ਨਾ ਕਿਸੇ ਪਾਰਟੀ ਲਈ ਕੰਮ ਕਰਦੇ ਜਾਂ ਡਾਇਰੈਕਟਲੀ ਪਾਰਟੀ ਲਈ ਕੰਮ ਕਰਦੇ ਦੇਖਿਆ ਤਾਂ ਉਹ ਮੁਹੰਮਦ ਮੁਸਤਫਾ ਜੀ। ਉਹ ਸ਼ੁਰੂ ਤੋਂ ਪਹਿਲੇ ਦਿਨ ਤੋਂ ਜਿਹੜਾ ਕਾਂਗਰਸ ਨਾਲ ਹਿੱਕ ਠੋਕ ਕੇ ਜੁੜੇ ਹੋਏ ਆ ਤੇ ਹਿੱਕ ਠੋਕ ਕੇ ਉਹ ਕਾਂਗਰਸ ਦੀ ਸਪੋਰਟ ਕੀਤੀ ਆ ਉਹਨੇ ਹਰ ਟਾਈਮ, ਤੇ ਉਹਦਾ ਜਿਹੜਾ ਉਹਨਾਂ ਨੂੰ ਜਿਹੜਾ ਜਿਹੜੀ ਆਵਾਜ਼ ਜੇ ਕਹੀਏ ਉਹਨਾਂ ਨੂੰ ਜਿਹੜਾ ਗਿਫਟ ਮਿਲਿਆ ਜਾਂ ਉਹਨਾਂ ਨੂੰ ਬੈਨੀਫਿਟ ਮਿਲਿਆ ਉਹ ਮਿਲਿਆ ਜੀ ਉਹਨਾਂ ਦੀ ਪਤਨੀ ਨੂੰ ਟਿਕਟ ਮਿਲੀ ਕਾਂਗਰਸ ਤੋਂ, ਫੇਰ ਉਹ ਮਿਨਿਸਟਰ ਬਣੇ। ਅੱਜ ਕੱਲ ਉਹਨਾਂ ਦੀ ਪਤਨੀ ਜਿਹੜੀ ਉਹ ਮਿਨਿਸਟਰ ਆ ਜੀ ਅਮਰਿੰਦਰ ਸਿੰਘ ਗੌਰਮੈਂਟ ਦੇ ਵਿੱਚ। ਸੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਜਾਂਦੀ ਆ ਵੀ ਸਿਆਸਤ ਦੇ ਵਿੱਚ ਬਿਊਰੋਕਰੇਸੀ ਦਾ ਇਸ ਢੰਗ ਨਾਲ ਇਨਵੋਲਵ ਹੋਣਾ ਕਿੱਥੋਂ ਤੱਕ ਜਾਇਜ਼ ਆ। ਪਰ ਜੇ ਪਰਸਨਲ ਪੱਧਰ ਤੇ ਜਿੰਨਾ ਕ ਮੈਂ ਜਾਣਦਾ ਤਾਂ ਉਹ ਹੈ ਧਾਕੜ ਅਫਸਰ। ਉਹ ਉਹਨੇ ਹੁਣ ਤੱਕ ਹਿੱਕ ਦੇ ਜ਼ੋਰ ਨਾਲ ਅਫਸਰੀ ਕੀਤੀ ਹੈ ਜਿੱਥੇ ਜਿੱਥੇ ਵੀ ਉਹਨਾਂ ਦੀ ਡਿਊਟੀ ਲੱਗੀ ਆ, ਤੇ ਚਾਹੇ ਉਹ ਚਰਚਾ ਚ ਰਹਿਣ ਦੇ ਸ਼ੌਕੀਨ ਹੋਣ ਕਰਕੇ ਉਹਨਾਂ ਨੇ ਆਪਦੀ ਹਿੱਕ ਦਾ ਜ਼ੋਰ ਦਿਖਾਇਆ, ਭਾਵੇਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਹੈ ਵੱਖਰੀ ਗੱਲ ਆ। ਹੁਣ ਗੱਲ ਇਹ ਆ ਜਾਂਦੀ ਹੈ ਵੀ ਜਿਹੜੇ ਉਹਨਾਂ ਦੀ ਸੀਨੀਓਰਿਟੀ ਆ, ਸੀਨੀਓਰਿਟੀ ਚ ਤਾਂ ਉਹਨਾਂ ਤੋਂ ਅੱਗੇ ਸਹਿਮਤ ਗੋਇਲ ਬੈਠੇ ਆ, ਪਰ ਉਹਨਾਂ ਦੇ ਮਾਮਲੇ ਚ ਇੱਕ ਗੱਲ ਜਿਹੜੀ ਉਹਨਾਂ ਦੇ ਹੱਕ ਚ ਨਹੀਂ ਜਾ ਰਹੀ ਸਹਿਮਤ ਗੋਲ ਦੇ, ਉਹ ਇਹ ਆ ਜੀ ਵੀ ਪਿੱਛੇ ਜੇ ਕਾਨੂੰਨ ਬਣ ਗਿਆ ਸੀ ਵੀ ਜੇ ਕਿਸੇ ਬੰਦੇ ਦੀ ਰਿਟਾਇਰਮੈਂਟ ਚ 2 ਸਾਲ ਤੋਂ ਘੱਟ ਰਹਿ ਗਏ ਤਾਂ ਉਹ ਬੰਦਾ ਡੀਜੀਪੀ ਦੀ ਅਹੁਦੇ ਤੇ ਨਹੀਂ ਬੈਠ ਸਕਦਾ, ਤੇ ਸਹਿਮਤ ਗੋਲ ਦੇ ਜਿਹੜਾ ਇਸ ਟਾਈਮ ਆ ਜਿਹੜੇ ਉਹ 2 ਸਾਲਾਂ ਤੋਂ ਘੱਟ ਸਮਾਂ ਉਹਨਾਂ ਦਾ ਰਹਿ ਗਿਆ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਮੁਹੰਮਦ ਮੁਸਤਫਾ ਦਾ ਜਿਹੜਾ ਰਸਤਾ ਉਹ ਖੁੱਲ ਗਿਆ ਸਾਰੇ ਦਾ ਸਾਰਾ
ਜੀ। ਜੀ ਬਰਾੜ ਸਾਹਿਬ, ਮੈਨੂੰ ਲੱਗਦਾ ਕਿ ਬਰਾੜ ਸਾਹਿਬ ਦੇ ਨਾਲ ਜਿਹੜਾ ਸਾਡਾ ਕਨੈਕਸ਼ਨ ਆ ਉਹ ਕੱਟਿਆ ਗਿਆ ਆ। ਸੋ ਖਬਰਾਂ ਦੇ ਵਿੱਚ ਕੁਝ ਹੋਰ ਖਬਰਾਂ ਜਿਹੜੀਆਂ ਉਹ ਲਾਵਾਂਗੇ। ਅਗਲੀ ਖਬਰ ਜਿਹੜੀ ਮੈਂ ਲਈ ਹੈ ਜੀ ਉਹ ਹੈ ਸੜਕ ਹਾਦਸਿਆਂ ਚ ਲੋਕਾਂ ਦੀ ਮਦਦ ਕਰਨ ਵਾਲਿਆਂ ਨੂੰ ਪਰੇਸ਼ਾਨ ਕਰਨ ਵਾਲੇ ਹਸਪਤਾਲਾਂ ਤੇ ਪੁਲਿਸ ਵਾਲਿਆਂ ਦੀ ਨਿਗਰਾਨੀ ਜਿਹੜੀ ਆ ਹੁਣ ਲੀਗਲ ਸਰਵਿਸਿਜ਼ ਅਥਾਰਟੀ ਕਰੇਗੀ। ਸੋ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਦੋਸਤੋ ਕਿ ਸੜਕ ਸੁਰੱਖਿਆ ਨੂੰ ਲੈ ਕੇ ਅਸੀਂ ਬਹੁਤ ਜ਼ਿਆਦਾ ਅਵੇਸਲੇ ਆ, ਹਨਾ। ਸੋ ਸੜਕ ਦੇ ਉੱਤੇ ਜਿਹੜੀਆਂ ਦੁਰਘਟਨਾਵਾਂ ਵਾਪਰਦੀਆਂ ਆ ਉਹਨਾਂ ਨੂੰ ਬਚਾਓ ਜਾਂ ਉਹਨਾਂ ਲੋਕਾਂ ਨੂੰ ਬਚਾਉਣ ਦੇ ਲਈ ਜਿਹੜੇ ਲੋਕ ਮਦਦਗਾਰ ਸਾਬਤ ਹੁੰਦੇ ਆ ਉਹਨਾਂ ਨੂੰ ਬਹੁਤ ਤੰਗ ਜਾਂ ਪਰੇਸ਼ਾਨ ਕੀਤਾ ਜਾਂਦਾ, ਕਈ ਵਾਰ ਹਸਪਤਾਲ ਦੇ ਕਰਮਚਾਰੀਆਂ ਵੱਲੋਂ, ਕਈ ਵਾਰ ਪੁਲਿਸ ਵਾਲਿਆਂ ਵੱਲੋਂ। ਸੋ ਇਹਦੇ ਵਿੱਚ ਸੁਧਾਰ ਕਰਨ ਦੇ ਲਈ ਸੜਕ ਸੁਰੱਖਿਆ ਹਫ਼ਤੇ ਦੀ ਜਿਹੜੀ ਸ਼ੁਰੂਆਤ ਆ ਉਹ ਇੱਕ ਚੰਗੀ ਖ਼ਬਰ ਦੇ ਨਾਲ ਕੀਤੀ ਗਈ ਆ। ਦੱਸਿਆ ਜਾ ਰਿਹਾ ਕਿ ਹੁਣ ਸੜਕ ਹਾਦਸੇ ਚ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਹਸਪਤਾਲਾਂ ਤੇ ਪੁਲਿਸ ਵਾਲਿਆਂ ਦੀ ਹੁਣ ਖੈਰ ਨਹੀਂ ਆ, ਕਿਉਂਕਿ ਇਸ ਦੀ ਨਿਗਰਾਨੀ ਲੀਗਲ ਸਰਵਿਸਿਜ਼ ਅਥਾਰਟੀ ਕਰੇਗੀ ਤੇ ਹਾਦਸੇ ਚ ਜਾਣ ਵਾਲੀਆਂ ਕੀਮਤੀ ਜ਼ਿੰਦਗੀਆਂ ਨੂੰ ਬਚਾਉਣ ਲਈ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਨੇ ਇਹ ਫੈਸਲਾ ਕੀਤਾ, ਜਿਸ ਵਿੱਚ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਗਵਾਈ ਹੇਠ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਦੇ ਸੈਕਟਰੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਇਸ ਨੂੰ ਲਾਗੂ ਕਰਵਾਉਣਗੇ। ਭਾਵ ਕਿ ਕਿਧਰੇ ਵੀ ਹਸਪਤਾਲ ਜਾਂ ਪੁਲਿਸ ਮੁਲਾਜ਼ਮ ਅਜਿਹੇ ਕੇਸਾਂ ਚ ਜੇਕਰ ਮੁਸ਼ਕਲ ਖੜੀ ਕਰਦੇ ਆ ਤਾਂ ਉਹਨਾਂ ਖਿਲਾਫ਼ ਅਥਾਰਟੀ ਕੋਲ ਸ਼ਿਕਾਇਤ ਵੀ ਭੇਜੀ ਜਾ ਸਕੇਗੀ। ਹਾਲੇ ਤੱਕ ਅਜਿਹੇ ਨਿਯਮ ਜਿਹੜੇ ਸੀ ਉਹ ਸਿਹਤ ਮਹਿਕਮੇ ਤੇ ਪੁਲਿਸ ਅਧਿਕਾਰੀਆਂ ਦੇ ਰਹਿਮ ਤੇ ਚੱਲ ਰਹੇ ਸਨ, ਜਿਸ ਚ ਇਸ ਦਾ ਨਤੀਜਾ ਜਿਹੜਾ ਉਹ ਸਿਫ਼ਰ ਰਿਹਾ ਸੀ। ਸੋ ਵਿਸ਼ਵ ਸਿਹਤ ਸੰਗਠਨ ਮੁਤਾਬਕ ਦਿਲ ਜਾਂ ਸਿਰ ਤੇ ਸੱਟ ਲੱਗਣ ਤੇ ਪਹਿਲੇ 15 ਮਿੰਟਾਂ ਚ 50% ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਜਾਂਦੀ ਹੈ, ਪਰ ਬਾਕੀ ਜ਼ਖਮੀਆਂ ਨੂੰ ਹਾਦਸੇ ਤੋਂ ਪਹਿਲਾਂ 1 ਘੰਟੇ ਯਾਨੀ ਗੋਲਡਨ ਆਵਰ ਦੇ ਵਿੱਚ ਬੇਸਿਕ ਲਾਈਫ ਸਪੋਰਟ ਸਿਸਟਮ ਦੇ ਨਾਲ ਬਚਾਇਆ ਜਾ ਸਕਦਾ ਹੈ ਤੇ ਇਹ ਤਾਂ ਹੀ ਸੰਭਵ ਹੋ ਸਕਦਾ ਜਦੋਂ ਗੋਲਡਨ ਆਵਰ ਚ ਜ਼ਖਮੀ ਹਸਪਤਾਲ ਤੱਕ ਪਹੁੰਚ ਸਕਣ। ਸੋ ਇਸ ਲਈ ਸਭ ਤੋਂ ਵੱਡਾ ਜ਼ਰੀਆ ਉਹ ਲੋਕ ਹੁੰਦੇ ਆ ਜੋ ਹਾਦਸੇ ਟਾਈਮ ਉੱਥੇ ਮੌਜੂਦ ਹੁੰਦੇ ਆ, ਤੇ ਸਮੱਸਿਆ ਇਹ ਆਉਂਦੀ ਹੈ ਕਿ ਜਦੋਂ ਕੋਈ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਂਦਾ ਆ ਤੇ ਉੱਥੇ ਉਹਨਾਂ ਨੂੰ ਪਰਚੀ ਕੱਟਣ, ਪੈਸੇ ਜਮ੍ਹਾਂ ਕਰਾਉਣ ਤੇ ਪੁਲਿਸ ਆਉਣ ਤੱਕ ਰੋਕਿਆ ਵੀ ਜਾਂਦਾ ਆ, ਹਨਾ। ਫਿਰ ਪੁਲਿਸ ਉਕਤ ਵਿਅਕਤੀ ਨੂੰ ਜਾਂਚ ਦੇ ਨਾਂ ਤੇ ਪਰੇਸ਼ਾਨ ਕਰਦੀ ਆ। ਸੋ ਉਸ ਸਮੇਂ ਦੇ ਵਿੱਚ ਜਦੋਂ ਬਚਾ ਸਕਦੇ ਹੁੰਦੇ ਆ ਉਸ ਸਮੇਂ ਦੇ ਵਿੱਚ ਇਹੋ ਜਿਹੀਆਂ ਕਾਰਵਾਈਆਂ ਦੇ ਵਿੱਚ ਉਲਝੇ ਹੋਏ ਉਹ ਮੌਤ ਦੇ ਸ਼ਿਕਾਰ ਹੋ ਜਾਂਦੇ ਆ। ਸੋ ਇੱਕ ਬਹੁਤ ਵਧੀਆ ਸਟੈਪ, ਇੱਕ ਬਹੁਤ ਵਧੀਆ ਕਦਮ ਦੱਸਿਆ ਜਾ ਸਕਦਾ ਹੈ ਲੀਗਲ ਸਰਵਿਸਿਜ਼ ਅਥਾਰਟੀ ਦਾ ਜਿਹੜਾ ਇਹ ਕਦਮ ਹੈ। ਸੋ ਉਮੀਦ ਕਰਦੇ ਹਾਂ ਜੀ ਕਿ ਇਹ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਹੋਵੇਗਾ। ਸੋ ਬਰਾੜ ਸਾਹਿਬ ਇਸ ਵੇਲੇ ਸਾਡੇ ਨਾਲ ਕਨੈਕਸ਼ਨ ਦੇ ਵਿੱਚ ਨਹੀਂ ਜੁੜ ਪਾ ਰਹੇ, ਕਿਸੇ ਤਰ੍ਹਾਂ ਨੈਟਵਰਕ ਦੀ ਜਿਹੜੀ ਪ੍ਰੋਬਲਮ ਆ ਉਹ ਆਈ ਹੈ। ਸੋ ਅਸੀਂ ਖਬਰਾਂ ਦਾ ਜਿਹੜਾ ਇਹ ਸਿਲਸਿਲਾ ਆ ਉਹ ਖਤਮ ਕਰਦੇ ਹਾਂ। ਆਖਰੀ ਖਬਰ ਜਿਹੜੀ ਆ ਉਹ ਲੈਂਦੇ ਹਾਂ ਕਿ ਲਗਾਤਾਰ ਹਾਰਾਂ ਤੋਂ ਬਾਅਦ ਆਸਟ੍ਰੇਲੀਆ ਨੇ ਜਿਹੜੀ ਲੜੀ ਆ ਜੀ ਸ਼੍ਰੀਲੰਕਾ ਦੇ ਖਿਲਾਫ ਜਿਹੜੀ ਕ੍ਰਿਕਟ ਮੈਚਾਂ ਦੀ ਲੜੀ ਆ ਉਹ ਆਖਿਰ ਜਿੱਤ ਲਈ ਆ। ਪਿਛਲੇ ਕਾਫੀ ਮੈਚਾਂ ਦੇ ਵਿੱਚ ਲਗਾਤਾਰ ਜਿਹੜੀਆਂ ਹਾਰਾਂ ਮਿਲ ਰਹੀਆਂ ਸੀਗੀਆਂ, ਪਰ ਹੁਣ ਇਹ ਸ਼੍ਰੀਲੰਕਾ ਦੇ ਖਿਲਾਫ ਜਿਹੜੀ ਲੜੀ ਜਿੱਤੀ ਆ ਉਸ ਦੇ ਨਾਲ ਇੱਕ ਵਾਰ ਫਿਰ ਜਿਹੜੀ ਆਸਟ੍ਰੇਲੀਅਨ ਟੀਮ ਆ ਉਹਦੇ ਜਿਹੜੇ ਹੌਸਲੇ ਆ ਉਹ ਬੁਲੰਦ ਹੋਏ ਆ। ਸੋ ਲਓ ਜੀ, ਇਹ ਸੀ ਖਬਰਾਂ ਦਾ ਸਿਲਸਿਲਾ ਤੇ ਖਬਰਾਂ ਦੇ ਸਿਲਸਿਲੇ ਤੋਂ ਬਾਅਦ ਸਮਾਂ ਜਿਹੜਾ ਉਹ ਬ੍ਰੇਕ ਦਾ ਹੋ ਗਿਆ। ਸੋ ਸਾਡੇ ਕੁਝ ਇਸ਼ਤਿਹਾਰ ਸਾਡੇ ਆਪਣੇ ਸਪੌਂਸਰਸ ਦੇ ਸਾਡੇ ਸਹਿਯੋਗੀਆਂ ਦੇ ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰਦੇ ਨੇ, ਉਹਨਾਂ ਦੇ ਇਸ਼ਤਿਹਾਰ ਇਸ ਵਕਫੇ ਦੌਰਾਨ ਸੁਣਾਂਗੇ। ਤੇ ਉਸ ਤੋਂ ਵੀ ਪਹਿਲਾਂ ਸਾਡੇ ਨਾਲ ਸਾਡੀ ਬਹੁਤ ਹੀ ਪਿਆਰੀ ਭੈਣ ਕੁਲਦੀਪ ਕੌਰ ਵੀ ਜੁੜ ਚੁੱਕੇ ਨੇ, ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਸਾਰੇ ਹੀ ਹਰਮਨ ਪਰਿਵਾਰ ਨੂੰ ਕਹਿੰਦੇ ਤੇ ਆਸ ਹੈ, ਅਰਦਾਸ ਹੈ ਕਿ ਸਾਰੇ ਚੜ੍ਹਦੀ ਕਲਾ ਚ ਹੋਵੋਗੇ। ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਗੁਰਫਤਿਹ ਤੁਹਾਨੂੰ, ਤੇ ਬਿਲਕੁਲ ਜੀ ਅਸੀਂ ਤੁਹਾਡੀ ਵੀ ਚੜ੍ਹਦੀ ਕਲਾ ਦੀ ਹੀ ਅਰਦਾਸ ਕਰਦੇ ਹਾਂ। ਰੱਬ ਜੀ ਮਿਹਰ ਕਰਨ ਕੇ ਪਰਿਵਾਰ ਕਹਿੰਦੇ ਹੋਰ ਤਰੱਕੀਆਂ ਕਰੇ। ਮਿੰਟੂ ਬਰਾੜ ਭਾਜੀ ਸਵਾਗਤ ਹੈ ਵਾਪਸ, ਖੁਸ਼ੀਆਂ ਦੇ ਪਲ ਮਾਣ ਪਰਤਿਆਂ ਦਾ। ਬਰਾੜ ਸਾਹਿਬ ਜਾ ਚੁੱਕੀ ਹੈ, ਪਰ ਉਹਨਾਂ ਦਾ ਤੁਹਾਡਾ ਸੁਨੇਹਾ ਉਹਨਾਂ ਤੱਕ ਜ਼ਰੂਰ ਪਹੁੰਚਦਾ ਹੋ ਗਿਆ ਜੀ। ਬਹੁਤ ਬਹੁਤ ਵਧਾਈਆਂ, ਸਾਡੀ ਕਹਿੰਦੇ ਪੀਪੀ ਨਹੀਂ ਮਿਲੀ ਅਜੇ, ਬਿਲਕੁਲ ਤੁਹਾਡਾ ਸੁਨੇਹਾ ਪਹੁੰਚਦਾ ਹੋ ਗਿਆ, ਸੋ ਪੀਪੀ ਜਿਹੜੀ ਪਹੁੰਚਾਉਣ ਦੀ ਜ਼ਿੰਮੇਵਾਰੀ ਹੁਣ ਬਰਾੜ ਸਾਹਿਬ ਦੀ ਹੈ। ਕੁਲਦੀਪ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸ਼ਿਰਕਤ ਕੀਤੀ ਹੈ ਪ੍ਰੋਗਰਾਮ ਦੇ ਵਿੱਚ, ਆਉਣਾ ਕੀਤਾ ਆ, ਤੇ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ। ਇੱਕ ਇਸ਼ਤਿਹਾਰ ਜਾਂ ਇੱਕ ਵਕਫਾ ਜਿਹੜਾ ਕਮਰਸ਼ੀਅਲ ਬ੍ਰੇਕ ਦਾ, ਉਹ ਆਪਾਂ ਲੈਂਦੇ ਹਾਂ ਤੇ ਬਹੁਤ ਜਲਦੀ ਆਉਂਦੇ ਹਾਂ ਵਾਪਸ ਆਪਣੇ ਅਗਲੇ ਸਿਲਸਿਲੇ ਨਾਲ। ਬਣੇ ਰਹੋ, ਜੁੜੇ ਰਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
Oh, changa prava. ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾਦਾ, ਨਾਲੇ ਇੰਨਾ ਪੈਸਾ ਕਮਾਈਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਇਹ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਰ ਵੈਬਸਾਈਟ ਆਲਸੋ www.draavtarsingh.com।
ਬਿਜ਼ਨਸ ਅਕਾਊਂਟਿੰਗ ਐਂਡ ਟੈਕਸੇਸ਼ਨ ਚ ਪ੍ਰੋਬਲਮ ਆ ਰਹੀ ਹੈ? ਤਾਂ ਟੈਨਸ਼ਨ ਨਾ ਲਓ, ਕਿਉਂਕਿ ਤੁਹਾਡੀ ਟੈਨਸ਼ਨ ਦਾ ਇੱਕੋ ਹੀ ਹੈ ਸੋਲੂਸ਼ਨ, KPG ਟੈਕਸੇਸ਼ਨ। ਅੱਜ ਹੀ ਵਿਜ਼ਿਟ ਕਰੋ ਸ਼ਾਪ ਨੰਬਰ 40, ਲੈਵਲ 1, 15-23 ਲੈਂਗੋਨ ਸਟ੍ਰੀਟ, ਡੈਨੀਨੋਗ, ਜਾਂ ਆਫਿਸ 107, ਲੈਵਲ 1, 21 ਐਲਗਰ ਰੋਡ, ਡੈਡੀਮਡ, 13-15 ਵੈਨਵਿਕ ਸਟ੍ਰੀਟ, ਜੀਲੋਂਗ, ਜਾਂ ਫਿਰ 37 ਇੰਟਰਲਿੰਕ ਡਰਾਈਵ, ਡਰੈਗੀਬਰਡ। ਫਾਰ ਮੋਰ ਇਨਫਾਰਮੇਸ਼ਨ ਕਾਲ 1300 KP ਟੈਕਸ ਔਰ ਲੌਗ ਔਨ ਟੂ kpgtaxation.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ 'ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨਸ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-02885903777 ਤੇ।
ਬੇਕਰੀ ਡੈਂਡੀਨੋਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਗ। ਫੋਨ 0425-888-856।
Friday Rush Motion Pictures, Shitij Chaudhary Films and Naresh Kathuria Films presents Uraeda.
Tu tank de naal meri ayan karke khade di photo vekhi hai ke nahi?
Dekhi hai.
Te hor tank da main tinde len janda si.
Starring the same Jassar, Neeru Bajwa, Gurpreet Kuggi and BN Sharma. Directed by Shitij Chaudhary. Movie releasing on 1st February 2019.
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਕਰਦੇ ਹਾਂ ਜੀ ਸਵਾਗਤ ਤੇ ਸਾਡੇ ਸੁਣਨ ਵਾਲਿਆਂ ਦਾ। ਸਾਡੇ ਸੁਣਨ ਵਾਲੇ ਜਿਹੜੇ ਕਿ ਪ੍ਰੋਗਰਾਮ ਦੀ ਖਾਸ ਰੌਣਕ ਬਣਦੇ ਨੇ, ਸੋ ਤੁਹਾਡੇ ਤੋਂ ਬਿਨਾਂ ਜਿਹੜਾ ਪ੍ਰੋਗਰਾਮ ਆ ਉਹ ਕਾਫੀ ਅਧੂਰਾ ਅਧੂਰਾ ਲੱਗਦਾ, ਤੇ ਤੁਹਾਡੀ ਹਾਜ਼ਰੀ ਜਿਹੜੀ ਉਹ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ। ਤੇ ਤੁਹਾਡੀ ਹਾਜ਼ਰੀ ਬਿਲਕੁਲ ਉਸੇ ਤਰ੍ਹਾਂ ਜ਼ਰੂਰੀ ਹੁੰਦੀ ਹੈ ਜਿਸ ਤਰ੍ਹਾਂ ਸਾਨੂੰ ਤੁਹਾਡੇ ਨਾਲ ਗੱਲਾਂ ਦਾ ਜਿਹੜਾ ਰਾਬਤਾ ਬਣਾਉਣਾ ਉਹ ਚੰਗਾ ਲੱਗਦਾ। ਸੋ ਗੱਲਾਂ ਦਾ ਜਿਹੜਾ ਆਦਾਨ ਪ੍ਰਦਾਨ ਆ ਨਾ ਉਹ ਹੁੰਦਾ ਰਹਿਣਾ ਚਾਹੀਦਾ, ਤੇ ਉਹ ਤਾਂ ਹੀ ਹੋ ਸਕਦਾ ਜੇਕਰ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਦੇ ਰਹਿੰਦੇ ਆ। ਸੋ ਤੁਹਾਡੇ ਸੁਨੇਹਿਆਂ ਦੀ ਉਡੀਕ ਸਾਨੂੰ ਹਮੇਸ਼ਾ ਰਹਿੰਦੀ ਹੈ ਪ੍ਰੋਗਰਾਮ ਦੌਰਾਨ। ਤੇ ਸਾਡੇ ਨਾਲ ਕੁਲਦੀਪ ਇੱਕ ਵਾਰ ਫਿਰ ਦੁਬਾਰਾ ਜੁੜੇ ਨੇ। ਭਾਜੀ ਨੂੰ ਕਹਿੰਦੇ ਪਤਾ ਸੀ ਹੁਣ ਪੀਪੀਆਂ ਬਣਾਉਣੀਆਂ ਪੈਣੀਆਂ, ਸਮੇਂ ਦੇ ਨਾਲ ਹੀ ਚਲੇ ਗਏ ਤਾਂ ਹੀ ਲੱਗਦਾ। ਬਿਲਕੁਲ ਜੀ, ਇਸ ਤਰ੍ਹਾਂ ਹੀ ਮੰਨ ਲੈਂਦੇ ਹਾਂ ਹਨਾ। ਤੇ ਵੈਸੇ ਨੈਟ ਨੇ ਸਾਥ ਨੀ ਦਿੱਤਾ ਅੱਜ ਬਰਾੜ ਸਾਹਿਬ ਦਾ, ਨਹੀਂ ਤਾਂ ਫਿਰ ਤੁਹਾਡੀਆਂ ਜਿਹੜੀਆਂ ਪੀਪੀਆਂ ਦਾ ਉਲਾਮਾ ਉਹ ਸਿੱਧਾ ਪਹੁੰਚ ਜਾਣਾ ਸੀਗਾ ਹਨਾ। ਵੈਸੇ ਪਹੁੰਚ ਹੁਣ ਵੀ ਗਿਆ ਹੋਣਾ ਕੁਲਦੀਪ, ਔਰ ਦੇਖਦੇ ਆ ਜੀ ਹੁਣ ਪੀਪੀਆਂ ਦਾ ਆਰਡਰ ਦਿੰਦੇ ਆ ਦੁਬਾਰਾ ਕਿ ਨਹੀਂ ਦਿੰਦੇ ਹਨਾ। ਤੁਸੀਂ ਆਪਣੀ ਉਡੀਕ ਜਾਰੀ ਰੱਖੋ ਤੇ ਆਪਾਂ ਗੱਲਾਂ ਬਾਤਾਂ ਜਾਰੀ ਰੱਖਦੇ ਹਾਂ। ਸੋ ਪ੍ਰੋਗਰਾਮ ਦੌਰਾਨ ਹੋਰ ਵੀ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਸ਼ਾਮਲ ਹੋ ਰਹੇ ਨੇ। ਰਾਜਨਦੀਪ ਸਿੰਘ ਕੈਨਬਰਾ ਤੋਂ ਸ਼ਾਮਲ ਹੋਏ ਸੀ, ਸੁਖਵਿੰਦਰ ਸੌਂਦ ਸਿਡਨੀ ਤੋਂ ਸ਼ਾਮਲ ਹੋਏ ਸੀ, ਤੇ ਬਾਕੀ ਜਿਹੜੇ ਦੋਸਤਾਂ ਦੇ ਨਾਲ ਰਾਬਤਾ ਜਿਹੜਾ ਆ ਉਹ ਗੱਲਾਂ ਬਾਤਾਂ ਦਾ ਅਸੀਂ ਇਸੇ ਤਰ੍ਹਾਂ ਬਣਾਵਾਂਗੇ। ਪਰ ਖਬਰਾਂ ਦੇ ਸਿਲਸਿਲੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪੰਜਾਬ ਦੇ ਨਾਲ ਸੰਬੰਧਿਤ ਖਬਰਾਂ ਆ ਉਹ ਅਸੀਂ ਸਾਂਝੀਆਂ ਕੀਤੀਆਂ, ਪਰ ਇੱਕ ਜਿਹੜੀ ਖਾਸ ਗੱਲਬਾਤ ਆ ਉਹ ਜ਼ਰੂਰ ਤੁਹਾਡੇ ਨਾਲ ਕਰਨਾ ਚਾਹਾਂਗੀ ਕਿ ਜੋ ਸਿਆਸਤ ਦੇ ਵਿੱਚ ਹੋ ਰਿਹਾ ਉਸ ਦੇ ਨਾਲ ਕਿੰਨਾ ਖੋਰਾ ਜਿਹੜਾ ਆ ਉਹ ਆਮ ਲੋਕਾਂ ਨੂੰ ਲੱਗਦਾ, ਔਰ ਉਸ ਦੇ ਨਾਲ ਜਿਹੜਾ ਪੰਜਾਬ ਆ ਉਹ ਕਿਸ ਹੱਦ ਤੱਕ ਹੇਠਾਂ ਵੱਲ ਨੂੰ ਜਾ ਰਿਹਾ ਜਾਂ ਫਿਰ ਨਿਘਾਰ ਵੱਲ ਨੂੰ ਜਾ ਰਿਹਾ, ਇਸ ਦਾ ਜਿਹੜਾ ਖਤਰਾ ਆ ਉਹ ਦਿਨੋ ਦਿਨ ਵੱਧਦਾ ਜਾ ਰਿਹਾ, ਔਰ ਜਿਹੜੀਆਂ ਸਿਆਸੀ ਚਾਲਾਂ ਆ ਉਹ ਕਿਸ ਤਰ੍ਹਾਂ ਗਲਤ ਰੂਪ ਅਖਤਿਆਰ ਕਰਦੀਆਂ ਜਾ ਰਹੀਆਂ ਆ, ਜਿਸ ਦਾ ਖਮਿਆਜ਼ਾ ਜਿਹੜਾ ਆ ਉਹ ਪੰਜਾਬ ਨੂੰ ਭੁਗਤਣਾ ਪੈ ਰਿਹਾ। ਅੱਜ ਦੀ ਇੱਕ ਸੰਪਾਦਕੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੀ ਇਸ ਬਾਬਤ, ਪਰ ਉਸ ਤੋਂ ਪਹਿਲਾਂ ਜ਼ਰੂਰ ਦੱਸਦੀ ਜਾਵਾਂ ਦੋਸਤੋ ਕਿ ਫਿਲਮ ਊੜਾ ਆੜਾ ਜਿਹੜੀ ਆ ਜੀ ਰਿਲੀਜ਼ ਹੋ ਚੁੱਕੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਆ ਗਈ ਆ, ਔਰ ਜਿਹੜਾ ਰਿਵਿਊ ਆ ਉਹ ਲੋਕਾਂ ਦਾ ਇਹੀ ਆਇਆ ਕਿ ਬਹੁਤ ਹੀ ਸੋਹਣੇ ਢੰਗ ਦੇ ਨਾਲ ਬਹੁਤ ਬਖੂਬੀ ਜਿਹੜਾ ਇਸ ਫਿਲਮ ਦਾ ਨਿਰਦੇਸ਼ਨ ਆ ਕੀਤਾ ਗਿਆ, ਔਰ ਅਦਾਕਾਰ ਜਿਹੜੇ ਆ ਉਹ ਵੀ ਪੂਰੇ ਪੂਰੇ ਕਾਮਯਾਬ ਰਹੇ ਆ ਆਪਣੀ ਅਦਾਕਾਰੀ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਦੇ ਵਿੱਚ। ਤੇ ਸਾਰੀ ਫਿਲਮ ਦੀ ਗੱਲ ਤਾਂ ਮੈਂ ਹੁਣ ਨਹੀਂ ਕਰਾਂਗੀ ਕਿਉਂਕਿ ਰਿਵਿਊ ਜਿਹੜੇ ਆ ਉਹ ਬਹੁਤ ਵਧੀਆ ਆ, ਬੜੇ ਪੋਜ਼ਿਟਿਵ ਆ, ਔਰ ਜੇਕਰ ਤੁਸੀਂ ਆਪਣੇ ਜ਼ਬਾਨ ਦੇ ਨਾਲ ਪਿਆਰ ਕਰਦੇ ਹੋ, ਪੰਜਾਬ ਦੇ ਨਾਲ ਪੰਜਾਬੀ ਦੇ ਨਾਲ ਪਿਆਰ ਕਰਦੇ ਹੋ, ਤਾਂ ਮੈਂ ਸਿਰਫ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਇੱਕ ਵਾਰ ਫਿਲਮ ਊੜਾ ਆੜਾ ਦੇਖਣ ਜ਼ਰੂਰ ਜਾਓ। 1 ਫਰਵਰੀ ਤੋਂ ਰਿਲੀਜ਼ ਹੋ ਚੁੱਕੀ ਹੈ ਤੇ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਇਸ ਵੇਲੇ ਚੱਲ ਰਹੀ ਹੈ। ਤੇ ਇਸੇ ਤਰ੍ਹਾਂ ਕਾਕੇ ਦਾ ਵਿਆਹ ਫਿਲਮ ਜਿਹੜੀ ਆ ਉਹ ਵੀ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ, ਤੁਸੀਂ ਉਹ ਫਿਲਮ ਵੀ ਦੇਖਣ ਜਾ ਸਕਦੇ ਹੋ, ਕਿਉਂਕਿ ਉਹਦੇ ਵਿੱਚ ਜਿਹੜੀ ਕਾਮੇਡੀ ਆ ਬੜੀ ਵੱਖਰੀ ਤਰ੍ਹਾਂ ਦੀ ਆ, ਔਰ ਤੁਸੀਂ ਮੈਨੂੰ ਲੱਗਦਾ ਕਿ ਸਾਡੀਆਂ ਕੁਛ ਇੰਟਰਵਿਊਜ਼ ਉਸ ਫਿਲਮ ਦੇ ਸਟਾਰ ਕਾਸਟ ਦੇ ਨਾਲ ਵੀ ਸੁਣੀਆਂ ਹੋਣੀਆਂ, ਜਿਨ੍ਹਾਂ ਦੇ ਵਿੱਚ ਪ੍ਰੀਤੀ ਸੱਪਰ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਸੀਗੀ, ਤਾਇਆ ਬਿਸ਼ਨ ਸਿੰਘ ਹੋਰਾਂ ਨੇ ਔਰ ਮਨਦੀਪ ਸਿੰਘ ਹੋਰਾਂ ਨੇ ਹਨਾ, ਜਿਹਦੇ ਵਿੱਚ ਉਹਨਾਂ ਨੇ ਵੀ ਦਾਅਵਾ ਕੀਤਾ ਆ ਕਿ ਇਹ ਜਿਹੜੀ ਕਾਮੇਡੀ ਆ ਇਸ ਫਿਲਮ ਦੇ ਵਿੱਚ ਕਾਫੀ ਵੱਖਰੇ ਤਰ੍ਹਾਂ ਦੀ ਆ, ਔਰ ਇਹ ਜਿਹੜਾ ਕਾਕੇ ਦਾ ਵਿਆਹ ਆ ਉਹੀ ਇੱਕ ਵੱਡਾ ਅੜਿੱਕਾ ਆ ਇਸ ਫਿਲਮ ਦੇ ਵਿੱਚ, ਔਰ ਜ਼ਰੂਰ ਦੇਖਣ ਜਾਓ। ਔਰ ਕਹਿੰਦੇ ਹੁੰਦੇ ਆ ਵੀ ਜਿਹੜੇ ਕੰਮ ਕਾਰ ਦੇ ਜਿਹੜੇ ਜਿਹੜੇ ਰੁਝੇਵੇਂ ਆ ਨਾ ਸਾਡੇ, ਉਹਨਾਂ ਦੇ ਵਿੱਚੋਂ ਕੁਛ ਪਲ ਜਿਹੜੇ ਆ ਫੁਰਸਤ ਤੇ ਫਿਰ ਤੁਸੀਂ ਮਾਣ ਸਕਦੇ ਹੋ। ਸੋ ਫਿਲਮ ਊੜਾ ਐੜਾ ਤੇ ਫਿਲਮ ਕਾਕੇ ਦਾ ਵਿਆਹ ਜਿਹੜੀਆਂ ਕਿ ਰਿਲੀਜ਼ ਹੋ ਚੁੱਕੀਆਂ ਨੇ ਤੇ ਇਸ ਵੇਲੇ ਸਾਡੇ ਲਈ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੱਗੀਆਂ ਹੋਈਆਂ ਨੇ, ਤੁਸੀਂ ਜ਼ਰੂਰ ਦੇਖਣ ਜਾਓ। ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਗੱਲਬਾਤ ਜਿਹੜੀ ਆ ਉਹ ਕਰਨੀ ਆ ਪੰਜਾਬ ਦੀਆਂ ਜਿਹੜੀਆਂ ਸਿਆਸੀ ਉਲਝਣਾਂ ਦੇ ਬਾਰੇ ਚ, ਉਹ ਜ਼ਰੂਰ ਕਰਾਂਗੇ। ਉਸ ਤੋਂ ਵੀ ਪਹਿਲਾਂ ਇੱਕ ਹੋਰ ਤੁਹਾਡੀ ਜਾਣਕਾਰੀ ਦੇ ਲਈ ਜਿਹੜੀ ਗੱਲ ਆ ਉਹ ਮੈਂ ਕਰਨਾ ਚਾਹਾਂਗੀ, ਉਹ ਹੈ ਜੀ ਸਿੱਖ ਗੇਮਸ ਦੇ ਬਾਰੇ। ਸੋ ਸਿੱਖ ਗੇਮਸ ਜਿਹੜੀਆਂ ਕਿ ਅਪ੍ਰੈਲ ਮਹੀਨੇ ਦੇ ਵਿੱਚ ਹੋਣ ਜਾ ਰਹੀਆਂ ਨੇ ਆਸਟ੍ਰੇਲੀਆ ਦੇ ਵਿੱਚ ਤੇ ਮੈਲਬਰਨ ਦੇ ਵਿੱਚ ਇਸ ਵਾਰ ਇਹ ਗੇਮਸ ਜਿਹੜੀਆਂ ਆ ਉਹ ਹੋਣੀਆਂ। ਤੇ ਬਹੁਤ ਸਾਰੀਆਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਤਿਆਰੀਆਂ ਆ ਉਹ ਇਸ ਵੇਲੇ ਚੱਲ ਰਹੀਆਂ ਨੇ। ਪਿਛਲੇ ਕੁਛ ਮਹੀਨਿਆਂ ਤੋਂ ਤਿਆਰੀਆਂ ਜਿਹੜੀਆਂ ਉਹ ਆਰੰਭ ਹੋ ਚੁੱਕੀਆਂ, ਕੁਛ ਮਹੀਨੇ ਹੀ ਨਹੀਂ ਕਹਾਂਗੇ ਸਗੋਂ ਇੱਕ ਸਾਲ ਪਹਿਲਾਂ ਤੋਂ ਜਿਹੜੀਆਂ ਤਿਆਰੀਆਂ ਆ ਉਹ ਸ਼ੁਰੂ ਹੋ ਜਾਂਦੀਆਂ ਜਿਸ ਵੀ ਸ਼ਹਿਰ ਦੇ ਵਿੱਚ ਇਹ ਖੇਡਾਂ ਹੋਣੀਆਂ ਹੁੰਦੀਆਂ। ਸੋ ਇਸ ਵਾਰ ਇਹ ਖੇਡਾਂ ਜਿਹੜੀਆਂ ਉਹ ਮੈਲਬਰਨ ਦੇ ਹਿੱਸੇ ਆਈਆਂ ਜੀ। ਸੋ ਮੈਲਬਰਨ ਵਾਸੀ ਜਿਹੜੇ ਉਹ ਬੜੀ ਇਸ ਵੇਲੇ ਧੂਮ ਧਾਮ ਦੇ ਨਾਲ ਜਿਹੜੀਆਂ ਤਿਆਰੀਆਂ ਆ ਉਹ ਕਰ ਰਹੇ ਆ ਇਹਨਾਂ ਗੇਮਸ ਨੂੰ ਨੇਪਰੇ ਚਾੜਨ ਦੇ ਲਈ। 19, 20 ਤੇ 21 ਅਪ੍ਰੈਲ ਨੂੰ ਇਹ ਖੇਡਾਂ ਜਿਹੜੀਆਂ ਜੀ ਮੈਲਬਰਨ ਦੇ ਕੇਸੀ ਫੀਲਡਸ ਦੇ ਵਿੱਚ ਹੋਣ ਜਾ ਰਹੀਆਂ। ਸੋ ਕੇਸੀ ਫੀਲਡਸ ਜਿਹੜਾ ਆ ਇਹਦਾ ਪਤਾ ਹੈਗਾ 160 ਬੈਰਵਿਕ ਕ੍ਰੇਨਬਰਨ ਰੋਡ, ਕ੍ਰੇਨਬਰਨ ਈਸਟ, ਵਿਕਟੋਰੀਆ। ਸੋ ਇਸ ਵਾਰ 32ਵੇਂ ਸਾਲ ਦੇ ਵਿੱਚ 32ਵੀਆਂ ਜਿਹੜੀਆਂ ਇਹ ਸਿੱਖ ਖੇਡਾਂ ਆ ਤੇ ਇਸ ਵਾਰ ਬਹੁਤ ਕੁਛ ਖਾਸ ਹੋਣ ਜਾ ਰਿਹਾ ਕਿਉਂਕਿ ਹਰ ਸਾਲ ਇਹ ਖੇਡਾਂ ਜਿਹੜੀਆਂ ਆ ਇਹ ਆਪਣਾ ਇੱਕ ਵੱਖਰਾ ਜਿਹੜਾ ਲੈਵਲ ਆ ਉਹ ਸੈੱਟ ਕਰ ਲੈਂਦੀਆਂ। ਔਰ ਪਿਛਲੇ ਸਾਲ ਇਹ ਖੇਡਾਂ ਜਿਹੜੀਆਂ ਸੀ ਸਿਡਨੀ ਦੇ ਵਿੱਚ ਹੋਈਆਂ ਸੀਗੀਆਂ ਤੇ ਸਿਡਨੀ ਵਾਸੀਆਂ ਨੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਇੰਤਜ਼ਾਮਾਤ ਜਿਹੜੇ ਸੀ ਉਹ ਕੀਤੇ ਸੀਗੇ ਇਹਨਾਂ ਖੇਡਾਂ ਦੇ ਲਈ। ਔਰ ਇਸ ਵਾਰ ਮੈਲਬਰਨ ਦੇ ਹਿੱਸੇ ਜ਼ਿੰਮੇਵਾਰੀ ਆਈ ਔਰ ਵੱਖ ਵੱਖ ਖੇਤਰਾਂ ਦੇ ਵਿੱਚ ਚਾਹੇ ਉਹ ਗਰਾਊਂਡ ਦਾ ਖੇਤਰ ਲੈ ਲਈਏ, ਚਾਹੇ ਉਹ ਰਿਹਾਇਸ਼ੀ ਖੇਤਰ ਲੈ ਲਈਏ, ਚਾਹੇ ਉਹ ਸੱਭਿਆਚਾਰ ਦਾ ਖੇਤਰ ਲੈ ਲਈਏ, ਚਾਹੇ ਉਹ ਲੰਗਰ ਦਾ ਖੇਤਰ ਲੈ ਲਈਏ, ਹਨਾ, ਚਾਹੇ ਉਹ ਸਿਕਿਉਰਿਟੀ ਦਾ ਖੇਤਰ ਲੈ ਲਈਏ, ਮਤਲਬ ਜਿੰਨੇ ਵੀ ਇੰਤਜ਼ਾਮ ਜਿਹੜੇ ਕੀਤੇ ਜਾ ਰਹੇ ਆ ਇਸ ਵੇਲੇ ਸਾਰੀਆਂ ਹੀ ਟੀਮਸ ਜਿਹੜੀਆਂ ਆ ਉਹ ਕਾਫੀ ਮਿਹਨਤ ਕਰ ਰਹੀਆਂ ਆ ਇਹਨਾਂ ਸਿੱਖ ਗੇਮਸ ਨੂੰ ਸਫਲਤਾ ਦੇ ਨਾਲ ਨੇਪਰੇ ਚਾੜਨ ਦੇ ਲਈ। ਸੋ ਦੋਸਤੋ ਤੁਸੀਂ ਵੀ ਜੇਕਰ ਇਸ ਖੇਡਾਂ ਦੇ ਇਸ ਇਵੈਂਟ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਜੇ ਵਾਲੰਟੀਅਰ ਸੇਵਾਵਾਂ ਦੇਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਇਹਨਾਂ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਦਲਵਿੰਦਰ ਗਰਚਾ ਜਿਹੜੇ ਕਿ ਪ੍ਰੈਜ਼ੀਡੈਂਟ ਨੇ ਮੈਲਬਰਨ ਤੋਂ 0400 88 168, ਜਾਂ ਫਿਰ ਇਹਨਾਂ ਖੇਡਾਂ ਦੇ ਸੈਕਰੇਟਰੀ ਨੇ ਸਤਨਾਮ ਪਾਬਲਾ ਮੈਲਬਰਨ ਤੋਂ 0417 035 226, ਇਹਨਾਂ ਦਾ ਨੰਬਰ ਹੈ। ਸੋ ਇੱਥੇ ਤੁਸੀਂ ਕੰਟੈਕਟ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ। ਸੋ ਇਸ ਦੇ ਬਾਬਤ ਹੋਰ ਜਾਣਕਾਰੀਆਂ ਜਿਹੜੀਆਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਨਾਂ ਦੇ ਮੈਂਬਰਾਂ ਤੋਂ ਜਾਂ ਫਿਰ ਇਹਨਾਂ ਕਮੇਟੀ ਦੇ ਜਿਹੜੇ ਮੁੱਖ ਪ੍ਰਵਕਤੇ ਆ ਉਹਨਾਂ ਤੋਂ ਲਵਾਂਗੇ ਪ੍ਰੋਗਰਾਮ ਦੌਰਾਨ ਲਾਈਵ ਵੀ, ਪਰ ਫਿਲਹਾਲ ਇਹ ਅਨਾਊਂਸਮੈਂਟ ਜਿਹੜੀ ਉਹ ਇਸ ਕਰਕੇ ਕੀਤੀ ਗਈ ਹੈ ਜੇਕਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਯਾਨੀ 19, 20 ਤੇ 21 ਅਪ੍ਰੈਲ ਜਿਹੜੀਆਂ ਛੁੱਟੀਆਂ ਹੋਣੀਆਂ ਉਹਨਾਂ ਦੇ ਵਿੱਚ ਜੇਕਰ ਤੁਸੀਂ ਕਿਤੇ ਘੁੰਮਣ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਮੈਨੂੰ ਲੱਗਦਾ ਕਿ ਉਹ ਕੈਂਸਲ ਕਰਕੇ ਤੁਸੀਂ ਇਹਨਾਂ ਖੇਡਾਂ ਦੇ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਜ਼ਰੂਰ ਬਣਾਓ। ਆਸਟ੍ਰੇਲੀਆ ਦੇ ਜਿਸ ਵੀ ਸ਼ਹਿਰ ਦੇ ਵਿੱਚ ਤੁਸੀਂ ਰਹਿ ਰਹੇ ਹੋ, ਮੈਲਬਰਨ ਦੇ ਵਿੱਚ ਆਪਾਂ ਤੁਹਾਨੂੰ ਖੁੱਲਾ ਸੱਦਾ ਦਿੰਦੇ ਹਾਂ ਕਿ ਇਸ ਵਾਰ ਤੁਸੀਂ ਮੈਲਬਰਨ ਦੀਆਂ ਜਿਹੜੀਆਂ ਖੇਡਾਂ ਆ ਉਹਨਾਂ ਦਾ ਹਿੱਸਾ ਬਣੋ, ਉਹਨਾਂ ਦਾ ਆਨੰਦ ਮਾਣੋ ਤੇ ਦਰਸ਼ਕਾਂ ਦੇ ਰੂਪ ਦੇ ਵਿੱਚ ਹੀ ਸਹੀ ਜੇਕਰ ਤੁਸੀਂ ਆਪਣੇ ਭਾਈਚਾਰੇ ਦੇ ਨਾਲ ਜਾਂ ਆਪਣੇ ਸੱਭਿਆਚਾਰ ਦੇ ਨਾਲ ਆਪਣੇ ਵਿਰਸੇ ਦੇ ਨਾਲ ਪਿਆਰ ਕਰਦੇ ਹੋ ਤਾਂ ਫਿਰ ਇਹ ਖੇਡਾਂ ਜਿਹੜੀਆਂ ਬਹੁਤ ਸੋਹਣਾ ਇੱਕ ਮਾਹੌਲ ਜਿਹੜਾ ਆ ਉਹ ਪੈਦਾ ਕਰਨ ਜਾ ਰਹੀਆਂ। ਸੋ 19, 20, 21 ਅਪ੍ਰੈਲ ਮੈਲਬਰਨ ਦੇ ਵਿੱਚ ਕੇਸੀ ਫੀਲਡ ਦੇ ਵਿੱਚ ਖੇਡਾਂ ਹੋਣ ਜਾ ਰਹੀਆਂ। ਚਲੋ ਜੀ, ਅਸੀਂ ਖੇਡਾਂ ਬਾਬਤ ਜਾਣਕਾਰੀ ਤੇ ਹੁਣ ਗੱਲਬਾਤ ਕਰਦੇ ਹਾਂ ਪੰਜਾਬ ਦੀ ਸਿਆਸਤ ਦੇ ਜਿਹੜੇ ਪੈਂਤੜੇ ਜਾਂ ਫਿਰ ਸਿਆਸਤ ਦੇ ਵਿੱਚ ਜਿਹੜੀਆਂ ਗੁੰਝਲਾਂ ਜਿਹੜੀਆਂ ਪੈਦਾ ਹੋ ਰਹੀਆਂ ਉਹ ਕਿਸ ਕਦਰ ਹੋ ਰਹੀਆਂ, ਇੱਕ ਸੰਪਾਦਕੀ ਤੁਹਾਡੇ ਨਾਲ ਮੈਂ ਜ਼ਰੂਰ ਸਾਂਝੀ ਕਰਦੀ ਹਾਂ। ਅਕਾਲੀ ਭਾਜਪਾ ਗੱਠਜੋੜ, ਸੂਬੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਪਹਿਲਾਂ ਹੀ ਡਾਵਾਂਡੋਲ ਚੱਲ ਰਹੀ ਹੈ। ਉੱਤੋਂ ਭਾਜਪਾ ਨਾਲ ਵੀ ਰਿਸ਼ਤਿਆਂ ਵਿੱਚ ਖਟਾਸ ਆਉਂਦੀ ਜਾ ਰਹੀ ਹੈ। ਭਾਵੇਂ ਦੋਵੇਂ ਪਾਰਟੀਆਂ ਬਾਹਰੋਂ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਉਹਨਾਂ ਦੇ ਰਿਸ਼ਤੇ ਚੰਗੇ ਤੇ ਗੂੜੇ ਹਨ, ਪਰ ਹਕੀਕਤ ਕੁਝ ਹੋਰ ਹੈ। ਪੰਜਾਬ ਦੇ ਸ਼ਹਿਰੀ ਇਲਾਕਿਆਂ ਵਿਚ ਭਾਜਪਾ ਦਾ ਆਧਾਰ ਹੈ, ਜਦਕਿ ਪੇਂਡੂ ਖੇਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਚੰਗੀ ਪੈਂਠ ਹੈ। ਇਸ ਦਾ ਫਾਇਦਾ ਦੋਵਾਂ ਪਾਰਟੀਆਂ ਨੂੰ ਮਿਲਦਾ ਰਿਹਾ। ਹੁਣ ਤੱਕ ਅਕਾਲੀ ਭਾਜਪਾ ਆਗੂ ਇਹੋ ਕਹਿੰਦੇ ਆ ਰਹੇ ਨੇ ਕਿ ਦੋਵੇਂ ਪਾਰਟੀਆਂ ਦਾ ਰਿਸ਼ਤਾ 9 ਮਾਸ ਦਾ ਹੈ, ਪਰ ਪਿਛਲੇ ਦਿਨੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਵਿਚ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਵੱਲੋਂ ਕੀਤੀ ਗਈ ਸੋਧ ਤੋਂ ਅਕਾਲੀ ਦਲ ਖਾਸਾ ਨਾਰਾਜ਼ ਹੋ ਗਿਆ। ਫੜਨਵੀਸ ਸਰਕਾਰ ਨੇ 1956 ਦੇ ਐਕਟ ਨੂੰ ਸੋਧ ਕੇ ਪ੍ਰਧਾਨ ਚੁਣਨ ਦਾ ਅਧਿਕਾਰ ਸਰਕਾਰ ਕੋਲ ਲੈ ਲਿਆ, ਜਦਕਿ ਇਸ ਤੋਂ ਪਹਿਲਾਂ 17 ਮੈਂਬਰੀ ਬੋਰਡ ਹੀ ਪ੍ਰਧਾਨ ਦੀ ਚੋਣ ਕਰਦਾ ਸੀ। ਇਸ ਮਾਮਲੇ ਚ RSS ਦੀ ਸੰਸਥਾ ਰਾਸ਼ਟਰੀ ਸਿੱਖ ਸੰਗਤ ਦੀ ਦਖਲ ਅੰਦਾਜ਼ੀ ਨੂੰ ਲੈ ਕੇ ਅਕਾਲੀ ਦਲ ਕਾਫੀ ਔਖਾ ਹੈ। ਦੋਵਾਂ ਪਾਰਟੀਆਂ ਦੇ ਆਗੂਆਂ ਨੇ ਇਸ ਮਾਮਲੇ ਤੇ ਗੱਲ ਵੀ ਕਰਨੀ ਸੀ, ਪਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੱਲੋਂ ਪ੍ਰਧਾਨ ਅਮਿਤ ਸ਼ਾਹ ਵੱਲੋਂ ਸਮਾਂ ਨਾ ਦਿੱਤੇ ਜਾਣ ਕਾਰਨ ਕਸ਼ੀਦਗੀ ਹੋਰ ਵੱਧ ਗਈ ਸੀ। ਇਸ ਤੋਂ ਪਹਿਲਾਂ ਕਿ ਨਾਰਾਜ਼ਗੀ ਹੋਰ ਵੱਧ ਜਾਂਦੀ, ਅਮਿਤ ਸ਼ਾਹ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਮੁਲਾਕਾਤ ਦਾ ਸੱਦਾ ਭੇਜ ਦਿੱਤਾ। ਸ਼ਾਹ ਨਾਲ ਮੁਲਾਕਾਤ ਅਤੇ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੇ ਸਭ ਅੱਛਾ ਹੋਣ ਦੀ ਗੱਲ ਕੀਤੀ, ਪਰ ਅਸਲ ਵਿਚ ਸਭ ਅੱਛਾ ਪ੍ਰਤੀਤ ਨਹੀਂ ਹੋ ਰਿਹਾ। ਦਰਅਸਲ ਭਾਜਪਾ ਦੀ ਅਕਾਲੀ ਦਲ ਪ੍ਰਤੀ ਪਹੁੰਚ ਨੇ ਅਕਾਲੀ ਆਗੂਆਂ ਨੂੰ ਪਰੇਸ਼ਾਨ ਕੀਤਾ ਹੋਇਆ। ਇਹੋ ਵਜ੍ਹਾ ਰਹੀ ਕਿ ਕਈ ਅਕਾਲੀ ਆਗੂਆਂ ਨੇ ਭਾਜਪਾ ਦਾ ਸਾਥ ਤੱਕ ਛੱਡਣ ਦੀਆਂ ਧਮਕੀਆਂ ਦੇ ਦਿੱਤੀਆਂ। ਅਕਾਲੀ ਦਲ NDA ਦਾ ਪੁਰਾਣਾ ਭਾਈਵਾਲ ਹੈ, ਪਰ ਨਾਰਾਜ਼ਗੀ ਕਾਰਨ ਅਕਾਲੀ ਆਗੂਆਂ ਨੇ NDA ਦੀ ਮੀਟਿੰਗ ਦਾ ਵੀ ਬਾਈਕਾਟ ਕਰ ਦਿੱਤਾ। ਲੋਕ ਸਭਾ ਚੋਣਾਂ ਸਿਰ ਤੇ ਹਨ, ਇਸ ਲਈ ਦੋਵੇਂ ਪਾਰਟੀਆਂ ਆਪੋ ਆਪਣੀ ਹੋਂਦ ਦਾ ਪ੍ਰਗਟਾਵਾ ਕਰ ਰਹੀਆਂ ਹਨ। ਸੂਬੇ ਵਿਚ ਹੁਣ ਤੱਕ ਅਕਾਲੀ ਦਲ 10 ਲੋਕ ਸਭਾ ਸੀਟਾਂ ਤੇ ਚੋਣ ਲੜ ਰਿਹਾ ਹੈ, ਜਦਕਿ ਉਸਦੀ ਭਾਈਵਾਲ ਪਾਰਟੀ ਭਾਜਪਾ 3 ਸੀਟਾਂ ਤੇ ਚੋਣ ਲੜਦੀ ਰਹੀ ਹੈ। ਭਾਜਪਾ ਹਮੇਸ਼ਾ ਵੱਧ ਸੀਟਾਂ ਦੀ ਮੰਗ ਕਰਦੀ ਆ ਰਹੀ ਸੀ, ਪਰ ਸੂਬੇ ਚ ਅਕਾਲੀ ਦਲ ਦਾ ਆਧਾਰ ਵੱਧ ਹੋਣ ਕਾਰਨ ਭਾਜਪਾ ਸਮਝੌਤਾ ਕਰ ਜਾਂਦੀ ਸੀ। ਹੁਣ ਜਦੋਂ ਅਕਾਲੀ ਦਲ ਦੀ ਸਥਿਤੀ ਡਾਮਾਡੋਲ ਹੈ ਤਾਂ ਭਾਜਪਾ ਵੀ ਦਾਅ ਲਾਉਣਾ ਚਾਹੁੰਦੀ ਹੈ। ਮੋਦੀ ਸਰਕਾਰ ਬਣਨ ਤੋਂ ਬਾਅਦ ਅਕਾਲੀ ਭਾਜਪਾ ਦੇ ਰਿਸ਼ਤਿਆਂ ਚ ਕੁੜੱਤਣ ਦੀਆਂ ਖ਼ਬਰਾਂ ਪਹਿਲਾਂ ਵੀ ਆਈਆਂ ਸਨ। ਕਈ ਹੋਰ ਸੂਬਿਆਂ ਚ ਭਾਜਪਾ ਇਕੱਲਿਆਂ ਹੀ ਸਰਕਾਰ ਬਣਾਉਣ ਚ ਸਫਲ ਹੋ ਚੁੱਕੀ ਹੈ। ਇਹ ਤਜਰਬਾ ਪੰਜਾਬ ਚ ਵੀ ਦੁਹਰਾਉਣ ਦੀਆਂ ਗੱਲਾਂ ਹੋ ਰਹੀਆਂ ਸਨ, ਪਰ ਇਹ ਗੱਠਜੋੜ ਨਹੀਂ ਟੁੱਟਿਆ। ਹੁਣ ਜਦੋਂ ਲੋਕ ਸਭਾ ਚੋਣਾਂ ਸਿਰ ਤੇ ਹਨ ਤਾਂ ਸੀਟਾਂ ਤੇ ਉਨ੍ਹਾਂ ਦੀ ਅਦਲਾ ਬਦਲੀ ਨੂੰ ਲੈ ਕੇ ਆਪਸੀ ਮਸਲੇ ਸੁਲਝ ਨਹੀਂ ਰਹੇ। ਜੇ ਦੋਵਾਂ ਪਾਰਟੀਆਂ ਨੇ ਜਲਦ ਹੀ ਮਤਭੇਦ ਨਾ ਸੁਲਝਾਏ ਤਾਂ ਇਸ ਦਾ ਖਮਿਆਜ਼ਾ ਉਨ੍ਹਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਵਿਚ ਭੁਗਤਣਾ ਪੈ ਸਕਦਾ। ਸੋ ਦੋਸਤੋ, ਇਹੋ ਜਿਹੇ ਹੋਰ ਵੀ ਬਹੁਤ ਸਾਰੇ ਜਿਹੜੇ ਮਤਭੇਦ ਆ ਜਿਹੜੇ ਪਾਰਟੀਆਂ ਦੇ ਵਿਚ ਵਿਖਾਈ ਦਿੰਦੇ ਆ, ਤੇ ਉਹਨਾਂ ਦਾ ਜਿਹੜਾ ਖਮਿਆਜ਼ਾ ਆ ਉਹ ਪਾਰਟੀਆਂ ਨੂੰ ਤਾਂ ਪਤਾ ਨੀ ਕਿੰਨਾ ਕੁ ਭੁਗਤਣਾ ਪੈਂਦਾ, ਪਰ ਜਿਹੜੇ ਆਮ ਲੋਕ ਆ ਜਾਂ ਫਿਰ ਪੰਜਾਬ ਆ ਉਸ ਨੂੰ ਹਮੇਸ਼ਾ ਭੁਗਤਣਾ ਪਿਆ ਆ, ਇਹਦੇ ਵਿਚ ਕੋਈ ਸ਼ੱਕ ਨੀ। ਕਿਉਂਕਿ ਜਦੋਂ ਵੀ ਪੰਜਾਬ ਦੇ ਮਸਲਿਆਂ ਦੀ ਗੱਲ ਹੁੰਦੀ ਆ ਤੇ ਸਿਰਫ ਇੱਕ ਵੋਟ ਬੈਂਕ ਨੂੰ ਆਧਾਰ ਬਣਾ ਕੇ ਬਹੁਤ ਸਾਰੇ ਜਿਹੜੇ ਮਸਲੇ ਆ ਉਹ ਅੱਖੋਂ ਪਰੋਖੇ ਕਰ ਦਿੱਤੇ ਜਾਂਦੇ ਆ, ਜਾਂ ਫਿਰ ਇੱਕ ਭਾਈਵਾਲ ਪਾਰਟੀਆਂ ਹੋਣ ਦੇ ਕਾਰਨ ਇੱਕ ਦੂਸਰੇ ਨਾਲ ਇਹੋ ਜਿਹੇ ਜਿਹੜੇ ਸਮਝੌਤੇ ਆ ਉਹਨਾਂ ਦੀ ਤਰਜ਼ ਦੇ ਉੱਤੇ ਇਹੋ ਜਿਹੇ ਜਿਹੜੇ ਮਸਲੇ ਆ ਉਹ ਇਗਨੋਰ ਕਰ ਦਿੱਤੇ ਜਾਂਦੇ ਆ, ਅਣਗੌਲਿਆਂ ਕਰ ਦਿੱਤੇ ਜਾਂਦੇ ਆ। ਸੋ ਜਿਹਦਾ ਲਗਾਤਾਰ ਜਿਹੜਾ ਨੁਕਸਾਨ ਆ ਉਹ ਪੰਜਾਬ ਨੂੰ ਹੋਇਆ। ਸੋ ਪੰਜਾਬ ਦੇ ਮਸਲਿਆਂ ਦੇ ਵਿੱਚ ਜਿਹੜਾ ਕੇਂਦਰ ਦਾ ਦਖਲ ਆ ਉਹ ਵੀ ਕਾਫੀ ਜ਼ਿਆਦਾ ਰਿਹਾ, ਹਮੇਸ਼ਾ ਤੋਂ ਰਿਹਾ, ਹਨਾ। ਔਰ ਪੰਜਾਬ ਦੇ ਬਹੁਤ ਸਾਰੇ ਜਿਹੜੇ ਮਸਲੇ ਆ ਉਹ ਹੱਲ ਕਰਨ ਦੇ ਵਿੱਚ ਸਾਰੀਆਂ ਸਰਕਾਰਾਂ ਜਿਹੜੀਆਂ ਆ ਉਹ ਬਿਲਕੁਲ ਹੀ ਅਸਫਲ ਰਹੀਆਂ, ਚਾਹੇ ਉਹ ਅਕਾਲੀ ਭਾਜਪਾ ਸਰਕਾਰ ਹੈ, ਚਾਹੇ ਉਹ ਕਾਂਗਰਸ ਦੀ ਸਰਕਾਰ ਹੈ। ਵੱਡੇ ਵੱਡੇ ਦਾਅਵੇ ਜਿਹੜੇ ਆ ਉਹ ਕਾਂਗਰਸ ਸਰਕਾਰ ਵੱਲੋਂ ਕੀਤੇ ਜਾਂਦੇ ਰਹੇ ਆ ਪਿਛਲੇ ਸਾਲਾਂ ਦੇ ਵਿੱਚ, ਪਰ ਜਿਹੜਾ ਇਹਦਾ ਅਸਰ ਆ ਉਹ ਅਸੀਂ ਹੁਣ ਦੇਖ ਸਕਦੇ ਹਾਂ ਕਿ ਉਸ ਕਾਂਗਰਸ ਸਰਕਾਰ ਦੇ ਰਾਜਕਾਲ ਦੌਰਾਨ ਕੀ ਅਸਰ ਆ ਉਹ ਸਾਹਮਣੇ ਆਇਆ, ਔਰ ਕਿੰਨਾ ਕੁ ਫਾਇਦਾ ਜਿਹੜਾ ਆ ਉਹ ਪੰਜਾਬ ਨੂੰ ਹੋਣ ਜਾ ਰਿਹਾ ਉਹਨਾਂ ਦੀਆਂ ਨੀਤੀਆਂ ਦਾ, ਹਨਾ। ਜਦਕਿ ਦਾਅਵੇ ਵਾਅਦੇ ਜਿਹੜੇ ਆ ਉਹ ਕਾਫੀ ਵੱਡੇ ਕੀਤੇ ਜਾਂਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਪਿਛਲੀ ਜਿਹੜੀ ਸਿਆਸਤ ਸੀ ਉਹ ਨਸ਼ਿਆਂ ਦੇ ਉੱਤੇ ਹੋਈ ਸੀ, ਔਰ ਕਾਂਗਰਸ ਨੇ ਸਭ ਤੋਂ ਜ਼ਿਆਦਾ ਜਿਹੜਾ ਵੋਟ ਬੈਂਕ ਆ ਉਹ ਇਸੇ ਆਧਾਰ ਦੇ ਉੱਤੇ ਹਾਸਲ ਕੀਤਾ ਸੀਗਾ। ਪਰ ਜੇ ਅੱਜ ਵੀ ਗੱਲ ਕਰੀਏ ਤਾਂ ਪ੍ਰੈਕਟੀਕਲੀ ਉੱਥੇ ਵਿਵਹਾਰਕ ਰੂਪ ਦੇ ਵਿੱਚ ਦੇਖੀਏ ਤਾਂ ਉਹ ਚੀਜ਼ਾਂ ਜਿਹੜੀਆਂ ਆ ਉਹ ਸਿਰਫ ਸਾਹਮਣੇ ਨਹੀਂ ਆ ਰਹੀਆਂ ਪਰ ਉਹ ਅਜੇ ਵੀ ਉਸੇ ਤਰ੍ਹਾਂ ਮੌਜੂਦ ਆ। ਸੋ ਨਸ਼ਾ ਜਿਹੜਾ ਉਹ ਅਜੇ ਵੀ ਵੇਖ ਰਿਹਾ, ਜਿਹੜੇ ਸਾਡੇ ਨੌਜਵਾਨ ਆ ਉਹ ਅਜੇ ਵੀ ਨਸ਼ੇ ਦੀ ਗ੍ਰਿਫਤ ਦੇ ਵਿੱਚ ਆ ਰਹੇ ਆ। ਸੋ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਜਿਉਂ ਦੀਆਂ ਤਿਉਂ ਉੱਥੇ ਹਾਜ਼ਰ ਆ। ਤੇ ਦੂਸਰਾ ਜਿਹੜਾ ਸਰਕਾਰ ਦਾ ਜਿਹੜਾ ਰਵੱਈਆ ਆ ਉਹ ਸਰਕਾਰੀ ਕਰਮਚਾਰੀਆਂ ਦੇ ਵਿਰੁੱਧ ਵੀ ਮਤਰੇਈ ਮਾਂ ਵਾਲਾ ਹੋ ਗਿਆ ਆ। ਸੋ ਬਹੁਤ ਸਾਰੇ ਜਿਹੜੇ ਸਰਕਾਰੀ ਕਰਮਚਾਰੀ ਆ ਜਾਂ ਸਰਕਾਰੀ ਅਹੁਦਿਆਂ ਦੇ ਉੱਤੇ ਕੰਮ ਕਰ ਰਹੇ ਲੋਕ ਜਿਹੜੇ ਆ ਉਹ ਵੀ ਕਾਫੀ ਜ਼ਿਆਦਾ ਪਰੇਸ਼ਾਨ ਕੀਤੇ ਜਾ ਰਹੇ, ਜਿਨ੍ਹਾਂ ਦੇ ਵਿੱਚੋਂ ਟੀਚਰਸ ਜਾਂ ਅਧਿਆਪਕ ਵਰਗ ਜਿਹੜਾ ਆ ਉਹ ਵੀ ਕਾਫੀ ਜ਼ਿਆਦਾ ਤੰਗ ਹੋ ਰਿਹਾ ਇਸ ਵੇਲੇ, ਹਨਾ। ਸੋ ਸਰਕਾਰਾਂ ਦੀ ਜਿਹੜੀ ਨੀਅਤ ਆ ਉਹਦੇ ਉੱਤੇ ਕਾਫੀ ਜ਼ਿਆਦਾ ਸ਼ੱਕ ਪੰਜਾਬ ਦੇ ਲੋਕਾਂ ਨੂੰ ਹੁੰਦਾ। ਪਰ ਇੱਥੇ ਅਫਸੋਸ ਇਸ ਗੱਲ ਦਾ ਹੁੰਦਾ ਕਿ ਸ਼ੱਕ ਅਸੀਂ ਜ਼ਰੂਰ ਕਰਦੇ ਹਾਂ ਤੇ ਜਦੋਂ ਸਾਡੇ ਸਿਰ ਦੇ ਉੱਤੇ ਕੋਈ ਗਾਜ਼ ਡਿੱਗਦੀ ਆ ਤੇ ਅਸੀਂ ਉਦੋਂ ਜ਼ਰੂਰ ਚੁਕੰਨੇ ਹੁੰਦੇ ਹਾਂ, ਪਰ ਜਦੋਂ ਵੋਟਾਂ ਪਾਉਣ ਦਾ ਸਮਾਂ ਆਉਂਦਾ ਤੇ ਫਿਰ ਅਸੀਂ ਉਹੀ ਗਲਤੀ ਜਿਹੜੀ ਆ ਉਹ ਦੁਹਰਾ ਦਿੰਦੇ ਹਾਂ ਕਿਤੇ ਨਾ ਕਿਤੇ। ਔਰ ਇਹਦਾ ਇੱਕ ਕਾਰਨ ਇਹ ਵੀ ਰਿਹਾ ਕਿ ਪਿਛਲੇ ਬਹੁਤ ਸਾਲਾਂ ਤੋਂ ਸਾਨੂੰ ਕੋਈ ਇਹੋ ਜਿਹੀ ਪਾਰਟੀ ਜਿਹੜੀ ਆ ਉਹ ਨਜ਼ਰ ਦੇ ਵਿੱਚ ਨਹੀਂ ਆਉਂਦੀ ਦਿਖਾਈ ਦਿੰਦੀ ਕਿ ਜਿਸ ਦੇ ਉੱਤੇ ਭਰੋਸਾ ਕੀਤਾ ਜਾ ਸਕੇ, ਹਨਾ। ਸੋ ਆਮ ਆਦਮੀ ਪਾਰਟੀ ਦੇ ਉੱਤੇ ਸਾਡੇ ਪੰਜਾਬੀਆਂ ਨੇ ਭਰੋਸਾ ਕੀਤਾ ਸੀਗਾ ਤੇ ਉਸ ਦਾ ਆਪਣਾ ਹੀ ਜਿਹੜਾ ਹਸ਼ਰ ਆ ਉਹ ਇੰਨਾ ਚੰਗਾ ਨਹੀਂ ਹੋਇਆ। ਤੇ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲੋਕਾਂ ਨੂੰ ਇੱਕ ਵਾਰ ਫਿਰ ਸੋਚਣ ਦੀ ਜ਼ਰੂਰਤ ਹੈ। ਔਰ ਇਹ ਸੋਚਣਾ ਜਿਹੜਾ ਉਹ ਤਾਂ ਬਣਦਾ ਕਿਉਂਕਿ ਹਰ ਵਾਰ ਅਸੀਂ ਦੋਸ਼ ਜਿਹੜਾ ਆ ਫਿਰ ਬਾਅਦ ਚ ਸਰਕਾਰਾਂ ਨੂੰ ਹੀ ਅਕਸਰ ਦਿੰਦੇ ਹਾਂ, ਪਰ ਉਹਦੇ ਲਈ ਜ਼ਿੰਮੇਵਾਰ ਬਹੁਤ ਹੱਦ ਤੱਕ ਅਸੀਂ ਖੁਦ ਹੁੰਦੇ ਹਾਂ। ਕਿਉਂਕਿ ਪਿਛਲੇ ਦਿਨੀ ਮੈਨੂੰ ਜਦੋਂ ਪੰਜਾਬ ਜਾਣ ਦਾ ਮੌਕਾ ਮਿਲਿਆ ਸਰਪੰਚੀ ਦੀਆਂ ਜਿਹੜੀਆਂ ਵੋਟਾਂ ਆ ਉਹ ਉੱਥੇ ਹੋਈਆਂ। ਔਰ ਉਹਨਾਂ ਵੋਟਾਂ ਦੇ ਵਿੱਚ ਹੀ ਦੇਖੋ ਤੁਸੀਂ ਕਿ ਬੜੀਆਂ ਲੋਕਲ ਲੈਵਲ ਦੀਆਂ ਉਹ ਵੋਟਾਂ ਹੁੰਦੀਆਂ ਆ ਤੇ ਉਸ ਮਾਹੌਲ ਦੇ ਵਿੱਚ ਇੱਕ ਸਰਪੰਚ ਨੂੰ ਬਣਾਉਣ ਦੇ ਵਿੱਚ ਹੀ ਜਿਹੜੇ ਲੋਕ ਆ ਉਹਨਾਂ ਨੂੰ ਖਰੀਦਿਆ ਗਿਆ ਆ, ਹਨਾ। ਉੱਥੇ ਨਸ਼ਿਆਂ ਦੀ ਜਿਹੜੀ ਬੜੇ ਧੜੱਲੇ ਦੇ ਨਾਲ ਵੰਡ ਆ ਉਹ ਕੀਤੀ ਗਈ ਆ, ਲੋਕਾਂ ਨੂੰ ਨਸ਼ੇ ਜਿਹੜੇ ਆ ਉਹ ਮੁਹੱਈਆ ਕੀਤੇ ਗਏ ਇੱਕ ਵੋਟ ਖਰੀਦਣ ਦੇ ਬਦਲੇ ਚ। ਸੋ ਜੇ ਇਹ ਸਿਸਟਮ ਜਿਹੜਾ ਆ ਉਹ ਸਰਪੰਚੀ ਦੀਆਂ ਵੋਟਾਂ ਚ ਚੱਲਦਾ ਹੈ ਤੇ ਫਿਰ ਤੁਸੀਂ ਸੋਚੋ ਕਿ ਜਿਹੜੀਆਂ ਵੱਡੀਆਂ ਵੋਟਾਂ ਲੋਕ ਸਭਾ ਜਾਂ ਵਿਧਾਨ ਸਭਾ ਉਹਨਾਂ ਦੇ ਵਿੱਚ ਕੀ ਹਾਲਾਤ ਬਣਦੇ ਹੋਣਗੇ, ਹਨਾ। ਤੇ ਜਿੰਨਾ ਮਰਜ਼ੀ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਦਾਅਵੇ ਵਾਅਦੇ ਕਰਦਾ ਪਰ ਸਖਤੀ ਦੇ ਨਾਲ ਬਹੁਤ ਘੱਟ ਖੇਤਰਾਂ ਦੇ ਵਿੱਚ ਇਹ ਜਿਹੜੇ ਰੂਲਸ ਆ ਇਹ ਜਿਹੜੇ ਨਿਯਮ ਆ ਉਹ ਲਾਗੂ ਹੁੰਦੇ ਆ। ਸੋ ਮੈਨੂੰ ਲੱਗਦਾ ਕਿ ਇੱਥੇ ਸਾਡੇ ਲੋਕਾਂ ਦਾ ਸਮਝਦਾਰ ਹੋਣਾ ਬਹੁਤ ਜ਼ਰੂਰੀ ਹੈ। ਸੋ ਖੈਰ ਗੱਲਬਾਤਾਂ ਜਿਹੜੀਆਂ ਦੋਸਤੋ ਚੱਲਦੀਆਂ ਰਹਿਣੀਆਂ ਨਾਲ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਵਾਲੇ ਵੀ ਸ਼ਾਮਲ ਹੋਏ ਨੇ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਜੀ, ਹਰਮਨ ਰੇਡੀਓ ਪਰਿਵਾਰ ਨੂੰ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਦੋਸਤੋ ਮੈਨੂੰ ਬੜਾ ਆਪਣੇ ਆਪ ਦੇ ਵਿੱਚ ਚੰਗਾ ਨਹੀਂ ਲੱਗ ਰਿਹਾ ਪ੍ਰੋਗਰਾਮ ਦੇ ਵਿੱਚ ਕਿ ਤੁਸੀਂ ਅੱਜ ਬਹੁਤ ਸਾਇਲੈਂਟ ਹੋ ਕੇ ਪ੍ਰੋਗਰਾਮ ਸੁਣ ਰਹੇ ਹੋ, ਪਰ ਅੱਜ ਹਾਜ਼ਰੀ ਜਿਹੜੀ ਆ ਤੁਹਾਡੀ ਪ੍ਰੋਗਰਾਮ ਦੇ ਵਿੱਚ ਬਹੁਤ ਘੱਟ ਲੱਗ ਰਹੀ ਹੈ। ਤੇ ਜੇਕਰ ਤੁਸੀਂ ਸੁਣ ਰਹੇ ਹੋ ਜੀ ਮਾੜਾ ਜਿਹਾ ਹੁੰਗਾਰਾ ਜ਼ਰੂਰ ਭਰ ਦਿਆ ਕਰੋ ਤੇ ਚਾਹੇ ਛੋਟੀ ਜੀ ਹੈਲੋ ਹੀ ਲਿਖ ਕੇ ਪਾ ਦਿਓ ਤਾਂ ਕਿ ਸਾਨੂੰ ਵੀ ਲੱਗਦਾ ਰਹੇ ਕਿ ਤੁਸੀਂ ਪ੍ਰੋਗਰਾਮ ਜਿਹੜਾ ਆ ਉਹ ਸੁਣ ਰਹੇ ਹੋ ਤੇ ਸਾਡੇ ਨਾਲ ਉਹ ਸਾਡਾ ਸਾਥ ਦੇ ਰਹੇ ਹੋ। ਔਰ ਪ੍ਰੋਗਰਾਮ ਦੇ ਵਿੱਚ ਤੁਹਾਡੀ ਹਾਜ਼ਰੀ ਦੇ ਨਾਲ ਜਿਹੜੀ ਰੌਣਕ ਆ ਉਹ ਹੋਰ ਵੀ ਜ਼ਿਆਦਾ ਔਰ ਖੁਸ਼ਹਾਲ ਜਿਹੜਾ ਮਾਹੌਲ ਆ ਉਹ ਬਣਾਉਣ ਦੇ ਵਿੱਚ ਤੁਸੀਂ ਸਾਨੂੰ ਮਦਦ ਕਰ ਰਹੇ ਹੋ। ਸੋ ਥੋੜੀ ਜਿਹੀ ਹਾਜ਼ਰੀ ਜਿਹੜੀ ਆ ਆਪਣੀ ਜ਼ਰੂਰ ਲਗਾ ਦਿਆ ਕਰੋ ਵੀ ਮੈਂ ਹੈਗਾ ਜਾਂ ਮੈਂ ਹੈਗੀ ਹਾਂ। ਸੋ ਤੁਸੀਂ ਹੈਗੇ ਹੋ ਜ਼ਰੂਰ, ਬਿਲਕੁਲ ਅਸੀਂ ਇਹ ਮੰਨਦੇ ਹਾਂ, ਪਰ ਜਦੋਂ ਤੁਸੀਂ ਇੱਕ ਹੈਲੋ ਜੀ ਲਿਖ ਕੇ ਪਾ ਦਿੰਦੇ ਹੋ ਨਾ ਤੇ ਉਹਦੇ ਨਾਲ ਸਾਨੂੰ ਆਸਰਾ ਜਿਹਾ ਹੋ ਜਾਂਦਾ। ਸੋ ਉਹ ਆਸਰਾ ਜਿਹਾ ਬੜਾ ਜ਼ਰੂਰੀ ਹੁੰਦਾ ਸਾਡੇ ਲਈ। ਤੁਹਾਡਾ ਜਿਹੜਾ ਹੈਲੋ ਦਾ ਆਸਰਾ ਜਾਂ ਇੱਕ ਸਤਿ ਸ੍ਰੀ ਅਕਾਲ ਦਾ ਆਸਰਾ ਹੈ ਨਾ ਉਹ ਵੀ ਟੋਨਿਕ ਵਾਂਗੂ ਕੰਮ ਕਰਦਾ ਦੋਸਤੋ। ਸੋ ਤੁਹਾਡੇ ਸੁਨੇਹਿਆਂ ਦੀ ਜਿਹੜੀ ਉਡੀਕ ਆ ਉਹ ਸਾਨੂੰ ਰਹਿਣੀ ਹੁੰਦੀ ਆ। ਫਿਲਹਾਲ ਇੱਕ ਗੀਤ ਜਿਹੜਾ ਆ ਉਹ ਅਸੀਂ ਸੁਣਾਉਂਦੇ ਹਾਂ ਤੇ ਤੁਹਾਡੀ ਨਜ਼ਰ ਕਰਦੇ ਹਾਂ ਇੱਕ ਗੀਤ, ਪਿਆਰਾ ਜਿਹਾ ਗੀਤ ਤੁਸੀਂ ਇੰਜੋਏ ਕਰੋ ਤੇ ਅਸੀਂ ਵਾਪਸ ਆਉਂਦੇ ਹਾਂ ਬਹੁਤ ਜਲਦੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਨਾਲ।
ਸੁਪਨਿਆ ਤੂੰ ਸੁਲਤਾਨ ਹੈ ਤੇ ਉੱਤਮ ਤੇਰੀ ਜਾਤ ਸੈਵਰਿਆਂ ਦੇ ਵਿਛੜੇ ਸਪਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਸੋਹਣੇ ਵਚਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਬਹਿ ਕੇ ਨੀ ਦੀਦੀਆ ਲਹਿਰਾ ਮੈਂ ਪੰਜਾਬ ਘੁੰਮ ਆਇਆ ਸੋਹਣੇ ਵਚਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਬਹਿ ਕੇ ਨੀ ਦੀਦੀਆ ਲਹਿਰਾ ਮੈਂ ਪੰਜਾਬ ਘੁੰਮ ਆਇਆ ਸੋਹਣੇ ਵਚਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਲਾਡ ਲੈ ਦੇ ਬਾਪੂ ਰੋਇਆ ਪੁੱਟ ਪੁੱਟ ਭੈਣਾਂ ਮੇਰੀਆਂ ਦੇ ਕੋਲੋਂ ਨਾ ਸੀ ਹੰਝੂ ਗੈ ਸੰਭਾਲੇ ਪਰੀ ਦੇਸੀ ਵੀਰ ਤਾਹੀ ਮਿਲੇ ਵੀਰ ਪਾਕਾਂ ਵਾਲੇ ਪਰਿਵਾਰ ਵਿੱਚ ਬਹਿ ਕੇ ਪਰਿਵਾਰ ਵਿੱਚ ਬਹਿ ਕੇ ਨਾ ਮੈਂ ਭੁੱਲਿਆ ਸਮਾਇਆ ਸੋਹਣੇ ਵਚਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਰਾਤੀ ਵਿਹੜੇ ਵਾਲੀ ਕਿੱਕਰ ਦੀ ਦਾਤਣ ਮੈਂ ਕਰੀ ਮਨ ਖਿੜ ਗਿਆ ਦੇਖੀ ਜਦੋਂ ਪੈਲੀ ਹਰੀ ਭਰੀ ਪਾਣੀ ਰੱਜ ਰੱਜ ਤੂਤਾਂ ਵਾਲੇ ਖੂਹ ਦਾ ਮੈਂ ਪੀਤਾ ਕਿਸੇ ਦਿਨ ਜਿੱਥੇ ਸਦਾ ਹੁੰਦੀ ਰਹੀ ਸੀ ਜੀਤਾ ਜੀਤਾ ਬਹਿ ਕੇ ਆੜ ਵਿੱਚ ਮੈਂ ਤਾਂ ਬਹਿ ਕੇ ਆੜ ਵਿੱਚ ਮੈਂ ਤਾਂ ਰੱਜ ਰੱਜ ਸੀ ਨਾਇਆ ਸੋਹਣੇ ਵਚਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਪੁੱਛਿਆ ਕੇ ਪੁੱਤ ਮੇਰੀ ਨਾਂ ਦਾ ਕੀ ਹਾਲ ਦੱਸੀ ਮਾਂ ਨੂੰ ਮਜਬੂਰੀ ਮੈਂ ਤਾਂ ਟੁੱਟੇ ਦਿਲ ਨਾ ਛੱਡ ਵਤਨ ਸਹੇੜੇ ਮਾਏ ਪੈਸੇ ਦੇ ਚਮੇਲੇ ਤੇਰੀ ਨਾਂ ਨਾਲ ਹੁੰਦੇ ਐਤਵਾਰ ਨੂੰ ਹੀ ਮੇਲੇ ਝੂਠੇ ਦੇ ਕੇ ਦਿਲਾਸੇ ਝੂਠੇ ਦੇ ਕੇ ਦਿਲਾਸੇ ਉਹਦਾ ਦਿਲ ਮੈਂ ਟਿਕਾਇਆ ਸੋਹਣੇ ਵਚਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਪਿੰਦਾ ਪੋਲਾ ਮੇਰੂ ਸ਼ੇਰੂ ਬੇਲੀ ਬੈਠ ਗਏ ਚੁਫੇਰੇ ਵਾਂਗੂ ਕੈਦੀਆਂ ਦੇ ਉੱਤੇ ਪੈਸੀ ਸਭਨਾ ਦੇ ਚਿਹਰੇ ਕਹਿੰਦੇ ਜਦੋਂ ਦਾ ਤੂੰ ਯਾਰਾ ਤੁਰ ਗਿਆ ਪਰਦੇਸ ਬਣ ਗਿਆ ਜੰਗੀ ਖਾੜਾ ਤੇਰਾ ਰੰਗ ਲਾਏ ਦੇਸ ਰੂਹ ਕੰਬ ਗਈ ਮੇਰੀ ਰੂਹ ਕੰਬ ਗਈ ਮੇਰੀ ਉਹਨਾਂ ਹਾਲ ਜਾ ਸੁਣਾਇਆ ਸੋਹਣੇ ਵਚਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਗਾਉਂਦਾ ਨੱਚਦਾ ਪੰਜਾਬ ਜੋ ਮੈਂ ਛੱਡ ਕੇ ਸੀ ਗਿਆ ਉਹਦਾ ਚੱਪਾ ਚੱਪਾ ਸਿਵੀਆ ਲਹੂ ਨਾ ਭਿੱਜਾ ਪਿਆ ਰੱਬ ਕੋਲੋਂ ਮੈਂ ਪੰਜਾਬ ਦੀਆਂ ਮੰਗੀਆਂ ਸੀ ਖੈਰਾ ਮੇਰੇ ਬੱਤੀ ਨਾਚ ਕਰ ਦੇ ਦੁਬਾਰਾ ਲਹਿਰਾ ਬਹਿਰਾ ਖੁੱਲੀ ਅੱਖ ਮਲਕੀ ਖੁੱਲੀ ਅੱਖ ਮਲਕੀ ਮੁੜ ਜੂਕੇ ਚੁੱਪ ਜਾਇਆ ਸੋਹਣੇ ਵਚਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਬਹਿ ਕੇ ਨੀ ਦੀਦੀਆਂ ਲਹਿਰਾ ਮੈਂ ਪੰਜਾਬ
ਰਾਤੀ ਮੈਨੂੰ ਸੁਪਨਾ ਪਿਆ।
ਜੀ ਦੋਸਤੋ, ਪ੍ਰੋਗਰਾਮ ਦੇ ਵਿੱਚ ਗੀਤ ਤੁਸੀਂ ਸੁਣਿਆ ਮਲਕੀਤ ਸਿੰਘ ਦੀ ਆਵਾਜ਼ ਦੇ ਵਿੱਚ। ਤੇ ਬਿਲਕੁਲ ਜੀ, ਵਤਨਾਂ ਦੇ ਜਿਹੜੇ ਸੁਪਨੇ ਆ ਉਹ ਸਾਨੂੰ ਪਰਦੇਸੀਆਂ ਅਕਸਰ ਆਉਂਦੇ ਰਹਿੰਦੇ ਆ ਔਰ ਤੰਗ ਵੀ ਕਰਦੇ ਆ, ਹਨਾ, ਕਿਉਂਕਿ ਬਹੁਤ ਸਾਰੀਆਂ ਮਜਬੂਰੀਆਂ ਦੇ ਕਾਰਨ ਵੀ ਕਈ ਵਾਰ ਅਸੀਂ ਲੋਕ ਪ੍ਰਵਾਸ ਜਿਹੜਾ ਆ ਉਹਨੂੰ ਧਾਰਨ ਕਰਦੇ ਆ। ਤੇ ਕਈ ਵਾਰ ਇਹ ਵੀ ਸੁਣਨ ਦੇ ਵਿੱਚ ਆਉਂਦਾ ਵੀ ਜੇਕਰ ਆਪਣਾ ਦੇਸ਼ ਜਿਹੜਾ ਉਹ ਮਾੜਾ, ਕਿਉਂਕਿ ਬਹੁਤ ਵਾਰ ਅਸੀਂ ਕੋਸਦੇ ਹੀ ਆ, ਹਨਾ, ਪੰਜਾਬ ਨੂੰ, ਪੰਜਾਬ ਦੀ ਸਰਕਾਰ ਨੂੰ, ਪੰਜਾਬ ਦੇ ਲੋਕਾਂ ਨੂੰ, ਹਨਾ। ਤੇ ਕਾਰਨ ਕੀ ਰਹਿ ਜਾਂਦਾ ਹੈ ਕਿ ਜਦੋਂ ਅਸੀਂ ਇੱਥੋਂ ਦੇ ਸਿਸਟਮ ਦੇ ਵਿੱਚ ਬੈਠ ਕੇ ਤੁਲਨਾਉਣ ਲੱਗ ਜਾਂਦੇ ਹਾਂ ਨਾ ਉੱਥੋਂ ਦੇ ਸਿਸਟਮ ਨੂੰ, ਤਾਂ ਫੇਰ ਬਹੁਤ ਸਾਰੀਆਂ ਜਿਹੜੀਆਂ ਸਾਨੂੰ ਉਹਦੀਆਂ ਖਾਮੀਆਂ ਆ ਉਹ ਨਜ਼ਰ ਆਉਂਦੀਆਂ, ਹਨਾ। ਸੋ ਜਦੋਂ ਇਹ ਖਾਮੀਆਂ ਨਜ਼ਰ ਆਉਂਦੀਆਂ, ਮਾਫ਼ੀ ਚਾਹਾਂਗੀ, ਸੋ ਜਦੋਂ ਇਹ ਖਾਮੀਆਂ ਨਜ਼ਰ ਆਉਂਦੀਆਂ ਨਾ, ਤਾਂ ਫੇਰ ਕਿਤੇ ਨਾ ਕਿਤੇ ਲੱਗਦਾ ਹੁੰਦਾ ਕਿ ਨਹੀਂ, ਉੱਥੇ ਵੀ ਇਹੋ ਜਿਹੇ ਪ੍ਰਬੰਧ ਜਿਹੜੇ ਆ, ਜਿਹੜੇ ਸੋਹਣੇ ਪ੍ਰਬੰਧ ਆ, ਉਹ ਉੱਥੇ ਵੀ ਹੋਣੇ ਚਾਹੀਦੇ ਆ, ਹਨਾ। ਪਰ ਜਦੋਂ ਫਿਰ ਉਹਨਾਂ ਪ੍ਰਬੰਧਾਂ ਦੇ ਵਿੱਚ ਘਾਟਾ ਰਹਿੰਦੀਆਂ, ਜਾਂ ਫਿਰ ਜਿਹੜੀ ਨਾ ਜਦੋਂ ਸਿਆਸਤ ਜਿਹੜੀ ਆ ਉਹ ਗਲਤ ਨੀਅਤ ਦੇ ਨਾਲ ਉੱਥੇ ਕੰਮ ਕਰਦੀ ਆ, ਤਾਂ ਫੇਰ ਸਭ ਤੋਂ ਜ਼ਿਆਦਾ ਜਿਹੜਾ ਦੁਖੀਆ ਉਹ ਹੁੰਦਾ, ਹਨਾ। ਕਿਉਂਕਿ ਦੇਖੋ, ਧਰਤੀ ਛੱਡ ਆਏ ਆ, ਪਰ ਉਸ ਧਰਤੀ ਦਾ ਮੋਹ ਜਿਹੜਾ ਆ ਉਹ ਨਹੀਂ ਛੱਡ ਸਕੇ ਅਸੀਂ, ਔਰ ਛੱਡ ਸਕਾਂਗੇ ਵੀ ਨਹੀਂ, ਛੱਡ ਪਾਵਾਂਗੇ ਵੀ ਨਹੀਂ, ਹਨਾ, ਕਿਉਂਕਿ ਅਸੀਂ ਉਸ ਧਰਤੀ ਦੇ ਵਿੱਚ ਜੰਮੇ ਆ, ਉੱਥੇ ਪਲੇ ਆ, ਹਨਾ। ਤੇ ਜੇ ਅਸੀਂ ਆਪਣੀ ਨੈਕਸਟ ਜਨਰੇਸ਼ਨ ਦੀ ਗੱਲ ਕਰੀਏ, ਸਾਡੇ ਬੱਚਿਆਂ ਦਾ ਜਿਹੜਾ ਵਤਨ ਆ ਉਹ ਇਹ ਧਰਤੀ ਆ, ਸੋ ਜੇ ਆਸਟ੍ਰੇਲੀਆ ਦੀਆਂ ਜਿਹੜੀਆਂ ਚਿੰਤਾਵਾਂ ਹੋਣਗੀਆਂ ਉਹ ਸਾਡੇ ਬੱਚਿਆਂ ਦੀਆਂ ਚਿੰਤਾਵਾਂ ਹੋਣਗੀਆਂ, ਬਸ਼ਰਤੇ ਸਾਡੀਆਂ ਖੁਦ ਦੀਆਂ ਵੀ ਚਿੰਤਾਵਾਂ ਜਿਹੜੀਆਂ ਉਹ ਹੁਣ ਆਸਟ੍ਰੇਲੀਆ ਦੇ ਨਾਲ ਜੁੜਨ ਲੱਗ ਗਈਆਂ ਆ, ਜਾਂ ਆਸਟ੍ਰੇਲੀਆ ਦੀਆਂ ਚਿੰਤਾਵਾਂ ਜਿਹੜੀਆਂ ਸਾਡੀਆਂ ਚਿੰਤਾਵਾਂ ਬਣਨ ਲੱਗ ਗਈਆਂ ਆ। ਪਰ ਪਿੱਛੇ ਜਦੋਂ ਝਾਤ ਮਾਰਦੇ ਆ ਤੇ ਪਿੱਛੇ ਪੰਜਾਬ ਦੀਆਂ ਜਿਹੜੀਆਂ ਚਿੰਤਾਵਾਂ ਆ ਉਹ ਵੀ ਕਿਤੇ ਨਾ ਕਿਤੇ ਸਾਨੂੰ ਤੰਗ ਕਰਦੀਆਂ। ਸੋ ਇਸੇ ਕਰਕੇ ਜਦੋਂ ਸਰਕਾਰਾਂ ਜਿਹੜੀਆਂ ਆ ਉਹ ਕਿਸੇ ਬੇਨੀਤੀ ਦੇ ਨਾਲ ਕੰਮ ਕਰਦੀਆਂ ਆ, ਜਾਂ ਫਿਰ ਜਿਹੜੀਆਂ ਰਾਜਸੀ ਪਾਰਟੀਆਂ ਆ ਉਹਨਾਂ ਦੇ ਵਿੱਚ ਜਿਹੜਾ ਆਪਸੀ ਕਾਟੋ ਕਲੇਸ਼ ਦੇਖਦੇ ਆ, ਤਾਂ ਉਸ ਕਾਟੋ ਕਲੇਸ਼ ਦੇ ਬਾਵਜੂਦ ਵੀ ਪੰਜਾਬ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਰਾਹਤ ਆ ਉਹ ਨਾ ਮਿਲਣਾ, ਉਹ ਇਸ ਤਰ੍ਹਾਂ ਲੱਗਦਾ ਹੈ ਕਿ ਦੋਵੇਂ ਪਾਰਟੀਆਂ ਜਿਹੜੀਆਂ ਧੋਖਾ ਕਰ ਰਹੀਆਂ, ਚਾਹੇ ਵਿਰੋਧੀ ਪਾਰਟੀ ਆ ਚਾਹੇ ਉਹ ਜਿਹੜਾ ਸ਼ਾਸਨ ਕਰ ਰਹੀ ਪਾਰਟੀ ਆ ਜਿਹੜੀ ਰਾਜਸੀ ਤੌਰ ਤੇ ਇਸ ਵੇਲੇ ਪੰਜਾਬ ਦੇ ਵਿੱਚ ਕਾਇਮ ਆ, ਹਨਾ। ਸੋ ਇਸ ਕਰਕੇ ਕਿਤੇ ਨਾ ਕਿਤੇ ਫਿਰ ਜਿਹੜੇ ਪੰਜਾਬ ਦੇ ਲੋਕ ਆ ਨਾ ਉਹ ਆਪਣੇ ਆਪ ਨੂੰ ਲੁੱਟੇ ਜਿਹੇ ਹੋਏ ਮਹਿਸੂਸ ਕਰਦੇ ਆ, ਤੇ ਦੂਜੇ ਪਾਸੇ ਇੱਥੇ ਬੈਠਿਆਂ ਨੂੰ ਜਿਹੜੀ ਸਾਨੂੰ ਤਕਲੀਫ ਆ ਉਹ ਕਦੇ ਨਾ ਕਿਤੇ ਜ਼ਿਆਦਾ ਹੀ ਹੁੰਦੀ ਆ, ਕਿਉਂਕਿ ਦੂਰ ਬੈਠਿਆਂ ਨੂੰ ਸਾਨੂੰ ਅਸਲੀ ਹਾਲਾਤ ਨਹੀਂ ਪਤਾ ਹੁੰਦੇ ਉੱਥੋਂ ਦੇ, ਤੇ ਪ੍ਰੈਕਟੀਕਲੀ ਉੱਥੇ ਕੀ ਚੱਲ ਰਿਹਾ, ਅਸਲ ਦੇ ਵਿੱਚ ਉੱਥੇ ਕੀ ਹੋ ਰਿਹਾ, ਹਨਾ। ਤੇ ਦੂਰ ਬੈਠਿਆਂ ਕਈ ਵਾਰ ਕਹਾਣੀ ਜਿਹੜੀ ਆ ਉਹ ਕੁਛ ਹੋਰ ਵੀ ਬਣ ਜਾਂਦੀ ਆ, ਕਿਉਂਕਿ ਅਸਲੀ ਹਾਲਾਤਾਂ ਤੋਂ ਅਸੀਂ ਬੇਖਬਰ ਹੁੰਦੇ ਹਾਂ। ਤੇ ਬਹੁਤੀ ਵਾਰ ਜਿਹੜਾ ਸੋਸ਼ਲ ਮੀਡੀਆ ਆ ਉਹ ਵੀ ਕਈ ਵਾਰ ਇਹੋ ਜਿਹਾ ਰੋਲ ਪਲੇ ਕਰਦਾ ਆ ਕਿ ਉਹਦੇ ਨਾਲ ਜਿਹੜੀਆਂ ਹੋਰ ਸਮੱਸਿਆਵਾਂ ਜਿਹੜੀਆਂ ਸੁਲਝਣੀਆਂ ਹੁੰਦੀਆਂ ਉਹ ਹੋਰ ਗੁੰਝਲਦਾਰ ਹੋ ਜਾਂਦੀਆਂ ਕਈ ਵਾਰ। ਖੈਰ, ਪੰਜਾਬ ਦੇ ਇਹਨਾਂ ਸੰਕਟਾਂ ਬਾਰੇ, ਮੁੱਦਿਆਂ ਬਾਰੇ ਜਿਹੜੀ ਗੱਲਬਾਤ ਹੈ ਆਪਾਂ ਜਾਰੀ ਰੱਖਾਂਗੇ। ਫਿਲਹਾਲ ਰਵਿੰਦਰ ਸਿੰਘ ਧਨੀ ਜਿਹੜੇ ਆ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਦੀਦੀ, ਕਹਿੰਦੇ ਬਹੁਤ ਹੀ ਪਿਆਰਾ ਜਿਹਾ ਵੀਰ ਹੈ ਸਾਡਾ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਵਿੰਦਰ ਧਨੀ ਤੁਹਾਨੂੰ, ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਪ੍ਰੋਗਰਾਮ ਦੇ ਵਿੱਚ ਅੱਜ ਕੋਈ ਗੱਲਬਾਤ ਜਿਹੜੀ ਆ ਤੁਸੀਂ ਸੁਣਾਉਣੀ ਆ, ਔਰ ਉਮੀਦ ਕਰਦੇ ਹਾਂ ਜ਼ਰੂਰ ਸੁਣਾਓਗੇ, ਹਨਾ। ਤੇ ਗੀਤ ਇਹਨਾਂ ਨੇ ਪਸੰਦ ਕੀਤਾ, ਕਹਿੰਦੇ ਨਾਈਸ ਸੌਂਗ ਹੈ। ਬਿਲਕੁਲ ਜੀ, ਗੀਤ ਜ਼ਰੂਰ ਤੁਸੀਂ ਪਸੰਦ ਕੀਤਾ ਹੋਣਾ, ਇਸ ਗੱਲ ਦੀ ਮੈਂ ਵੀ ਉਮੀਦ ਕਰਦੀ ਹਾਂ, ਕਿਉਂਕਿ ਇਹ ਸਾਡੀ ਸਾਰਿਆਂ ਦੀ ਆਵਾਜ਼ ਆ, ਹਨਾ, ਜਿਹੜੇ ਆਪਣੀ ਧਰਤੀ ਨੂੰ ਛੱਡ ਕੇ ਆਏ ਹੋਏ ਆ, ਵਿਦੇਸ਼ਾਂ ਦੇ ਵਿੱਚ ਵੱਸਦੇ ਹਾਂ ਆਪਾਂ, ਪਰ ਰੂਹ ਜਿਹੜੀ ਆ ਜ਼ਰੂਰ ਸਾਡੀ ਕਿਤੇ ਨਾ ਕਿਤੇ ਉੱਥੇ ਹੁੰਦੀ ਆ, ਪੰਜਾਬ ਦੇ ਵਿੱਚ, ਆਪਣੀ ਧਰਤੀ, ਆਪਣੇ ਉਸ ਮੁਲਕ ਦੇ ਵਿੱਚ, ਹਨਾ। ਤੇ ਖੈਰ, ਉਸ ਮੁਲਕ ਦੇ ਦੁਖੜਿਆਂ ਦੇ ਬਾਰੇ, ਉਸ ਪੰਜਾਬ ਦੇ ਦੁਖੜਿਆਂ ਦੇ ਬਾਰੇ ਆਪਾਂ ਗੱਲਬਾਤ ਜਿਹੜੀ ਕਰ ਰਹੇ ਹਾਂ, ਉੱਥੋਂ ਦੇ ਮੁੱਦਿਆਂ ਦੇ ਬਾਰੇ। ਤੇ ਇੱਕ ਹੋਰ ਜਿਹੜਾ ਮੁੱਦਾ ਨਾ ਕਿਰਸਾਨੀ ਦੇ ਨਾਲ ਜੁੜਿਆ ਹੋਇਆ ਦੋਸਤੋ, ਉਹ ਮੁੱਦਾ ਵੀ ਤੁਹਾਡੇ ਨਾਲ ਮੈਂ ਜ਼ਰੂਰ ਅੱਜ ਸਾਂਝਾ ਕਰਨਾ ਆ, ਕਿਉਂਕਿ ਫਸਲੀ ਚੱਕਰ ਜਿਹੜਾ ਆ ਬੜਾ ਪ੍ਰਭਾਵਿਤ ਕਰਦਾ ਰਿਹਾ ਆ, ਤੇ ਇਸ ਵੇਲੇ ਇੱਕ ਹੋਰ ਤਰ੍ਹਾਂ ਦੀ ਜਿਹੜੀ ਸਮੱਸਿਆ ਆ ਉਹ ਪੰਜਾਬ ਦੇ ਕਿਸਾਨਾਂ ਨੂੰ ਉੱਥੇ ਆ ਰਹੀ ਹੈ। ਸੋ ਕੀ ਸਮੱਸਿਆ ਹੈ ਉਹਦੇ ਬਾਰੇ ਜ਼ਰੂਰ ਗੱਲ ਕਰਾਂਗੇ। ਫਿਲਹਾਲ ਕੋਹਲੀ ਸਾਹਿਬ ਸਾਡੇ ਨਾਲ ਜੁੜੇ ਨੇ ਬ੍ਰਿਸਬੇਨ ਤੋਂ। ਹਰਪ੍ਰੀਤ ਸਿੰਘ ਵੱਲੋਂ ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ। ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਪ੍ਰੀਤ ਜੀ ਤੁਹਾਨੂੰ, ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਤੇ ਕਹਿੰਦੇ ਘਰ ਪਰਿਵਾਰ ਦਾ ਵਿਹੜੇ ਚ ਬੈਠੇ ਸਾਰਿਆਂ ਦਾ ਹੀ ਸਵਾਗਤ ਕਰ ਰਹੇ ਆ, ਸਾਡਾ ਵੀ ਬਹੁਤ
ਸਾਡੇ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਹਾਲ ਚਾਲ ਪੁੱਛ ਰਹੇ ਆ। ਹਾਲ ਚਾਲ ਸਾਡਾ ਸਾਰਿਆਂ ਦਾ ਬਹੁਤ ਵਧੀਆ ਜੀ। ਤੇ ਕਹਿੰਦੇ ਤੁਹਾਡੀਆਂ ਅਫਵਾਹਾਂ ਦੇ ਧੂੰਏ ਉੱਥੇ ਹੀ ਉੱਠਦੇ ਨੇ ਜਿੱਥੇ ਤੁਹਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਬਿਲਕੁਲ ਜੀ, ਦੇਖੋ ਇੱਕ ਇਹ ਵੀ ਬੜੀ ਵੱਡੀ ਸਮੱਸਿਆ ਹਨਾ। ਦੇਖੋ ਅਸੀਂ ਕਿਸੇ ਨੂੰ ਫੈਲਦਾ ਹੋਇਆ, ਕਿਸੇ ਨੂੰ ਤਰੱਕੀ ਕਰਦਾ ਹੋਇਆ ਨੀ ਵੇਖਦੇ ਹਨਾ, ਔਰ ਉਸ ਦੇ ਨਾਲ ਕੀ ਹੁੰਦਾ ਕਿ ਇੱਕ ਜੈਲਸ ਦੀ ਜਿਹੜੀ ਭਾਵਨਾ ਆ ਹਨਾ, ਇੱਕ ਸਾੜੇ ਦੀ ਭਾਵਨਾ ਜਿਹੜੀ ਆ ਉਹ ਪਨਪ ਪੈਂਦੀ ਆ ਹਨਾ। ਤੇ ਫਿਰ ਅਸੀਂ ਆਮ ਤੌਰ ਤੇ ਸਪਸ਼ਟੀਕਰਨ ਇਹੀ ਦਿੰਦੇ ਹਾਂ, ਦੇਖੋ ਜੀ ਇਹ ਤਾਂ ਮਨੁੱਖੀ ਸੁਭਾਅ ਆ ਹਨਾ, ਕਿਉਂਕਿ ਮਨੁੱਖੀ ਸੁਭਾਅ ਆ, ਸੋ ਇਸ ਕਰਕੇ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਉਹ ਆਮ ਮਨੁੱਖਾਂ ਦੇ ਅੰਦਰ ਪੈਦਾ ਹੁੰਦੀਆਂ ਹੀ ਆ ਹਨਾ। ਤੇ ਸੋ ਤੁਹਾਡੀ ਬੜੀ ਡੂੰਘੀ ਗੱਲ ਆ ਵੀ ਤੁਹਾਡੀਆਂ ਅਫਵਾਹਾਂ ਦੇ ਧੂੰਏ ਉੱਥੇ ਹੀ ਉੱਠਦੇ ਨੇ ਜਿੱਥੇ ਤੁਹਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ। ਕਿਆ ਬਾਤ ਹੈ ਜੀ। ਸੋ ਕਈ ਤਰ੍ਹਾਂ ਦੀਆਂ ਗਲਤ ਰਹੀ ਅਫਵਾਹਾਂ ਜਿਹੜੀਆਂ ਉਹ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ, ਜੇਕਰ ਸਾਨੂੰ ਲੱਗਦਾ ਕਿ ਹਾਂ ਜਿਹੜਾ ਆਹ ਸ਼ਖਸ ਆ ਇਹ ਮਕਬੂਲ ਹੋ ਰਿਹਾ ਔਰ ਇਹ ਜਿਹੜੇ ਅੱਛੇ ਕੰਮ ਕਰ ਰਿਹਾ ਜੇ, ਜਾਂ ਫਿਰ ਉਹਦੀਆਂ ਅੱਛਾਈਆਂ ਜਾਂ ਚੰਗਿਆਈਆਂ ਜਿਹੜੀਆਂ ਜੇਕਰ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਫਿਰ ਇਸ ਪੱਖ ਤੇ ਵੀ ਜ਼ੋਰ ਜਿਹੜਾ ਉਹ ਦੁਨੀਆਂ ਦਾ ਲੱਗ ਜਾਂਦਾ। ਸੋ ਬਹੁਤ ਬਹੁਤ ਧੰਨਵਾਦ ਇਹਨਾਂ ਸਤਰਾਂ ਦੇ ਨਾਲ ਹਾਜ਼ਰੀ ਲਗਾਉਣ ਦੇ ਲਈ। ਕੋਹਲੀ ਸਾਹਿਬ ਬਣੇ ਰਹੋ ਪ੍ਰੋਗਰਾਮ ਦੇ ਵਿੱਚ ਤੇ ਸਾਡਾ ਸਾਥ ਦਿਓ। ਇਸੇ ਤਰ੍ਹਾਂ ਧੰਨਵਾਦ ਤੁਹਾਡਾ ਬਹੁਤ ਬਹੁਤ ਜੁੜਨ ਦੇ ਲਈ। ਤੇ ਰਵਿੰਦਰ ਸਿੰਘ ਧਨੀ ਕਹਿੰਦੇ ਤੁਸੀਂ ਕਿਉਂ ਚਲੇ ਗਏ, ਸਾਡਾ ਤਾਂ ਦਿਲ ਹੀ ਨੀ ਲੱਗਿਆ, ਅੱਜ ਸਾਨੂੰ ਏਦਾਂ ਲੱਗ ਰਿਹਾ ਪਰਿਵਾਰ ਵਾਪਸ ਆ ਗਿਆ। ਕਿਆ ਬਾਤ ਹੈ, ਕਿਆ ਬਾਤ ਹੈ। ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਵਰਗੇ ਵੀਰ ਜਿਹੜੇ ਆ ਉਹ ਇੰਨਾ ਪਿਆਰ ਬਖਸ਼ਦੇ ਆ, ਸਤਿਕਾਰ ਬਖਸ਼ਦੇ ਆ। ਸੋ ਧਨੀ ਸਾਹਿਬ ਦਿਲ ਸਾਡਾ ਵੀ ਉੱਥੇ ਨੀ ਸੀ ਲੱਗਦਾ ਹਨਾ, ਕਿਉਂਕਿ ਲਹਿਰਾਂ ਦੇ ਨਾਲ ਇੱਕ ਜਿਹੜਾ ਰਾਬਤਾ ਬਣਿਆ ਹੋਇਆ ਔਰ ਲਹਿਰਾਂ ਦੇ ਜ਼ਰੀਏ ਜਿਹੜਾ ਤੁਹਾਡਾ ਤੁਹਾਡੇ ਸਾਰਿਆਂ ਦੇ ਨਾਲ ਜਿਹੜਾ ਰਾਬਤਾ ਸਾਡਾ ਬਣਦਾ ਹਨਾ, ਉਹ ਅਸੀਂ ਉੱਥੇ ਜਾ ਕੇ ਵੀ ਮਿਸ ਕਰੀਦਾ। ਤੇ ਇੱਕ ਸਮੇਂ ਦਾ ਥੋੜਾ ਜਿਹਾ ਵਕਫਾ ਵੱਧ ਜਾਂਦਾ, ਇਸ ਕਰਕੇ ਅਸੀਂ ਪ੍ਰੋਗਰਾਮ ਜਿਹੜਾ ਆ ਉਹ ਤੁਹਾਡੇ ਨਹੀਂ ਲਿਆ ਸਕੇ ਪਿਛਲੇ ਦਿਨਾਂ ਦੇ ਵਿੱਚ, ਉਹਦੇ ਲਈ ਮਾਫ਼ੀ ਵੀ ਚਾਹਾਂਗੇ। ਪਰ ਹੁਣ ਦੇਖੋ ਜੀ ਇਹ ਲੜੀ ਜਿਹੜੀ ਆ ਉਹ ਨਹੀਂ ਟੁੱਟੇਗੀ, ਇਸ ਗੱਲ ਦਾ ਜਿਹੜਾ ਅਸੀਂ ਵਾਅਦਾ ਕਰਦੇ ਹਾਂ ਤੁਹਾਡੇ ਨਾਲ। ਤੇ ਬਿਲਕੁਲ ਜੀ ਪਰਿਵਾਰ ਹੁਣ ਵਾਪਸ ਆ ਗਿਆ ਤੇ ਫਿਰ ਉਸੇ ਤਰ੍ਹਾਂ ਅਸੀਂ ਡਟ ਗਏ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੇ ਤੁਹਾਡਾ ਮਨੋਰੰਜਨ ਵੀ ਕਰਾਂਗੇ ਤੇ ਨਾਲ ਹੀ ਨਾਲ ਤੁਹਾਡੇ ਨਾਲ ਇਹਨਾਂ ਜਾਣਕਾਰੀਆਂ ਦੇ ਨਾਲ ਇਹਨਾਂ ਮੁੱਦਿਆਂ ਦੇ ਨਾਲ ਵੀ ਹਾਜ਼ਰੀ ਲਗਵਾਉਂਦੇ ਰਵਾਂਗੇ। ਧੰਨਵਾਦ। ਤੇ ਬਾਕੀ ਕੋਹਲੀ ਸਾਹਿਬ ਕਹਿੰਦੇ ਜੀ ਧੰਨਵਾਦ, ਕਹਿੰਦੇ ਅਮਰਦੀਪ ਜੀ ਤੇ ਇੰਡੀਆ ਪਰਿਵਾਰ ਦਾ ਕੀ ਹਾਲ ਹੈ। ਬਿਲਕੁਲ ਜੀ ਦਰੁਸਤ ਹੈ ਪਰਿਵਾਰ ਔਰ ਕੁਛ ਕੁ ਜਿਵੇਂ ਕਿ ਸਵੇਰੇ ਅਸੀਂ ਖ਼ਬਰਾਂ ਦੇ ਸਿਲਸਿਲੇ ਚ ਗੱਲ ਕਰ ਰਹੇ ਸੀ ਕਿ ਦੁੱਖ ਤੇ ਸੁੱਖ ਜਿਹੜੇ ਉਹ ਜ਼ਿੰਦਗੀ ਦਾ ਹਿੱਸਾ ਨੇ, ਸੋ ਦੋਵੇਂ ਤਰ੍ਹਾਂ ਦੇ ਜਿਹੜੇ ਅਨੁਭਵ ਆ ਉਹ ਹੋਏ ਆ ਪਰਿਵਾਰ ਦੇ ਵਿੱਚ ਔਰ ਇਸੇ ਤਰ੍ਹਾਂ ਦੇ ਜਿਹੜੇ ਅਨੁਭਵ ਲਗਾਤਾਰ ਚੱਲ ਰਹੇ ਆ, ਸੋ ਇਹਨੂੰ ਹੀ ਜ਼ਿੰਦਗੀ ਕਹਿੰਦੇ ਆ। ਤੇ ਜੇਕਰ ਦੁੱਖਾਂ ਤੋਂ ਹਾਰ ਮੰਨ ਜਾਈਏ ਤਾਂ ਵੀ ਫਿਰ ਗੱਲ ਨੀ ਬਣਦੀ, ਔਰ ਜੇਕਰ ਅਸੀਂ ਸੁੱਖਾਂ ਦੇ ਵਿੱਚ ਭੁੱਲ ਜਾਈਏ ਕਿ ਦੁੱਖ ਕੋਈ ਚੀਜ਼ ਹੀ ਨਹੀਂ ਹੁੰਦੀ ਜਾਂ ਫਿਰ ਪਰਮਾਤਮਾ ਨੂੰ ਹੀ ਭੁੱਲ ਜਾਈਏ ਤਾਂ ਫਿਰ ਵੀ ਅਸੀਂ ਇਨਸਾਨ ਨਹੀਂ। ਸੋ ਇਨਸਾਨ ਉਹੀ ਹੈ ਜਿਹੜਾ ਇਹਨਾਂ ਦੋਹਾਂ ਨੂੰ ਸਮ ਲੈ ਕੇ ਜਾਣਦਾ, ਸੋ ਦੋਹਾਂ ਨੂੰ ਦੋਹਾਂ ਹੀ ਅਹਿਸਾਸਾਂ ਨੂੰ ਚਾਹੇ ਦੁੱਖ ਦੇ ਆ ਚਾਹੇ ਸੁੱਖ ਦੇ ਆ ਹਨਾ, ਉਹਨਾਂ ਨੂੰ ਸਮ ਲੈ ਕੇ ਜਾਣਦਾ। ਪਰ ਕਈ ਵਾਰ ਕਹਿੰਦੇ ਹੁੰਦੇ ਆ ਵੀ ਕਹਿਣਾ ਬਹੁਤ ਸੌਖਾ ਹੁੰਦਾ ਤੇ ਕਰਨਾ ਬੜਾ ਮੁਸ਼ਕਲ ਹੈ ਜੀ। ਸੋ ਇਸ ਕਰਕੇ ਕੋਸ਼ਿਸ਼ ਜ਼ਰੂਰ ਕਰੀਦੀ ਆ ਕਿ ਆਪਣੇ ਉੱਪਰ ਹਾਵੀ ਨਾ ਹੋਣ ਦੇਈਏ ਇਹਨਾਂ ਚੀਜ਼ਾਂ ਨੂੰ ਬਹੁਤਾਤ ਦੇ ਵਿੱਚ, ਪਰ ਕਿਤੇ ਨਾ ਕਿਤੇ ਕਈ ਵਾਰ ਮਾਹੌਲ ਜਾਂ ਸਮਾਂ ਇਸ ਤਰ੍ਹਾਂ ਦਾ ਬਣ ਜਾਂਦਾ ਜਿਸ ਨੂੰ ਅਸੀਂ ਕਦੇ ਅਵੋਇਡ ਨਹੀਂ ਕਰ ਸਕਦੇ, ਬਚ ਨਹੀਂ ਸਕਦੇ ਹਨਾ। ਤੇ ਧੰਨਵਾਦ ਤੁਸੀਂ ਹਾਲ ਚਾਲ ਪੁੱਛਿਆ ਔਰ ਉਮੀਦ ਕਰਦੇ ਹਾਂ ਤੁਹਾਡੇ ਵੀ ਪਰਿਵਾਰ ਦੇ ਵਿੱਚ ਸਾਰੇ ਸੁਖੀ ਸਾਂਦੀ ਜਿਹੜਾ ਸਮਾਂ ਆ ਉਹ ਬਤੀਤ ਕਰ ਰਹੇ ਹੋਣਗੇ। ਤੇ ਗੱਲਾਂ ਬਾਤਾਂ ਤਾਂ ਇਹ ਸਭ ਆਪਾਂ ਤੁਹਾਡੇ ਨਾਲ ਜ਼ਰੂਰ ਕਰਦੇ ਰਹਾਂਗੇ। ਫਿਲਹਾਲ ਨਾ ਜਿਵੇਂ ਮੈਂ ਗੱਲ ਕੀਤੀ ਸੀਗੀ ਕਿ ਅੱਜ ਕੱਲ ਪੰਜਾਬ ਦੀ ਕਿਸਾਨੀ ਦਾ ਇੱਕ ਹੋਰ ਜਿਹੜਾ ਸੰਕਟ ਆ ਜਾਂ ਇੱਕ ਹੋਰ ਜਿਹੜਾ ਮੁੱਦਾ ਆ ਉਹ ਵੀ ਉੱਥੇ ਦੇਖਣ ਦੇ ਵਿੱਚ ਆ ਰਿਹਾ, ਉਹ ਹੈਗਾ ਕਿ ਗੰਨਾ ਜਿਹੜੇ ਉਤਪਾਦਕ ਆ, ਗੰਨਾ ਪੈਦਾ ਕਰਨ ਵਾਲੇ ਜਿਹੜੇ ਕਿਸਾਨ ਆ ਉਹਨਾਂ ਦੀਆਂ ਮੁਸ਼ਕਲਾਂ ਬੜੀਆਂ ਵੱਧ ਗਈਆਂ ਜੀ ਉੱਥੇ। ਕਹਿੰਦੇ ਸਰਕਾਰਾਂ ਨਾ ਕਣਕ ਤੇ ਝੋਨੇ ਦੀ ਥਾਂ ਹੋਰ ਬਦਲੀਆਂ ਫਸਲਾਂ ਬੀਜਣ ਤੇ ਜ਼ੋਰ ਦਿੰਦੀਆਂ ਰਹੀਆਂ ਹਨਾ ਪਿਛਲੇ ਸਾਲਾਂ ਚ, ਤੇ ਇਸ ਤਰ੍ਹਾਂ ਕਰਨ ਨਾਲ ਜਿਹੜੀਆਂ ਮੁਸ਼ਕਲਾਂ ਕਿਸਾਨਾਂ ਨੂੰ ਆਉਂਦੀਆਂ ਆ ਉਹਨਾਂ ਦੀ ਫਿਰ ਕੋਈ ਸੁਣਵਾਈ ਨਹੀਂ ਹੁੰਦੀ। ਇਸ ਸੰਬੰਧ ਚ ਗੰਨਾ ਉਤਪਾਦਕਾਂ ਦੀ ਜਿਹੜੀ ਹਾਲਤ ਹੈ ਨਾ ਇਸ ਵੇਲੇ ਕਾਫੀ ਤਰਸਯੋਗ ਹੈ। ਪਿਛਲੇ ਸਾਲ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਆਪਣੇ ਵੇਚੇ ਗੰਨੇ ਦੇ ਕਰੋੜਾਂ ਰੁਪਏ ਬਕਾਇਆ ਲੈਣ ਲਈ ਕਾਫੀ ਲੰਮਾ ਸਮਾਂ ਸੰਘਰਸ਼ ਕੀਤਾ ਸੀਗਾ। ਸਿੱਟੇ ਵਜੋਂ ਸਰਕਾਰ ਵੱਲੋਂ ਬਕਾਇਆ ਰਾਸ਼ੀ ਦਾ ਕੁਝ ਹਿੱਸਾ ਤਾਂ ਜਾਰੀ ਕੀਤਾ ਗਿਆ, ਮਿੱਲ ਮਾਲਕਾਂ ਨੂੰ ਮਿੱਥੇ ਹੋਏ ਗੰਨੇ ਦੇ ਰੇਟ ਤੇ ਖਰੀਦਣ ਤੇ ਸਮਝੌਤਾ ਹੋ ਗਿਆ। ਮਾਲਵੇ ਦੇ ਮੁਕਾਬਲੇ ਮਾਝਾ ਤੇ ਦੁਆਬਾ ਜਿਹੜਾ ਖੇਤਰ ਹੈ ਨਾ ਇੱਥੇ ਗੰਨਾ ਕਾਫੀ ਜ਼ਿਆਦਾ ਪੈਦਾ ਹੋ ਰਿਹਾ ਇਸ ਵੇਲੇ, ਕਿਉਂਕਿ ਮੈਂ ਵੀ ਆਪਣੇ ਪਿੰਡਾਂ ਵੱਲ ਗੇੜੀ ਮਾਰ ਕੇ ਆਈ ਹਾਂ ਔਰ ਦੁਆਬੇ ਦੇ ਵਿੱਚ ਜਿੱਥੇ ਗੰਨਾ ਨਹੀਂ ਵੀ ਹੁੰਦਾ ਸੀਗਾ ਜਿੱਥੇ ਕਮਾਦ ਦੀ ਖੇਤੀ ਨਹੀਂ ਹੁੰਦੀ ਸੀ ਉੱਥੇ ਵੀ ਉਹਨਾਂ ਪਿੰਡਾਂ ਦੇ ਵਿੱਚ ਵੀ ਇਸ ਵੇਲੇ ਜਿਹੜਾ ਕਮਾਦ ਆ ਕਾਫੀ ਜ਼ਿਆਦਾ ਆ ਹਨਾ ਗੰਨੇ ਦੀ ਜਿਹੜੀ ਖੇਤੀ ਆ ਕਾਫੀ ਜ਼ਿਆਦਾ ਕਰ ਰਹੇ ਆ ਲੋਕ ਤੇ ਹੁਣ ਚੱਲਦੇ ਸੀਜ਼ਨ ਚ ਮਾਝੇ ਤੇ ਦੁਆਬੇ ਦੀਆਂ ਜਿਹੜੀਆਂ ਪ੍ਰਾਈਵੇਟ ਮਿੱਲਾਂ ਆ ਉਹਨਾਂ ਨੇ ਹੋਰ ਗੰਨਾ ਖਰੀਦਣ ਤੋਂ ਹੱਥ ਖੜੇ ਕਰ ਦਿੱਤੇ ਆ ਤੇ ਹੁਣ ਸ਼ੂਗਰ ਫੈਡ ਨੇ ਮਾਝੇ ਤੇ ਦੁਆਬੇ ਦੇ ਗੰਨਾ ਉਤਪਾਦਕਾਂ ਨੂੰ ਆਪਣਾ ਗੰਨਾ ਫਾਜ਼ਿਲਕਾ ਤੋਂ 15 ਕਿਲੋਮੀਟਰ ਅਬੋਹਰ ਰੋਡ ਤੇ ਪਿੰਡ ਖੂਹੀ ਖੇੜਾ ਦੇ ਕੋਲ ਪੈਂਦੀ ਸਹਿਕਾਰੀ ਸ਼ੂਗਰ ਮਿੱਲ ਚ ਆਪਣਾ ਗੰਨਾ ਲਿਜਾਣ ਦੇ ਲਈ ਕਿਹਾ। ਦੇਖੋ ਜੀ ਕਿੱਡੀਆਂ ਵੱਡੀਆਂ ਇਹ ਸਮੱਸਿਆਵਾਂ ਆ ਕਿਸਾਨਾਂ ਦੇ ਲਈ ਤੇ ਹੁਣ ਦੇਖੋ ਜੇ ਇਹ ਮਾਝੇ ਤੇ ਦੁਆਬੇ ਦੇ ਜਿਹੜੇ ਗੰਨਾ ਕਾਸ਼ਤਕਾਰ ਆ ਉਹ ਅਬੋਹਰ ਰੋਡ ਦੇ ਉੱਤੇ ਜਿਹੜੀ ਫਾਜ਼ਿਲਕਾ ਦੇ ਨੇੜੇ ਜਿਹੜੀ ਇਹ ਸ਼ੂਗਰ ਮਿੱਲ ਆ ਸਹਿਕਾਰੀ ਸ਼ੂਗਰ ਮਿੱਲ ਆ ਜੇ ਉੱਥੇ ਜਾਣ ਦੇ ਲਈ ਤਿਆਰ ਹੁੰਦੇ ਆ ਤੇ 300 ਕਿਲੋਮੀਟਰ ਦੂਰ ਇਹ ਜਿਹੜਾ ਗੰਨਾ ਆ ਉਹਨਾਂ ਨੂੰ ਲਿਜਾਣਾ ਪੈ ਰਿਹਾ। ਕਾਫੀ ਜੋਖਮ ਭਰਿਆ ਆ ਕਿਉਂਕਿ ਦੇਖੋ ਸਿਆਲਾਂ ਦੇ ਦਿਨਾਂ ਦੇ ਵਿੱਚ ਧੁੰਦਾਂ ਦੇ ਦਿਨਾਂ ਦੇ ਵਿੱਚ ਗੰਨੇ ਦੀਆਂ ਟਰਾਲੀਆਂ ਜਾਂ ਟਰੱਕ ਜਿਹੜੇ ਲੱਦ ਕੇ ਲਿਜਾਣੇ ਔਰ 300 ਕਿਲੋਮੀਟਰ ਦੀ ਜਿਹੜੀ ਦੂਰੀ ਤੈਅ ਕਰਨੀ ਹਨਾ। ਫਿਰ ਅੱਗੇ ਸਿਤਮ ਇਹ ਆ ਕਿ ਇੱਥੇ ਆ ਕੇ ਆਪਣੀ ਵਾਰੀ ਦੇ ਲਈ ਵੀ ਉਹਨਾਂ ਨੂੰ 15-15 ਦਿਨ ਉਡੀਕ ਕਰਨੀ ਪੈਂਦੀ ਆ ਤੇ ਜੇ ਵਾਰੀ ਆ ਜਾਂਦੀ ਆ ਤਾਂ ਮਿੱਲ ਦੇ ਮੁਲਾਜ਼ਮਾਂ ਦੀ ਜਿਹੜੀ ਬੇਰੁਖੀ ਜ਼ਖਮਾਂ ਤੇ ਲੂਣ ਪਾਉਣ ਵਾਲੀ ਹੁੰਦੀ ਆ। ਕਿਸੇ ਨਾ ਕਿਸੇ ਬਹਾਨੇ 5-6 ਕੁਇੰਟਲ ਕਹਿੰਦੇ ਕਾਟ ਲਾ ਦਿੱਤੀ ਜਾਂਦੀ ਆ ਤੇ ਅਦਾਇਗੀ ਉਹ ਵੀ ਰੱਬ ਆਸਰੇ ਆ। ਤੇ ਇਉਂ ਵੇਖੀਏ ਤਾਂ ਕਹਿੰਦੇ ਗੰਨਾ ਉਤਪਾਦਕਾਂ ਨੂੰ ਇੱਕ ਟਰਾਲੀ ਗੰਨਾ ਵੇਚਣ ਦੇ ਬਦਲੇ ਖਰਚਾ ਜਿਹੜਾ ਆ ਉਹ ਕਾਫੀ ਜ਼ਿਆਦਾ ਕਰਨਾ ਪੈਂਦਾ ਤੇ ਉੱਤੋਂ ਰਿਸਕ ਜਿਹੜਾ ਉਹ ਵੱਖਰਾ। 300 ਕਿਲੋਮੀਟਰ ਗੰਨੇ ਦੀ ਭਰੀ ਟਰਾਲੀ ਲੈ ਕੇ ਆਉਣ ਤੇ 3-4 ਦਿਨ ਪਹਿਲਾਂ ਤਾਂ ਲੱਗ ਜਾਂਦੇ ਆ ਉਹ ਵੀ ਤਾਂ ਜੇ ਕੋਈ ਸਮੱਸਿਆ ਨਾ ਆਵੇ। 2 ਦਿਨ ਵਾਪਸ ਜਾਣ ਤੇ ਲੱਗ ਜਾਂਦੇ ਆ ਤੇ 15 ਦਿਨ ਦੇਖੋ ਜੀ ਉਡੀਕਣਾ ਪੈਂਦਾ। 1000-2000 ਦਾ ਡੀਜ਼ਲ ਵੀ ਲੱਗ ਜਾਂਦਾ ਤੇ 5 ਕੁਇੰਟਲ ਕਾਟ ਦਾ 1500 ਰੁਪਏ ਬਣਦੇ ਆ ਤੇ 2 ਬੰਦਿਆਂ ਦਾ 5 ਦਿਨ ਦਾ ਖਰਚਾ 5000 ਬਣ ਜਾਂਦਾ ਜਿਸ ਦਾ ਕਿਸਾਨਾਂ ਨੂੰ ਕੋਈ ਵੀ ਇਫਜ਼ਾਨਾ ਨਹੀਂ ਮਿਲਦਾ। ਜੇਕਰ ਗੰਨਾ ਮਿੱਲ ਆਪਣੇ ਖੇਤਰ ਚ ਹੋਵੇ ਤਾਂ ਕਿਸਾਨ ਸ਼ਾਮ ਤੱਕ ਗੰਨਾ ਵੇਚ ਕੇ ਘਰ ਆ ਜਾਂਦਾ। ਜੇ ਪ੍ਰਾਈਵੇਟ ਖੇਤਰ ਦੇ ਮਿੱਲਾਂ ਵਾਲੇ ਮਨ ਮਰਜ਼ੀ ਕਰਦੇ ਆ ਤਾਂ ਉਹਨਾਂ ਦੇ ਲਾਇਸੈਂਸ ਉਹ ਰੱਦ ਕੀਤੇ ਜਾਣ ਤਾਂ ਕਿ ਜਿਹੜੀਆਂ ਹੋਰ ਸਹਿਕਾਰੀ ਖੰਡ ਮਿੱਲਾਂ ਲਗਾਈਆਂ ਜਾਣ। ਗੰਨੇ ਦੀ ਪੜਾਈ ਤੇ ਅਦਾਇਗੀ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਤੇ ਇਹ ਕੰਮ ਸਿਰਫ ਸਰਕਾਰ ਹੀ ਕਰ ਸਕਦੀ ਹੈ। ਸਰਕਾਰ ਨੂੰ ਹੀ ਚਾਹੀਦਾ ਕਿ ਉਹ ਗੰਨਾ ਉਤਪਾਦਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ ਤਾਂ ਕਿ ਕਿਸਾਨ ਕਣਕ ਤੇ ਝੋਨੇ ਦੇ ਰਵਾਇਤੀ ਫਸਲੀ ਚੱਕਰ ਤੋਂ ਬਾਹਰ ਆ ਕੇ ਫਸਲੀ ਵਿਭਿੰਨਤਾ ਨੂੰ ਅਪਣਾਉਣ ਦੇ ਲਈ ਉਤਸ਼ਾਹਿਤ ਹੋਣ। ਦੇਖੋ ਕਿੰਨੀ ਵੱਡੀ ਸਮੱਸਿਆ ਆ। ਜੇਕਰ ਜਿਹੜੀਆਂ ਇਹ ਪ੍ਰਾਈਵੇਟ ਮਿੱਲਾਂ ਆਪਣੀ ਮਨਮਰਜ਼ੀ ਕਰਦੀਆਂ ਤੇ ਇਹ ਸਰਕਾਰ ਦਾ ਵੈਸੇ ਇਹ ਫਰਜ਼ ਬਣਦਾ ਔਰ ਸਰਕਾਰ ਦੇ ਕੋਲ ਸਾਰੇ ਅਧਿਕਾਰ ਹੈਗੇ ਆ ਹਨਾ ਕਿ ਉਹ ਇਹਨਾਂ ਮਿੱਲਾਂ ਦੇ ਪ੍ਰਤੀ ਕਾਰਵਾਈ ਕਰਨ, ਬਣਦੀ ਕਾਰਵਾਈ ਕਰਨ ਔਰ ਜੇਕਰ ਉਹ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਪੇਸ਼ ਆਉਂਦੀਆਂ ਆ ਤਾਂ ਫਿਰ ਉਹਨਾਂ ਨੂੰ ਕਿਸਾਨਾਂ ਦੇ ਹੱਲ ਦੇ ਲਈ, ਕਿਸਾਨਾਂ ਦੇ ਇਸ ਹੱਲ ਦੇ ਲਈ ਵੀ ਇਹੋ ਜਿਹੀਆਂ ਜਿਹੜੀਆਂ ਨੀਤੀਆਂ ਆ ਜਾਂ ਨਿਯਮ ਆ ਉਹ ਬਣਾਉਣੇ ਚਾਹੀਦੇ ਆ ਤਾਂ ਕਿ ਇਹ ਸਿੱਧੇ ਤੌਰ ਤੇ ਦੇਖੋ ਕਿ ਜਿਹੜੀ ਇਹ ਸਮੱਸਿਆ ਵੀ 300 ਕਿਲੋਮੀਟਰ ਦੂਰ ਸਹਿਕਾਰੀ ਮਿੱਲ ਦੇ ਵਿੱਚ ਜੇ ਉਹਨਾਂ ਨੇ ਮਾਝੇ ਤੋਂ ਲੈ ਕੇ ਜਾਣੀ ਆ ਟਰਾਲੀ ਤਾਂ ਉਹਨਾਂ ਨੂੰ ਪਹਿਲਾਂ ਤਾਂ ਦੂਰੀ ਇੰਨੀ ਤੈਅ ਕਰਨੀ ਪੈਂਦੀ ਆ, ਫਿਰ ਉਹਨਾਂ ਦੇ ਜਿਹੜੇ ਦਿਨ ਆ ਉਹ ਵੀ ਕਾਫੀ ਜ਼ਿਆਦਾ ਲੱਗਦੇ ਆ ਤੇ ਫਿਰ ਜਿਹੜੀ ਵੇਟਿੰਗ ਆ ਉਹ ਵੀ ਕਾਫੀ ਜ਼ਿਆਦਾ ਆ। ਸੋ ਬਹੁਤ ਤਰ੍ਹਾਂ ਦੇ ਜਿਹੜੇ ਮੁੱਦੇ ਆ, ਬਹੁਤ ਤਰ੍ਹਾਂ ਦੇ ਮਸਲੇ ਆ ਦੋਸਤੋ ਪੰਜਾਬ ਦੇ ਵਿੱਚ ਔਰ ਜਦੋਂ ਨਾ ਇਹਨਾਂ ਮਸਲਿਆਂ ਦੀ ਗੱਲ ਕਰਦੇ ਆ ਫਿਰ ਕਿਤੇ ਨਾ ਜਿਹੜਾ ਮਨ ਆ ਉਹ ਦੁਖੀ ਬਹੁਤ ਹੁੰਦਾ ਹੈ ਕਿ ਦੇਖੋ ਵੀ ਜਿਹੜੇ ਮਿਹਨਤ ਕਰ ਰਹੇ ਆ ਆਪਾਂ, ਇੱਕ ਤਾਂ ਹੈਗੇ ਆ ਚਲੋ ਵਿਹਲੜ ਲੋਕ ਆ ਹਨਾ, ਆਪਾਂ ਕਹਿੰਦੇ ਆ ਵੀ ਉੱਥੇ ਗੈਂਗ ਵੀ ਬਣ ਰਹੇ ਆ ਹਨਾ, ਗੈਂਗਸਟਰ ਜਿਹੜੇ ਆ ਉਹ ਹੋਣ ਦੇ ਵਿੱਚ ਆ ਰਹੇ ਆ। ਕਾਰਨ ਉਹ ਵੀ ਇਹੀ ਆ ਕਿ ਜਿਹੜੇ ਵਿਹਲੜ ਲੋਕ ਆ ਉਹਨਾਂ ਨੂੰ ਕਰਨ ਦੇ ਲਈ ਉੱਥੇ ਕੁਛ ਨਹੀਂ ਆ, ਰੁਜ਼ਗਾਰ ਦੇ ਜਿਹੜੇ ਮੌਕੇ ਆ ਉਹ ਵੀ ਲਗਾਤਾਰ ਘੱਟ ਰਹੇ ਆ ਤੇ ਦੂਜੇ ਪਾਸੇ ਜਿਹੜੇ ਵਿਚਾਰੇ ਮਿਹਨਤ ਕਰ ਰਹੇ ਆ ਹਨਾ ਉਹਨਾਂ ਦੀ ਮਿਹਨਤ ਦਾ ਵੀ ਮੁੱਲ ਜਿਹੜਾ ਆ ਉੱਥੇ ਨਹੀਂ ਮੁੜ ਰਿਹਾ। ਸੋ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਜੀ। ਬਾਕੀ ਹਰਜਿੰਦਰ ਸਿੰਘ ਸਾਡੇ ਨਾਲ ਬਣੇ ਨੇ ਪ੍ਰੋਗਰਾਮ ਦੇ ਵਿੱਚ, ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ ਹਰਜਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੀ ਸਿਆਸਤ ਦਾ ਮਾੜਾ ਹਾਲ ਆ। ਬਿਲਕੁਲ ਜੀ ਬਿਲਕੁਲ, ਮੈਂ 100% ਸਹਿਮਤ ਹਾਂ ਤੁਹਾਡੀ ਇਸ ਗੱਲ ਦੇ ਨਾਲ ਤੇ ਬਿਲਕੁਲ ਜਿਹੜੀ ਮਿਹਨਤ ਦਾ ਜਿਹੜਾ ਮੁੱਲ ਆ ਨਾ ਉਹ ਨਹੀਂ ਮਿਲ ਰਿਹਾ ਔਰ ਜਿੱਥੇ ਮਿਹਨਤ ਦਾ ਮੁੱਲ ਨਹੀਂ ਜਦੋਂ ਮੁੜਦਾ ਤੇ ਫਿਰ ਉੱਥੇ ਜਿਹੜੀ ਕਿਸਾਨੀ ਆ ਫਿਰ ਇਹੋ ਜਿਹੇ ਬਦਤਰ ਹਾਲਾਤਾਂ ਦੇ ਵਿੱਚ ਕਈ ਤਰ੍ਹਾਂ ਦੇ ਗਲਤ ਕਦਮ ਚੁੱਕਣ ਦੇ ਲਈ ਤਿਆਰ ਹੋ ਜਾਂਦੀ ਹੈ। ਸੋ ਇਸ ਕਰਕੇ ਇਹ ਜਿਹੜੀਆਂ ਸਮੱਸਿਆਵਾਂ ਆ ਸਾਡੇ ਲਈ ਲਗਾਤਾਰ ਬਣੀਆਂ ਹੋਈਆਂ ਔਰ ਸਰਕਾਰਾਂ ਦਾ ਜਿਹੜਾ ਇਸ ਪੱਖ ਵੱਲ ਧਿਆਨ ਨਹੀਂ ਆ ਔਰ ਦੇਖਣ ਦੇ ਵਿੱਚ ਦੇਖੋ ਤੁਸੀਂ ਆਉਂਦਾ ਕਿ ਕੁਛ ਹੋਰ ਇਹੋ ਜਿਹੜੇ ਮੁੱਦੇ ਆ ਉਹਨਾਂ ਦੇ ਵਿੱਚ ਲੋਕਾਂ ਨੂੰ ਉਲਝਾ ਦਿੱਤਾ ਜਾਂਦਾ ਆ ਤਾਂ ਕਿ ਜਿਹੜੀਆਂ ਬੇਸਿਕ ਜਾਂ ਬੁਨਿਆਦੀ ਜਿਹੜੀਆਂ ਸਹੂਲਤਾਂ ਆ ਉਹਨਾਂ ਤੋਂ ਉਹਨਾਂ ਦਾ ਜਿਹੜਾ ਧਿਆਨ ਆ ਉਹ ਹਮੇਸ਼ਾ ਪਰੇ ਰਹੇ ਹਨਾ। ਸੋ ਇਹ ਇੱਕ ਬਹੁਤ ਗਲਤ ਰੁਝਾਨ ਆ ਸਾਡੀਆਂ ਸਰਕਾਰਾਂ ਦਾ, ਸੋ ਜਿਹਦੇ ਲਈ ਮੈਨੂੰ ਲੱਗਦਾ ਕਿ ਲੋਕਾਂ ਨੂੰ ਹੁਣ ਚੁਕੰਨੇ ਹੋਣ ਦੀ ਜ਼ਿਆਦਾ ਲੋੜ ਆ। ਸੋ ਦੋਸਤੋ ਗੱਲਾਂ ਬਾਤਾਂ ਆਪਾਂ ਕਰਦੇ ਰਹਾਂਗੇ, ਫਿਲਹਾਲ ਇੱਕ ਹੋਰ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਗੀਤ ਤੋਂ ਬਾਅਦ ਆਉਂਦੇ ਹਾਂ ਜੀ ਆਪਣੇ ਅਗਲੇ ਸਿਲਸਿਲੇ ਚ।
ਸਤਿਕਾਰ ਪਿੰਡ ਵਿੱਚ ਅੱਜ ਸਾਂਝੇ ਪਰਿਵਾਰ ਦਾ, ਸਕਿਆ ਭਾਈਆਂ ਬਾਜੋ ਕੋਈ ਨਾ ਖੜੇ ਬਰਾਬਰ ਬਈ, ਮੈਂ ਸਦਕੇ ਫੜਕੇ ਹੱਥ ਕੰਡਾਸਾ ਦੁਸ਼ਮਣ ਜਦ ਵੰਗਾਰ ਦਾ। ਉਹ ਕੁੱਕੀ ਕੂ ਕੂ ਕਰਦੀ ਜੱਟ ਦੀ ਸਦਾ ਬਨੇਰੇ ਤੇ, ਮੰਦਰ ਲੁਕਦੀ ਆ ਜਦ ਸ਼ਾਹੂਕਾਰ ਲਲਕਾਰਾ, ਕਾਟੋ ਅਮਲੀ ਦੀ ਤਾਂ ਸਦਾ ਖੇਡਦੀ ਫੁੱਲਾਂ ਤੇ, ਮੈਂ ਸਦਕੇ ਚੜਦੀ ਕਿੱਕਰ ਤੇ ਜਦ ਰੇਡ ਪੁਲਸੀਆ ਚਾੜਦਾ। ਹੱਥ ਤੇ ਬੈਠਾ ਬਾਣੀਆ ਰੱਬ ਸਭ ਪੀ ਉੱਠਦਾ ਏ, ਅਮਲੀ ਆੜਤੀ ਆਸ਼ਕ ਕਿਹੜੇ ਪਿੰਡ ਵਿੱਚ ਮਾਰਦਾ, ਆਵਾ ਕੱਚਾ ਹੋਵੇ ਬੱਦਲ ਝੜਕੇ ਆ ਜਾਵੇ, ਮੈਂ ਸਦਕੇ ਹੂੰ ਫਿਰ ਵੇਖਣ ਵਾਲਾ ਹੁੰਦਾ ਏ ਘੁਮਿਆਰ ਦਾ। ਉਹ ਨਸ਼ਾ ਬਿਨ ਪੀਤੀ ਤੋਂ ਰਹਿੰਦਾ ਜਿੱਤੇ ਜਵਾਰੀ ਨੂੰ, ਪੀਤੀ ਚੜਦੀ ਨਹੀਂ ਜਦ ਵਿੱਚ ਜੂਏ ਦੇ ਹਾਰ ਦਾ, ਪੀਤੀ ਚੜਦੀ ਨਹੀਂ ਜਦ ਵਿੱਚ ਜੂਏ ਦੇ ਹਾਰ ਦਾ, ਮਾਰੇ ਸੌ ਸੁਨਿਆਰਾ ਖੁਰਕ ਨੀ ਹੁੰਦੀ ਸੋਨੇ ਦੇ, ਮੈਂ ਸਦਕੇ ਧਰਨ ਹਿਲਾ ਦਿੰਦਾ ਜੱਟ ਗੋਟੀ ਲਾਇਕ ਮਾਰ ਦਾ। ਮੁੱਠੀ ਦੇ ਹੁਸਨ ਕੁਆਰਾ ਜਦ ਵੀ ਨਾ ਕੇ ਵਾਲ ਖਿਲਾਰਦਾ, ਸੋਹਣਾ ਤਾਜ ਮਹਿਲ ਤੋਂ ਲੱਗਦਾ ਏ ਸੌ ਦਰਜੇ ਵੀ, ਮੈਂ ਸਦਕੇ ਕੱਚਾ ਘਰ ਮਿੱਟੀ ਦਾ ਆਪਣੇ ਜਿਗਰੀ ਯਾਰ ਦਾ। ਉਹ ਚੌਧਰ ਸਾਲਾਂ ਦਾ ਜੋ ਚੌਦਾਂ ਦੇ ਲਈ ਲੜਦਾ ਏ, ਅੰਨਾ ਹਜ਼ਾਰੇ ਨੂੰ ਅੱਜ ਸਾਰਾ ਵਤਨ ਪਿਆਰ ਦਾ।
ਸਰਦਾਰ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਉਹਨਾਂ ਸ਼ੇਰਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਸੀ, ਪਰ ਅੰਨਾ ਹਜ਼ਾਰੇ ਨੇ ਸਾਨੂੰ ਇਹ ਅਹਿਸਾਸ ਕਰਾਇਆ ਆਜ਼ਾਦੀ ਹੁੰਦੀ ਕੀ ਹੈ। ਇੱਕ ਵਾਰ ਜ਼ੋਰਦਾਰ ਤਾੜੀ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਦੋਸਤੋ, ਮਨਮੋਹਨ ਵਾਰਸੁਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਿਆ ਤੇ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ। ਤੇ ਦੋਸਤੋ ਆਪਾਂ ਗੱਲਾਂ ਬਾਤਾਂ ਜਿਹੜੀਆਂ ਸੀ ਉਹ ਕਰ ਰਹੇ ਸੀਗੇ ਪੰਜਾਬ ਦੇ ਬਾਰੇ ਚ, ਔਰ ਪੰਜਾਬ ਦੇ ਹਾਲਾਤ ਜਿਸ ਤਰ੍ਹਾਂ ਦੇ ਅੱਗੇ ਪੈਦਾ ਹੋ ਰਹੇ ਨੇ। ਵੈਸੇ ਜੇ ਦੇਖਣ ਦੇ ਵਿੱਚ ਦੇਖੀਏ ਨਾ ਤਾਂ ਪੰਜਾਬ ਹੁਣ ਵੀ ਬਹੁਤ ਸੋਹਣਾ, ਵੈਸੇ ਜਿਹੜਾ ਬਾਹਰੀ ਰੂਪ ਹੈ ਉਹ ਬਹੁਤ ਸੋਹਣਾ ਹੱਲੇ ਵੀ ਹਨਾ। ਸੋ ਜਦੋਂ ਅਸੀਂ ਮੁੱਦਿਆਂ ਦੀ ਮਸਲਿਆਂ ਦੀ ਗੱਲ ਕਰਦੇ ਹਾਂ ਤਾਂ ਫੇਰ ਕਿਤੇ ਨਾ ਕਿਤੇ ਨਿਰਾਸ਼ਾ ਜਿਹੜੀ ਆ ਉਹ ਹੋਣ ਸ਼ੁਰੂ ਹੋ ਜਾਂਦੀ ਆ, ਕਿਉਂਕਿ ਜਦੋਂ ਅਸੀਂ ਸੜਕਾਂ ਦੀ ਗੱਲ ਕਰਦੇ ਹਾਂ ਹਨਾ, ਸਮੇਂ ਦੀ ਗੱਲ ਕਰਦੇ, ਸੜਕਾਂ ਜਿਹੜੀਆਂ ਸੋਹਣੀਆਂ ਬਣਨ ਦੇ ਨਾਲ ਸਮੇਂ ਦੀ ਜਿਹੜੀ ਕਾਫੀ ਜ਼ਿਆਦਾ ਹੁਣ ਸਾਡੀ ਬਚਤ ਆ ਉਹ ਹੋਣੀ ਸ਼ੁਰੂ ਹੋ ਗਈ ਆ। ਪਹਿਲਾਂ ਜਿਹੜਾ ਸਮਾਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਪਹੁੰਚਣ ਦੇ ਵਿੱਚ ਜ਼ਿਆਦਾ ਲੱਗਦਾ ਸੀਗਾ, ਹੁਣ ਸੜਕਾਂ ਜਿਹੜੀਆਂ ਬਣਨ ਦੇ ਨਾਲ, ਸੋਹਣੀਆਂ ਸੜਕਾਂ ਬਣਨ ਦੇ ਨਾਲ, ਜਿਹੜੇ ਸਮੇਂ ਦੀ ਬਚਤ ਦੇ ਨਾਲ ਹੁਣ ਅਸੀਂ ਬਹੁਤ ਛੇਤੀ ਪਹੁੰਚ ਜਾਂਦੇ ਹਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਹਨਾ। ਪਰ ਦੂਜੇ ਪਾਸੇ ਇੱਕ ਤਰ੍ਹਾਂ ਦਾ ਜਿਹੜਾ ਵੱਖਰਾ ਵਰਗ ਜਿਹੜਾ ਆ ਜਿਹਨੂੰ ਜ਼ਿਆਦਾ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਉਹ ਹੈਗਾ ਕਿ ਸਭ ਤੋਂ ਉੱਪਰ ਅਮੀਰ ਵਰਗ ਦੀ ਅਸੀਂ ਗੱਲ ਕਰਦੇ ਹਾਂ ਕਿਉਂਕਿ ਬਾਹਰੀ ਰੂਪ ਦੇ ਵਿੱਚ ਪੰਜਾਬ ਜਿਹੜਾ ਉਹ ਇੰਨਾ ਕੁ ਅਮੀਰ ਸੂਬਾ ਦਿਖਾਈ ਦੇ ਰਿਹਾ ਵੀ ਬਹੁਤ ਵੱਡੇ ਵੱਡੇ ਸ਼ੋਪਿੰਗ ਮਾਲਸ ਆ ਹਰ ਸ਼ਹਿਰ ਦੇ ਵਿੱਚ ਇੱਕ ਨਹੀਂ ਦੋ ਨਹੀਂ ਬਹੁਤ ਬਹੁਤ ਵੱਡੀ ਗਿਣਤੀ ਦੇ ਵਿੱਚ ਹੈਗੇ ਇਵਨ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸ਼ੋਪਿੰਗ ਮਾਲ ਆ ਉਹ ਬਣ ਰਹੇ ਆ ਤੇ ਮੈਨੂੰ ਯਾਦ ਆ ਰਿਹਾ ਕਿ ਅੱਜ ਤੋਂ 12 ਕੁ ਸਾਲ ਪਹਿਲਾਂ ਦੀ ਗੱਲ ਕਰੀਏ ਅਸੀਂ ਤਾਂ 12 ਕੁ ਸਾਲ ਪਹਿਲਾਂ ਜਦੋਂ ਅਸੀਂ ਲੁਧਿਆਣੇ ਦੀ ਗੱਲ ਕਰਦੇ ਹਾਂ ਤੇ ਲੁਧਿਆਣੇ ਦੇ ਜਿਹੜੇ ਬਾਹਰਲੇ ਇਲਾਕੇ ਆ ਨਾ ਉਹਨਾਂ ਦੇ ਵਿੱਚ ਬਹੁਤ ਵੱਡੇ ਵੱਡੇ ਮਾਲਸ ਦੀਆਂ ਜਿਹੜੀਆਂ ਬਿਲਡਿੰਗਸ ਸੀਗੀਆਂ ਉਹਨਾਂ ਦੇ ਵਿੱਚ ਜਿਹੜੇ ਵੱਡੇ ਘਰਾਣੇ ਆ ਜਾਂ ਜਿਹੜੇ ਅਮੀਰ ਲੋਕ ਆ ਉਹਨਾਂ ਨੇ ਨਿਵੇਸ਼ ਕੀਤਾ ਸੀਗਾ ਹਨਾ ਤੇ ਉਸ ਸਮੇਂ ਦੇ ਵਿੱਚ ਕੁਛ ਕੁ ਜਿਹੜੇ ਮਾਲਸ ਸੀਗੇ ਉਹਨਾਂ ਨੂੰ ਬੰਦ ਵੀ ਕਰਨਾ ਪਿਆ ਕਿਉਂਕਿ ਉਸ ਵੇਲੇ ਜਿਹੜਾ ਸਾਡੇ ਆਮ ਲੋਕਾਂ ਦਾ ਜਿਹੜਾ ਸੋਰਸ ਆਫ ਇਨਕਮ ਇੰਨਾ ਨਹੀਂ ਸੀਗਾ ਕਿ ਉਹ ਮਹਿੰਗੇ ਮਾਲਸ ਦੇ ਵਿੱਚ ਜਾ ਕੇ ਚੀਜ਼ਾਂ ਜਿਹੜੀਆਂ ਖਰੀਦ ਸਕਣ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਆਮ ਬਾਜ਼ਾਰਾਂ ਦੇ ਵਿੱਚ ਸਸਤੀਆਂ ਮਿਲਦੀਆਂ ਹਨਾ ਤੇ ਹੁਣ ਇਸ ਵੇਲੇ ਦੇਖੀਏ ਤਾਂ ਇਹਨਾਂ ਸਾਲਾਂ ਦੇ ਵਿੱਚ ਤਰੱਕੀ ਦੇ ਰੂਪ ਦੇ ਵਿੱਚ ਦੇਖਣ ਨੂੰ ਇਸੇ ਤਰ੍ਹਾਂ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਮਾਲ ਕਲਚਰ ਆ ਹਨਾ ਉਹ ਪੈਦਾ ਹੋ ਚੁੱਕਿਆ ਤੇ ਹੁਣ ਬਹੁਤ ਵੱਡੇ ਵੱਡੇ ਮਾਲ ਜਿਹੜੇ ਆ ਛੋਟੇ ਵੱਡੇ ਸਾਰੇ ਤਰ੍ਹਾਂ ਦੇ ਸ਼ਹਿਰਾਂ ਦੇ ਵਿੱਚ ਉਹ ਦਿਖਾਈ ਦਿੰਦੇ ਆ ਤੇ ਇਸੇ ਤਰ੍ਹਾਂ ਜਿਹੜੇ ਸਿਨੇਮਾ ਘਰ ਆ ਉਹ ਤਕਰੀਬਨ ਹਰ ਮਾਲ ਦੇ ਵਿੱਚ ਹੈਗੇ ਆ ਤੇ ਲੋਕ ਜਿਹੜੇ ਨੌਕਰੀਆਂ ਕਰਦੇ ਆ ਜਾਂ ਫਿਰ ਜਿਹਨਾਂ ਦੇ ਚੰਗੇ ਬਿਜ਼ਨਸ ਆ ਹਨਾ ਉਹ ਵੀ ਇਸ ਸੋਹਣੀ ਜਿਹੜੀ ਜ਼ਿੰਦਗੀ ਆ ਜਾਂ ਜਿਹੜੀ ਖੁਸ਼ਗਵਾਰ ਜ਼ਿੰਦਗੀ ਆ ਉਹਦਾ ਜਿਹੜਾ ਲੁਤਫ ਆ ਉਹ ਲੈਂਦੇ ਆ ਪਰ ਬਾਹਰੀ ਰੂਪ ਦੇ ਵਿੱਚ ਜਿਹੜੀਆਂ ਇਹ ਵੱਡੀਆਂ ਵੱਡੀਆਂ ਜਿਹੜੀਆਂ ਇਮਾਰਤਾਂ ਆ ਸਾਨੂੰ ਪ੍ਰਭਾਵਿਤ ਕਰਦੀਆਂ ਤੇ ਜੇ ਇਹਦਾ ਨਾ ਅਸਲ ਪੱਖ ਦੋਸਤੋ ਦੇਖਿਆ ਜਾਵੇ ਦੇਖੋ ਹੁਣ ਜਦੋਂ ਸੜਕਾਂ ਬਣੀਆਂ ਸੜਕਾਂ ਸਾਡੀ ਬਹੁਤ ਵੱਡੀ ਜ਼ਰੂਰਤ ਸੀਗੀਆਂ ਹਨਾ ਕਿਉਂਕਿ ਜਿਸ ਤਰ੍ਹਾਂ ਜਨਸੰਖਿਆ ਪੰਜਾਬ ਦੇ ਵਿੱਚ ਵਧੀ ਆ ਜਿਸ ਤਰ੍ਹਾਂ ਪਾਪੂਲੇਸ਼ਨ ਵਧੀ ਆ ਉਸ ਤਰ੍ਹਾਂ ਜਿਹੜੇ ਸਾਧਨ ਆ ਉਹਨਾਂ ਦੇ ਵਿੱਚ ਓਨਾ ਵਾਧਾ ਨਹੀਂ ਸੀ ਹੋਇਆ ਹਨਾ ਸੋ ਰੋਡਸ ਜਿਹੜੀਆਂ ਬਣਨੀਆਂ ਬਹੁਤ ਜ਼ਰੂਰੀ ਸੀਗੀਆਂ ਤੇ ਬਾਕੀ ਜਿਹੜੇ ਰੋਡ ਐਕਸੀਡੈਂਟਸ ਜਿਹੜੇ ਸੀਗੇ ਉਹ ਵੀ ਬਹੁਤ ਜ਼ਿਆਦਾ ਵੱਧ ਰਹੇ ਸੀ ਖੈਰ ਹੁਣ ਵੀ ਜਿਹੜੇ ਰੋਡ ਐਕਸੀਡੈਂਟਸ ਆ ਉੱਥੇ ਬਹੁਤ ਜ਼ਿਆਦਾ ਸੜਕ ਦੁਰਘਟਨਾਵਾਂ ਜਿਹੜੀਆਂ ਬਹੁਤ ਜ਼ਿਆਦਾ ਹੁੰਦੀਆਂ ਆ ਪਰ ਜਿਹੜੀਆਂ ਇਹਨਾਂ ਸੜਕਾਂ ਦੇ ਬਣਨ ਦੇ ਨਾਲ ਕੁਸ਼ਕ ਜਿਹੜੇ ਹਾਲਾਤਾਂ ਤੇ ਕਾਬੂ ਪਾਇਆ ਗਿਆ ਆ ਉਹਦੇ ਨਾਲ ਦੋ ਤਿੰਨ ਜਿਹੜੇ ਸਿੱਧੇ ਫਾਇਦੇ ਇਹੀ ਹੋਏ ਆ ਕਿ ਸਮੇਂ ਦੀ ਵੀ ਬਚਤ ਹੋਈ ਆ ਹਨਾ ਸੜਕ ਦੁਰਘਟਨਾਵਾਂ ਜਿਹੜੀਆਂ ਆ ਉਹਨਾਂ ਤੋਂ ਵੀ ਥੋੜਾ ਜਿਹਾ ਪਹਿਲਾਂ ਨਾਲੋਂ ਕਾਬੂ ਹੋਇਆ ਹਨਾ ਤੇ ਤੀਸਰੀ ਗੱਲ ਇਹ ਆ ਕਿ ਜਿਹੜੀਆਂ ਲਿੰਕ ਸੜਕਾਂ ਜਿਹੜੀਆਂ ਮੇਨ ਰੋਡਸ ਦੇ ਨਾਲ ਜੁੜੀਆਂ ਹੋਈਆਂ ਆ ਹਨਾ ਉਹਨਾਂ ਦੇ ਵਿੱਚ ਵੀ ਥੋੜਾ ਬਹੁਤਾ ਜਿਹੜਾ ਸੁਧਾਰ ਆ ਉਹ ਕੀਤਾ ਗਿਆ ਜਾਂ ਜਿਹੜੇ ਮੇਨ ਰੋਡਸ ਦੇ ਨਾਲ ਜੁੜੀਆਂ ਹੋਈਆਂ ਲਿੰਕ ਸੜਕਾਂ ਆ ਉਹਨਾਂ ਦੇ ਵਿੱਚ ਸੁਧਾਰ ਹੋਣ ਦੇ ਨਾਲ ਹੁਣ ਪਿੰਡਾਂ ਨੂੰ ਜਿਹੜੇ ਵੱਡੇ ਸ਼ਹਿਰਾਂ ਦੇ ਨਾਲ ਜੁੜਨਾ ਜਿਹੜਾ ਆ ਉਹ ਵੀ ਸੌਖਾ ਹੋ ਗਿਆ ਆ ਹਨਾ ਜਿਹੜਾ ਕਿ ਪਹਿਲਾਂ ਜਿਹੜਾ ਇੰਨਾ ਸੌਖਾ ਨਹੀਂ ਸੀ ਪਰ ਇਹ ਤਾਂ ਸੀ ਕਿ ਇਹ ਇੱਕ ਬਹੁਤ ਵੱਡੀ ਲੋੜ ਸੀਗੀ ਉਸ ਸੂਬੇ ਦੀ ਹਨਾ ਦੂਸਰੀ ਚੀਜ਼ ਜਿਹੜੀ ਆ ਉਹ ਹੈ ਕਿ ਬਹੁਤ ਸਾਰੇ ਪਿੰਡਾਂ ਦੇ ਪਿੰਡ ਜਿਹੜੇ ਆ ਨਾ ਉਹਨਾਂ ਨੂੰ ਹੁਣ ਕਲੋਨੀਆਂ ਦੇ ਰੂਪ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਸੋ ਸਰਕਾਰ ਦੀ ਯੋਜਨਾ ਇਹਦੇ ਪਿੱਛੇ ਪਤਾ ਨੀ ਕੀ ਹੈ ਪਰ ਜਿਹੜੀ ਖੇਤੀ ਯੋਗ ਜਿਹੜਾ ਰਕਬਾ ਆ ਨਾ ਉਸ ਨੂੰ ਵੱਡੀਆਂ ਇਮਾਰਤਾਂ ਦਾ ਜਿਹੜਾ ਰੂਪ ਆ ਉਹ ਦਿੱਤਾ ਜਾਣ ਵਾਲਾ ਆ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਹ ਜਿਹੜਾ ਖੇਤੀ ਯੋਗ ਰਕਬਾ ਜਿਹੜਾ ਆ ਉਹ ਪਹਿਲਾਂ ਹੀ ਕਾਫੀ ਘੱਟ ਚੁੱਕਿਆ ਪੰਜਾਬ ਜਿਹੜਾ ਕਿ ਖੇਤੀਬਾੜੀ ਪ੍ਰਧਾਨ ਸੂਬਾ ਸੀਗਾ ਉਹਦੇ ਵਿੱਚੋਂ ਜਿਹੜੀ ਉਹਦੀ ਖਾਸ ਜਿਹੜੀ ਉਹਦੀ ਸਪੈਸ਼ਲਿਟੀ ਆ ਉਹਦੀ ਵਿਸ਼ੇਸ਼ਤਾ ਆ ਉਹੀ ਮੈਨੂੰ ਲੱਗਦਾ ਕਿ ਖਤਮ ਕਰ ਦਿੱਤੀ ਜਾਣੀ ਆ ਹੌਲੀ ਹੌਲੀ ਸੋ ਅਸੀਂ ਕਹਿੰਦੇ ਸੀ ਲਹਿ ਲਹਾਉਂਦਾ ਖੇਤੀ ਪ੍ਰਧਾਨ ਸੂਬਾ ਪੰਜਾਬ ਹਨਾ ਜਿਹੜਾ ਕਿ ਹੁਣ ਰਕਬਾ ਜਿਹੜਾ ਖੇਤੀ ਯੋਗ ਆ ਉਹਦਾ ਜਿੱਦਾਂ ਜਿੱਦਾਂ ਘੱਟਦਾ ਜਾ ਰਿਹਾ ਓਦਾਂ ਓਦਾਂ ਉਹ ਵੀ ਜਿਹੜੇ ਆਮ ਮਹਾਨਗਰ ਜਿਹੜੇ ਆ ਉਹਨਾਂ ਦਾ ਰੂਪ ਜਿਹੜਾ ਆ ਹੌਲੀ ਹੌਲੀ ਅਖਤਿਆਰ ਕਰਦਾ ਜਾਊਗਾ ਜਦੋਂ ਅਸੀਂ ਨਾ ਕੁਛ ਕੁ ਸ਼ਹਿਰਾਂ ਦੀ ਗੱਲ ਕਰਦੇ ਹੋ ਉਹ ਇੱਕ ਦੂਸਰੇ ਦੇ ਨਾਲ ਇੰਨੀ ਨੇੜਿਓਂ ਜੁੜ ਚੁੱਕੇ ਆ ਕਿ ਉਹ ਚਾਰ ਚਾਰ ਸ਼ਹਿਰਾਂ ਦਾ ਮੈਨੂੰ ਲੱਗਦਾ ਵੀ ਇੱਕ ਇੱਕ ਨਗਰ ਬਣ ਜਾਣਾ ਹਨਾ ਅਸੀਂ ਗੱਲ ਕਰਦੇ ਹਾਂ ਜਿਵੇਂ ਅਸੀਂ ਜਦੋਂ ਲੁਧਿਆਣੇ ਤੋਂ ਅਸੀਂ ਜਲੰਧਰ ਜਾਣ ਦੀ ਗੱਲ ਕਰਦੇ ਹਾਂ ਤਾਂ ਲੁਧਿਆਣੇ ਤੋਂ ਜੇ ਤੁਸੀਂ ਸ਼ੁਰੂ ਹੋ ਜਾਂਦੇ ਹੋ ਤੇ ਸਿਰਫ ਇੱਕ ਸਤਲੁਜ ਦਰਿਆ ਜਿਹੜਾ ਆ ਉਹ ਵਿੱਚ ਆਉਂਦਾ ਆ ਹਨਾ ਤੇ ਉਸ ਦਰਿਆ ਦੇ ਕਾਰਨ ਜਿਹੜਾ ਸੈਪਰੇਸ਼ਨ ਜਿਹੜੀ ਆ ਉਹ ਏਰੀਏ ਦੀ ਹੋ ਜਾਂਦੀ ਆ। ਪਰ ਉਸ ਤੋਂ ਬਾਅਦ ਜਿਉਂ ਅਸੀਂ ਤੁਰਦੇ ਆ ਉਸ ਤੋਂ ਬਾਅਦ ਅੱਗੇ ਜਿਹੜੇ ਛੋਟੇ ਛੋਟੇ ਕਸਬੇ ਆਉਂਦੇ ਆ ਜਿਵੇਂ ਫਿਲੌਰ ਆ ਗਿਆ, ਗੁਰਾਇਆ ਆ ਗਿਆ, ਫਗਵਾੜਾ ਆ ਗਿਆ, ਜਲੰਧਰ ਆ ਗਿਆ। ਸੋ ਹੁਣ ਜਲੰਧਰ ਤੇ ਫਗਵਾੜੇ ਦੇ ਵਿੱਚ ਕੋਈ ਵੀ ਵੱਡਾ ਫਾਸਲਾ ਨਹੀਂ ਰਿਹਾ। ਵਿੱਚ ਲਵਲੀ ਯੂਨੀਵਰਸਿਟੀ ਆ ਜਾਂਦੀ ਹੈ, ਲਵਲੀ ਯੂਨੀਵਰਸਿਟੀ ਦੇ ਨਾਲ ਹੀ ਫਗਵਾੜੇ ਦੇ ਕੁਛ ਹੋਰ ਉਦਯੋਗਿਕ ਜਿਹੜੇ ਥਾਂ ਆ ਉਹ ਆ ਜਾਂਦੇ ਆ ਤੇ ਉਹ ਸਿੱਧਾ ਹੀ ਜਲੰਧਰ ਦੇ ਨਾਲ ਜੁੜ ਗਿਆ। ਤੇ ਇਸੇ ਤਰ੍ਹਾਂ ਜਲੰਧਰ ਦੇ ਨਾਲ ਕਰਤਾਰਪੁਰ ਜੁੜਿਆ ਹੋਇਆ, ਉਧਰੋਂ ਕੁਛ ਹੋਰ ਜਿਹੜੇ ਸਬਰਬ ਆ ਉਹ ਜੁੜੇ ਹੋਏ ਆ, ਕਸਬੇ ਜਿਹੜੇ ਆ ਉਹ ਜੁੜੇ ਹੋਏ ਆ। ਸੋ ਹੌਲੀ ਹੌਲੀ ਇਹ ਸਾਰੇ ਕਸਬੇ ਜਿਹੜੇ ਉਹਦੇ ਵਿੱਚ ਸਮੋ ਜਾਣੇ ਆ। ਤੇ ਮੈਨੂੰ ਲੱਗਦਾ ਕਿ ਹੌਲੀ ਹੌਲੀ ਜਿਹੜਾ ਪੰਜਾਬ ਦਾ ਜਿਹੜਾ ਰੂਪ ਆ ਉਹ ਕਿਸੇ ਮਹਾਂਨਗਰ ਵਾਲਾ ਹੋਣ ਵਾਲਾ ਆ। ਤੇ ਜਦੋਂ ਮਹਾਂਨਗਰ ਬਣ ਜਾਣਾ ਤੇ ਫਿਰ ਉਹ ਖੇਤੀ ਪ੍ਰਧਾਨ ਸੂਬਾ ਜਿਹੜਾ ਆ ਉਹਨੂੰ ਅਸੀਂ ਨਹੀਂ ਕਹਿ ਪਾਉਣਾ, ਹਨਾ, ਜਿਹੜੀ ਕਿ ਉਹਦੀ ਅਸਲ ਵਿਸ਼ੇਸ਼ਤਾ ਸੀਗੀ। ਸੋ ਖੈਰ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਉਹ ਕਿਤੇ ਨਾ ਕਿਤੇ ਜ਼ਰੂਰ ਪਰੇਸ਼ਾਨ ਕਰਦੀਆਂ। ਖੈਰ ਅਸੀਂ ਗੱਲਾਂ ਬਾਤਾਂ ਹਮੇਸ਼ਾ ਆਪਣੇ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਕਿਉਂਕਿ ਅਸੀਂ ਜੁੜੇ ਹੋਏ ਹਾਂ। ਸੋ ਹਰਮਨ ਰੇਡੀਓ ਹਮੇਸ਼ਾ ਹੀ ਪੰਜਾਬ, ਪੰਜਾਬੀਅਤ ਦੀ ਗੱਲ ਕਰਦਾ ਹੈ ਤੇ ਸਾਡੇ ਨਾਲ ਜੁੜਨ ਵਾਲੇ ਜਿਹੜੇ ਦੋਸਤ ਆ ਉਹ ਵੀ ਪੰਜਾਬ ਤੇ ਪੰਜਾਬੀਅਤ ਦੇ ਨਾਲ ਮੋਹ ਰੱਖਦੇ ਆ, ਹਨਾ। ਇਸੇ ਕਰਕੇ ਇਹਨਾਂ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਜਿਹੜੀ ਆ ਕਰਦੇ ਰਹਿੰਦੇ, ਗੱਲਬਾਤ ਜਿਹੜੀ ਆ ਉਹ ਕਰਦੇ ਰਹਿੰਦੇ ਹਾਂ। ਸੋ ਗੱਲਬਾਤ ਕਰਨ ਦਾ ਜਿਹੜਾ ਫਾਇਦਾ ਤਾਂ ਹੀ ਆ ਜੇਕਰ ਅਸੀਂ ਆਪਣੇ ਪਿੱਛੇ ਰਹਿਣ ਵਾਲਿਆਂ ਨੂੰ ਵੀ ਚੁਕੰਨੇ ਕਰਦੇ ਦੇਈਏ ਕਿ ਹਾਂ ਇਹ ਜਿਹੜੀਆਂ ਦਰਪੇਸ਼ ਮੁਸ਼ਕਲਾਂ ਆ ਇਹਨਾਂ ਦੇ ਨਾਲ ਨਜਿੱਠਣ ਦੇ ਲਈ ਕੀ ਸਹੀ ਸਾਧਨ ਹੋ ਸਕਦੇ ਆ, ਕੀ ਚੀਜ਼ਾਂ ਜਿਹੜੀਆਂ ਕਾਰਗਰ ਸਿੱਧ ਹੋ ਸਕਦੀਆਂ। ਖੈਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਸੇ ਤਰ੍ਹਾਂ ਨਵੇਂ ਮੁੱਦਿਆਂ ਦੇ ਨਾਲ ਔਰ ਨਵੀਆਂ ਗੱਲਾਂ ਦੇ ਨਾਲ ਕੁਝ ਜਾਣਕਾਰੀਆਂ ਦੇ ਨਾਲ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ। ਫਿਲਹਾਲ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਸਮਾਪਤ ਹੋ ਚੁੱਕਿਆ। ਜਾਂਦੇ ਜਾਂਦੇ ਇੱਕ ਵਾਰ ਫਿਰ ਤੁਹਾਨੂੰ ਦੱਸਦੇ ਜਾਂਦੇ ਹਾਂ ਕਿ ਊੜਾ ਐੜਾ ਫਿਲਮ ਜਿਹੜੀ ਆ ਜੀ ਪੰਜਾਬੀ ਉਹ ਰਿਲੀਜ਼ ਹੋ ਚੁੱਕੀ ਆ ਔਰ ਬਹੁਤ ਅੱਛੇ ਰਿਵਿਊ ਆ ਰਹੇ ਆ। ਜੇਕਰ ਪੰਜਾਬ ਤੇ ਪੰਜਾਬੀਅਤ ਨਾਲ ਤੁਸੀਂ ਪਿਆਰ ਕਰਦੇ ਹੋ ਤੇ ਫਿਲਮ ਦੇਖਣ ਜ਼ਰੂਰ ਜਾਇਓ, ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਹੈ। ਤੇ ਕਾਮੇਡੀ ਜੇਕਰ ਤੁਸੀਂ ਦੇਖਣ ਦਾ ਸ਼ੌਕ ਰੱਖਦੇ ਹੋ, ਕਾਕੇ ਦਾ ਵਿਆਹ ਫਿਲਮ ਦੇ ਵਿੱਚ ਜਿਹੜੀ ਕਾਮੇਡੀ ਆ ਉਹ ਤੁਹਾਨੂੰ ਦੇਖਣ ਨੂੰ ਮਿਲੂਗੀ। ਸੋ ਉਹ ਵੀ 1 ਫਰਵਰੀ ਤੋਂ ਰਿਲੀਜ਼ ਹੋ ਚੁੱਕੀ ਹੈ, ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੱਗੀ ਹੋਈ ਹੈ, ਜ਼ਰੂਰ ਦੇਖਿਓ। ਤੇ ਆਸਟ੍ਰੇਲੀਅਨ ਸਿੱਖ ਗੇਮਸ ਜਿਹੜੀਆਂ ਕਿ ਅਪ੍ਰੈਲ ਦੇ ਵਿੱਚ ਹੋਣ ਜਾ ਰਹੀਆਂ 19-21, ਜੇਕਰ ਤੁਸੀਂ ਹਲੇ ਤੱਕ ਮੈਲਬਰਨ ਦੇ ਵਿੱਚ ਇਹਨਾਂ ਖੇਡਾਂ ਦੇ ਲਈ ਜਿਹੜੀ ਆਪਣੀ ਰਿਹਾਇਸ਼ੀ ਬੁਕਿੰਗ ਨਹੀਂ ਕਰਵਾਈ ਤਾਂ ਉਹ ਜ਼ਰੂਰ ਕਰਵਾ ਲਓ ਜੇਕਰ ਤੁਸੀਂ ਖੇਡਾਂ ਦੇਖਣ ਦੇ ਚਾਹਵਾਨ ਹੋ, ਜੇਕਰ ਤੁਸੀਂ ਪੰਜਾਬ ਦਾ ਮਾਹੌਲ ਵੇਖਣਾ, ਜੇਕਰ ਤੁਸੀਂ ਵਾਕਈ ਹੀ ਉਹ ਝਲਕ ਜਿਹੜੀ ਪੰਜਾਬ ਚ ਆਪਾਂ ਛੱਡ ਆਏ ਸੀ ਉਹ ਇੱਥੇ ਵੇਖਣੀ ਆ ਤੇ ਫਿਰ ਮੈਲਬਰਨ ਪਹੁੰਚੋ ਜੀ 19-21 ਅਪ੍ਰੈਲ ਨੂੰ। ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੀ ਜਿਹੜੀ ਬੁਕਿੰਗ ਆ ਉਹ ਕਰਵਾ ਲਓ ਰਿਹਾਇਸ਼ ਦੇ ਲਈ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਫਿਰ ਬਹੁਤ ਜ਼ਿਆਦਾ ਨੇੜੇ ਜਾ ਕੇ ਸਮੱਸਿਆ ਆ ਸਕਦੀ ਹੈ ਜੇਕਰ ਰਹਿਣ ਦੇ ਲਈ ਹੋਟਲ ਮੋਟਲ ਬੁੱਕ ਹੋ ਗਏ ਤਾਂ। ਸੋ ਇਹ ਸੀ ਜੀ ਕੁਛ ਜ਼ਰੂਰੀ ਜਾਣਕਾਰੀਆਂ ਤੇ ਹੁਣ ਤੁਹਾਡੇ ਤੋਂ ਇਜਾਜ਼ਤ ਲੈਣੀ ਪੈਣੀ ਇੱਕ ਪਿਆਰੇ ਜਿਹੇ ਗੀਤ ਦੇ ਨਾਲ ਤੁਹਾਨੂੰ ਛੱਡ ਕੇ ਜਾਵਾਂਗੇ, ਪਰ ਉਸ ਤੋਂ ਪਹਿਲਾਂ ਗੁਜ਼ਾਰਿਸ਼ ਇਹ ਹੈ ਕਿ ਪ੍ਰੋਗਰਾਮਾਂ ਦੌਰਾਨ ਜੇਕਰ ਕੋਈ ਵੀ ਕਮੀ ਪੇਸ਼ੀ ਰਹਿ ਜਾਂਦੀ ਹੈ ਸਾਨੂੰ ਜ਼ਰੂਰ ਦੱਸਿਆ ਕਰੋ। ਅੱਜ ਦੇ ਵੀ ਪ੍ਰੋਗਰਾਮ ਦੌਰਾਨ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣੀਆਂ, ਉਹਦੇ ਲਈ ਵੀ ਮਾਫ਼ੀ ਚਾਹਾਂਗੀ ਤੇ ਫੀਡਬੈਕ ਆਪਣੀ ਜ਼ਰੂਰ ਭੇਜਿਆ ਕਰੋ feedback@harmanradio.com ਤੇ। ਸੋ ਦੋਸਤੋ ਦਿਓ ਇਜਾਜ਼ਤ ਇੱਕ ਪਿਆਰੇ ਜਿਹੇ ਗੀਤ ਦੇ ਨਾਲ ਤੁਹਾਨੂੰ ਛੱਡ ਕੇ ਜਾ ਰਹੀ ਹਾਂ, ਪਰ ਸ਼ਾਮ ਨੂੰ ਅਸੀਂ ਮਿਲਣਾ ਫਿਰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ ਦੇ ਵਿੱਚ ਸ਼ਾਮ 7 ਵਜੇ ਤੋਂ 8 ਵਜੇ ਤੱਕ ਤੁਹਾਡੇ ਰੂਬਰੂ ਹੋਵਾਂਗੇ ਫੇਸਬੁੱਕ ਪੇਜ ਤੇ। ਸੋ ਬਣੇ ਰਹੋ ਪ੍ਰੋਗਰਾਮ ਦੇ ਵਿੱਚ, ਹਰਮਨ ਜੀ ਦੇ ਪ੍ਰੋਗਰਾਮ ਜਿਹੜੇ ਆ ਉਹ ਚੱਲਣੇ ਆ। ਸੋ ਲਹਿਰਾਂ ਇੱਥੇ ਹੀ ਖਤਮ ਕਰਦੇ ਹਾਂ, ਦਿਓ ਜੀ ਬਣੇ ਰਹੋ ਹਰਮਨ ਦੇਵ ਜੀ ਦੇ।
ਯਾਰ ਪਤਨੀ ਤਿਆ ਤੂੰ ਚੰਗੀ ਨਹੀਂ ਉਹ ਕੀਤੀਆ, ਯਾਰ ਪਤਨੀ ਤਿਆ ਤੂੰ ਚੰਗੀ ਨਹੀਂ ਉਹ ਕੀਤੀਆ, ਯਾਰ ਪਤਨੀ ਤਿਆ।